ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਜੋ ਆਰਨ ਲੋਹਾ ਪਾਏ ਭੰਨ ਕਢਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਕਿ ਜੋ ਲੜੀਵਾਰ ਕਥਾ ਦਾ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਆਨੰਦ ਬਖਸ਼ਿਸ਼ ਕੀਤਾ ਹੋਇਆ। ਅੰਮ੍ਰਿਤ ਵੇਲਾ ਹੈ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਓ ਮਨ ਬੇਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਦਾ ਲਾਭ ਪ੍ਰਾਪਤ ਕਰੀਏ। ਕਥਾ ਦੁਆਰਾ ਆਪਣੇ ਮਨੁੱਖਾ ਸਰੀਰ ਨੂੰ ਸਫਲਾ ਕਰੀਏ। ਸੋ ਆਓ, ਜਿਸ ਪ੍ਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨਾਮ ਤੋਂ ਹੀਣੇ ਨ, ਉਹਨਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਹਾਲਤ ਇਸ ਸ਼ਬਦ ਵਿੱਚ ਵਰਣਨ ਕਰਨਗੇ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਸੂਹੀ ਮਹੱਲਾ ਪਹਿਲਾ।
ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਅੰਮ੍ਰਿਤ ਬਚਨ ਹੈ।
ਜੋ ਆਰਨ ਲੋਹਾ ਪਾਏ,
ਜਿਵੇਂ ਲੁਹਾਰ ਜਿਹੜਾ ਹੈ ਉਹ ਐਰਨ ਦੇ ਵਿੱਚ ਜਾਣੀ ਪੱਠੀ ਦੇ ਵਿੱਚ ਲੋਹੇ ਨੂੰ ਪਾ ਕੇ ਤੇ ਫਿਰ ਕੀ ਕਰਦਾ ਉਹ ਲੋਹੇ ਦਾ, ਉਹ ਵਰਣਨ ਕਰਦੇ ਹਨ, ਇਹ ਪ੍ਰਮਾਣ ਦਿੰਦੇ ਹਨ।
ਭੰਨ ਕਢਾਈ ਹੈ,
ਉਹ ਲੋਹੇ ਨੂੰ ਅੱਗ ਦੇ ਵਿੱਚ ਨਰਮ ਕਰਕੇ ਫਿਰ ਉਹਨੂੰ ਭੰਨਦਾ ਤੋੜਦਾ ਤੇ ਇਸ ਤਰ੍ਹਾਂ ਉਹਨੂੰ ਘੜ ਕਾੜ ਤੇ ਜੋ ਵੀ ਉਹਨੇ ਘੜਨੀ ਹੁੰਦੀ ਹੈ ਤੇ ਘੜਦਾ ਹੈ ਲੋਹੇ ਦੀ ਜਿਹੜੀ ਹਾਲਤ ਪੱਠੀ ਦੇ ਵਿੱਚ, ਕਦੇ ਅੱਗ ਦੇ ਵਿੱਚ ਤਪਣ ਦੀ ਤੇ ਕਦੇ ਐਰਨ ਦੇ ਉੱਤੇ ਰੱਖ ਕੇ ਸੱਟਾਂ ਖਾਣ ਦੀ, ਇਹ ਜਿਹੜੀ ਹਾਲਤ ਜਿਵੇਂ ਲੋਹੇ ਦੀ ਹੁੰਦੀ ਹੈ।
ਤਿਉ ਸਾਕਤ ਜੂਨੀ ਪਾਏ,
ਤਿਉ ਇਸੇ ਤਰ੍ਹਾਂ ਧਰਮਰਾਜ ਰੂਪੀ ਜਿਹੜਾ ਲੁਹਾਰ ਹੈ ਤੇ ਉਹ ਨਰਕਾਂ ਦੀ ਭੱਠੀ ਦੇ ਵਿੱਚ ਅੱਗ ਦੇ ਵਿੱਚ ਤਾ ਕੇ ਉਹਨੂੰ ਭੰਨਦਾ ਤੋੜਦਾ, ਜਾਣੀ ਜਿਹੜੀਆਂ ਸਜਾਵਾਂ ਦਿੰਦਾ ਮਾਰ ਕੁੱਟ ਕਰਦਾ ਹੈ। ਇਹ ਜਿਹੜੇ ਸਾਕਤ ਕਠੋਰ ਚਿੱਤ ਵਾਲੇ ਮਨਮੁੱਖ ਨੇ ਉਹਨਾਂ ਨੂੰ ਫਿਰ ਅਨੇਕਾਂ ਪ੍ਰਕਾਰ ਦੇ ਕਸ਼ਟ ਦਿੰਦਾ ਹੈ।
ਭਵੈ ਭਵਾਈ ਹੈ,
ਉਹ ਜੂਨਾਂ ਦੇ ਅੰਦਰ ਜਿਹੜੀਆਂ ਵਾਸ਼ਨਾ ਦਾ ਵਧਾ ਹੋਇਆ ਕਰਮਾਂ ਅਨੁਸਾਰ ਭਵਾਈ ਹੈ, ਭਰਮਾਇਆ ਹੋਇਆ ਜੂਨਾਂ ਦੀ ਭਵੈ ਪਾਉਂਦਾ ਫਿਰਦਾ, ਭਵੈ ਸੰਸਾਰ ਦੀ ਪਾਉਂਦਾ ਫਿਰਦਾ ਹੈ।
ਬਿਨ ਬੂਝੇ ਸਭ ਦੁੱਖ,
ਆਪਣੇ ਸਰੂਪ ਦਾ ਗਿਆਨ ਜਾਣਨ ਤੋਂ ਬਗੈਰ ਗੁਰੂ ਸਾਹਿਬ ਜੀ ਇਹ ਸਿੱਖਿਆ ਦਿੰਦੇ ਹੈ ਕਿ ਬੁੱਝਣ ਤੋਂ ਬਿਨਾਂ ਇਹ ਬਿਨ ਬੂਝੇ ਸਭ ਦੁੱਖ, ਸਭ ਸਾਰਿਆਂ ਪਾਸਿਆਂ ਤੋਂ ਦੁੱਖ ਹੀ ਪ੍ਰਾਪਤ ਹੁੰਦਾ ਹੈ ਜੀਵਾਂ ਨੂੰ, ਜੀਵ ਦੁੱਖ ਹੀ ਕਮਾਉਣਾ ਕਰਦੇ ਹਨ। ਅੱਗੇ ਦੱਸਦੇ ਨੇ
ਦੁੱਖ ਕਮਾਵਣ,
ਉਹ ਦੁੱਖ ਨੂੰ ਇਹ ਕਮਾਉਣਾ ਕਰਦੇ ਹੈ ਜਿਹੜਾ ਕਿਸੇ ਨੂੰ ਦੁੱਖ ਕਸ਼ਟ ਦੇਣਾ ਕਰਦਾ ਨਾ, ਤੇ ਉਸ ਦੁੱਖ ਦਾ ਦੁੱਖ ਰੂਪੀ ਫਲ ਹੀ ਅੰਤ ਨੂੰ ਉਹਨੂੰ ਕਮਾਉਣਾ ਪੈਂਦਾ। ਕੰਮ ਆਵਣਾ, ਕੰਮ ਜਿਹੜਾ ਆਵਣਾ ਆਉਂਦਾ ਹੈ, ਜੇ ਕਿਸੇ ਨੂੰ ਦੁੱਖ ਦਿੱਤਾ ਹੈ ਤਾਂ ਉਹ ਬਦਲੇ ਚ ਦੁੱਖ ਹੀ ਪ੍ਰਾਪਤ ਹੋਣਾ, ਜੇ ਸੁੱਖ ਦਿੱਤਾ ਤਾਂ ਸੁੱਖ ਮਿਲਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਸਾਵਧਾਨ ਕਰਦੇ ਕਿ ਭਾਈ ਕਿਸੇ ਨੂੰ ਦੁੱਖ ਨਾ ਦਿਓ, ਦੁੱਖ ਨਾ ਦੇ ਕਿਸੇ ਜੀ, ਪਤ ਸਿਉ ਕਰ ਜਾਓ। ਅੱਗੇ ਦੱਸਦੇ ਹਨ
ਹਉਮੈ ਆਵੈ ਜਾਏ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹਉਮੈ ਕਰਕੇ ਹੀ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਹੋਊਗਾ, ਇਹ ਹੋਂਗੇ ਹਉਮੈ ਕਰਕੇ ਹੀ ਜੀਵ ਆਉਂਦਾ ਜਾਂਦਾ, ਜੰਮਦਾ ਮਰਦਾ ਹੈ।
ਭਰਮ ਭੁਲਾਵਣਾ,
ਜਿਨ੍ਹਾਂ ਨੇ ਭਰਮ ਕਰਕੇ ਆਪਣੇ ਆਪ ਨੂੰ ਭੁਲਾਵਣਾ ਭੁਲਾਉਣਾ ਕੀਤਾ, ਉਹ ਹਉਮੈ ਹੰਗਤਾ ਦੇ ਸਹਿਤ ਹੋਣ ਕਰਕੇ ਆਵਾਜਾਏ ਆਉਂਦੇ ਜਾਂਦੇ ਨੇ, ਜੰਮਦੇ ਮਰਦੇ ਰਹਿੰਦੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਤੂੰ ਗੁਰਮੁਖ ਰੱਖਣ ਹਾਰ,
ਹੇ ਪਰਮੇਸ਼ਰ ਤੂੰ ਗੁਰਮੁਖ ਜਨਾਂ ਨੂੰ ਰੱਖਣ ਹਾਰ ਰੱਖਣ ਵਾਲਾ ਹੈ, ਰੱਖਿਆ ਕਰਦਾ ਉਹਨਾਂ ਦੀ, ਉਹਦਾ ਕਾਰਨ ਕੀ ਹੈ ਦੱਸਦੇ ਹਨ।
ਹਰ ਨਾਮ ਧਿਆਈ ਹੈ,
ਕਿਉਂਕਿ ਗੁਰਮੁਖ ਜਨ ਤੇਰੇ ਨਾਮ ਨੂੰ ਧਿਆ ਕਰ ਬਿਰਤੀ ਦੁਆਰਾ ਧਿਆਉਂਦੇ ਹਨ। ਤੂੰ ਗੁਰਮੁਖ ਰੱਖਣਹਾਰ ਜੋ ਮੁਖੀ ਗੁਰਾਂ ਦੁਆਰਾ ਤੇਰਾ ਨਾਮ ਧਿਆਉਂਦੇ ਹੈ, ਉਹਨਾਂ ਦੀ ਲੋਕ ਪ੍ਰਲੋਕ ਵਿੱਚ ਤੂੰ ਮਾਰਾ ਰੱਖਿਆ ਕਰਨ ਵਾਲਾ ਹੈ।
ਮਿਲ ਹੈ ਤੁਝ ਹੈ ਰਜਾਇ,
ਇਹ ਦੇਖੋ ਭਾਈ ਪੋਥੀਆਂ ਦੇ ਵਿੱਚ ਜਿਹੜਾ ਤੁਝ ਹੈ ਸ਼ਬਦ ਹੈ, ਇਹ ਝੱਜੇ ਦੇ ਉੱਤੇ ਦਲਾਵਾਂ ਨਾਲ ਵੀ ਹੈ ਕਿਸੇ ਕੋਲ, ਇਹ ਹਾਹੇ ਦੇ ਨਾਲ ਤੁਝ ਹੈ। ਇਹ ਪਾਠ ਦਾ ਭੇਦ ਹੈ, ਜਿਹੜੇ ਪੁਰਾਣੇ ਸਰੂਪ ਹੈ ਉਹਨਾਂ ਦੇ ਵਿੱਚ ਇਹ ਦਲਾਵਾਂ ਦੇ ਨਾਲ ਪਾਠ ਹੁੰਦਾ ਤੁਝ ਹੈ, ਪਰ ਜਿਹੜਾ ਹਾਹੇ ਨੂੰ ਸਿਆਰੀ ਲੱਗੀ ਹੈ, ਬਾਬਾ ਦੀਪ ਸਿੰਘ ਸਾਹਿਬ ਦਾ ਜਿਹੜਾ ਸਰੂਪ ਲਿਖਿਆ ਹੋਇਆ ਹੈ, ਉਹਦੇ ਚ ਹਾਹੇ ਨੂੰ ਸਿਆਰੀ ਲੱਗੀ ਹੋਈ ਹੈ। ਇਸ ਕਰਕੇ ਵੀ ਇਹ ਸ਼ੁੱਧ ਪਾਠ ਤੁਝ ਹੈ, ਹਾਹੇ ਦੇ ਨਾਲ ਸ਼ੁੱਧ ਹੈ, ਪਰ ਕਈ ਸਰੂਪਾਂ ਦੇ ਵਿੱਚ ਤੁਝ ਹੈ ਦਲਾਵਾਂ ਦੇ ਨਾਲ ਵੀ ਹੋ ਸਕਦਾ, ਕਿਉਂਕਿ ਕਈ ਸਰੂਪਾਂ ਦੇ ਵਿੱਚ ਐਸਾ ਦੇਖਿਆ ਗਿਆ ਹੈ। ਇਹ ਨਿਰਣਾ ਕਰਨ ਵਾਸਤੇ ਇਹ ਤੁਝ ਹੈ ਪਾਠ ਹੀ ਸ਼ੁੱਧ ਹੈ। ਹੇ ਵਾਹਿਗੁਰੂ ਤੇਰੀ ਰਜਾ ਆਗਿਆ ਚ ਰਹਿ ਕੇ, ਤੇ ਜਿਹੜੇ ਵੀ ਸ਼ਬਦ ਦੀ ਕਮਾਈ ਸਾਰੇ ਅੱਖਰ ਇਕੱਠੇ ਬੋਲ ਦੋ ਜੀ।
ਮਿਲ ਹੈ ਤੁਝ ਹੈ ਰਜਾਏ, ਸ਼ਬਦ ਕਮਾਈ ਹੈ,
ਜੋ ਤੁਝ ਹੈ ਤੇਰੀ ਰਜਾਏ ਆਗਿਆ ਵਿੱਚ ਰਹਿ ਕੇ ਗੁਰਾਂ ਦੇ ਸ਼ਬਦ ਨੂੰ ਕਮਾਈਏ ਕਮਾਉਂਦੇ ਹੈ, ਉਹਨਾਂ ਨੂੰ ਆਪਣੇ ਸਰੂਪ ਵਿੱਚ ਮਿਲ ਹੈ, ਮੇਲ ਲੈਂਦਾ ਹੈ।
ਤੂੰ ਕਾਰ ਕਰ ਵੇਖੈ ਆਪ,
ਹੇ ਵਾਹਿਗੁਰੂ ਤੂੰ ਉਤਪਤੀ ਕਰਕੇ ਤੇ ਪਾਲਣਾ ਕਰ ਕਰਕੇ ਆਪ ਹੀ ਸਾਰੇ ਕਰਤਬਾਂ ਨੂੰ ਵੇਖੈ ਵੇਖਦਾ ਹੈ।
ਦੇਹ ਸੋ ਪਾਈਐ,
ਤੇ ਜੋ ਕੁਝ ਵੀ ਤੂੰ ਦੇਣਾ ਕਰਦੇ ਜੀਵ ਉਹੀ ਪਾਉਣਾ ਕਰਦੇ ਨੇ, ਸਾਰੀਆਂ ਦਾਤਾਂ ਤੇਰੇ ਹੱਥ ਵਿੱਚ ਹਨ।
ਤੂੰ ਦੇਖੈ ਥਾਪ ਉਥਾਪ,
ਹੇ ਪਰਮੇਸ਼ਰ ਜੀ ਤੂੰ ਆਪ ਹੀ ਸੰਸਾਰ ਨੂੰ ਥਾਪ ਇਸਤਤ ਕਰਕੇ ਔਰ ਫਿਰ ਤੂੰ ਆਪ ਹੀ ਉਥਾਪ ਪੁੱਟਣਾ ਕਰਦੇ ਭਾਵ ਨਾਸ ਕਰਕੇ ਕੀ ਕਰਦੇ ਦੇਖਦਾ ਹੈ ਸਭ ਜੀਵਾਂ ਦੇ। ਮਹਾਰਾਜ ਤੂੰ ਇਹ ਕਰਤਵ ਕਰਨ ਵਾਲਾ ਆਪ ਹੀ ਹੈ।
ਦਰ ਬੀ ਨਾਈ ਹੈ,
ਇਹ ਦੋ ਪਾਠ ਨੇ ਭਾਈ, ਇਹ ਨੋਟ ਕਰ ਲੋ। ਦਰ ਬੀ ਨਾਈ ਹੈ ਪਾਠ ਹੈ ਜਿਹੜਾ, ਇਹ ਤਾਂ ਹੈ ਮੁੱਖ ਪਾਠ, ਦਰ ਬੀ ਨਾਈ ਹੈ ਦੂਜਾ ਪਾਠ ਹੈ, ਉਹ ਅਰਥ ਵਾਸਤੇ ਹੈ, ਪਰ ਮੁੱਖ ਪਾਠ ਇਹੀ ਹੈ ਦਰ ਬੀ ਨਾਈ ਹੈ। ਮਹਾਰਾਜ ਕਹਿੰਦੇ ਨੇ ਸਭ ਜੀਵਾਂ ਦੇ ਦਰ ਵਿੱਚ ਤੇਰੀ ਬੀ ਨਾਈ ਹੈ ਨਿਗਾਹ ਹੁੰਦੀ ਹੈ, ਭਾਵ ਕੀ ਹੈ ਜਾਂ ਫਿਰ ਇਉਂ ਸਮਝੋ ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਵਿੱਚੋਂ ਅਗਿਆਨ ਨੂੰ ਪੁੱਟ ਕੇ ਤੂੰ ਦੇਖੈ ਥਾਪ ਉਹ ਥਾਪ, ਹਿਰਦੇ ਵਿੱਚੋਂ ਅਗਿਆਨ ਨੂੰ ਪੁੱਟ ਕੇ ਗਿਆਨ ਨੂੰ ਇਸਤਤ ਕੀਤਾ ਹੈ, ਤੂੰ ਉਹਨਾਂ ਵੱਲ ਮਿਹਰ ਭਰੀ ਦ੍ਰਿਸ਼ਟੀ ਕਰਕੇ ਦੇਖਦਾ ਹੈ ਦੇਖੇ ਹੈ, ਜਾਂ ਆਪਣੇ ਦਰ ਦੇ ਵਿੱਚ ਬੀਨਾਈ ਹੈ ਚੁੱਕ ਕੇ ਵੱਖ ਕੱਢ ਲੈਂਦਾ ਹੈ, ਪਾਪਾਂ ਪੁੰਨਾਂ ਤੋਂ ਨਿਆਰਾ ਕਰਕੇ ਮੁਕਤ ਕਰ ਦਿੰਦਾ ਹੈ। ਜੋ ਦਰਬੀ ਨਾਈ ਹੈ ਦੂਜਾ ਜਿਹੜਾ ਪਾਠ ਮੰਨਿਆ ਉਹਦੇ ਅਨੁਸਾਰ ਅਰਥ, ਦਰਬੀ ਨਾਮ ਕੜਛੀ ਦਾ ਹੁੰਦਾ, ਕੜਛੀ ਦੀ ਨਿਆਈ ਪਦਾਰਥਾਂ ਵਿੱਚ ਨਿਰਲੇਪ ਰਹਿੰਦੇ ਹੈ, ਤੇ ਕੜਛੀ ਜਿਹੜੀ ਹੈ ਮਸਾਲਿਆਂ ਚ ਫਿਰਦੀ ਹੈ ਪਰ ਉਹਨੂੰ ਕਿਸੇ ਵੀ ਖੱਟੇ ਮਿੱਠੇ ਦਾ ਸਵਾਦ ਨਹੀਂ ਆਉਂਦਾ, ਕੜਛੀ ਉਹਦੇ ਚ ਫਿਰਦੀ ਹੈ, ਕੜਛੀਆਂ ਫਿਰਨ ਸੁਆਉ ਨਾ ਜਾਣ ਸੁਣੀਆਂ, ਇਸ ਪ੍ਰਕਾਰ ਉਹਨਾਂ ਦੀ ਬਿਰਤੀ ਹੋ ਜਾਂਦੀ ਹੈ, ਉਹ ਫਿਰ ਦਰਬੀ ਨਾਈ ਹੈ ਦਰਬੀ ਕੜਛੀ ਦੀ ਨਾਈ ਪਦਾਰਥਾਂ ਵਿੱਚ ਫਿਰਦੇ ਹੋਏ ਨਿਰਲੇਪ ਰਹਿੰਦੇ ਨੇ, ਤੇ ਉਹਨਾਂ ਵੱਲ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੂੰ ਵੇਖਦਾ ਹੈ।
ਦੇਹੀ ਹੋਵਗ ਖਾਕ,
ਸਾਰਾ ਹੀ
ਪਵਨ ਉਡਾਈ ਹੈ,
ਪਵਨ ਪਾਉਣ ਭਾਵ ਸਵਾਸਾਂ ਦੇ ਉਡਾਈ ਹੈ ਉੱਡ ਜਾਣ ਕਰਕੇ, ਇਹ ਹੁਣ ਜਿਵੇਂ ਮੁਸਕਬੂਰ ਉੱਡਦਾ ਨਾ, ਆਪਣੇ ਸਵਾਸ ਆਪਣੀ ਦੇਹ ਚੋਂ ਉੱਡ ਰਹੇ ਨੇ, ਉਹਨਾਂ ਵੱਲ ਮਹਾਰਾਜ ਨੇ ਧਿਆਨ ਦਵਾਇਆ, ਤੇ ਪਵਨ ਪਾਉਣ ਸਵਾਸਾਂ ਦੇ ਉਡਾਈ ਹੈ ਉੱਡ ਜਾਣ ਕਰਕੇ ਇਹ ਦੇਹੀ ਕੀ ਹੋਏਗੀ ਕਾਇਆ ਤੇ ਖਾਕ ਮਿੱਟੀ ਹੋਵਗ ਹੋ ਜਾਏਗੀ, ਇਹਦੀ ਮਿੱਟੀ ਬਣ ਜਾਣੀ ਹੈ, ਦੂਰ ਤੋਂ ਦਿਖੂ ਵੀ ਉਹ ਫਲਾਣੇ ਦੀ ਮੜੀ ਹੈ, ਥੋੜੇ ਸਮੇਂ ਤੋਂ ਬਾਅਦ ਉਹ ਵੀ ਉੱਡ ਜਾਂਦੀ ਹੈ, ਹਵਾ ਉਡਾ ਕੇ ਲੈ ਜਾਂਦੀ ਹੈ, ਨਿਸ਼ਾਨੀ ਵੀ ਖਤਮ ਹੋ ਜਾਂਦੀ। ਇਸ ਕਰਕੇ ਭਾਈ ਇਹ ਸਵਾਸ ਉੱਡ ਰਹੇ ਨੇ ਤੇ ਸਰੀਰ ਦੀ ਮਿੱਟੀ ਬਣ ਜਾਣੀ ਹੈ।
ਇਹੋ ਕਿੱਥੇ ਘਰ ਔਤਾਕ,
ਫਿਰ ਇਹ ਘਰ ਤੇ ਔਤਾਕ, ਔਤਾਕ ਨਾਮ ਬੈਠਕਾਂ ਦਾ, ਇਹ ਕਿਸ ਥਾਂ ਰਹਿਣਗੀਆਂ, ਇਹ ਜੋ ਘਰ ਹਨ ਉਹ ਅੱਗੇ ਕਿੱਥੇ ਹੋਏ ਹਨ। ਇਸ ਕਰਕੇ ਆਓ ਜਮਾ ਤਾਕ ਆਓ ਬਹੁੜੋ ਤਾਕ ਤੱਕ ਦੇਖ ਭਾਵ ਵਿਚਾਰ ਕਰਕੇ ਕਿ ਇਹਨਾਂ ਦੇ ਵਿੱਚ ਫਸਣ ਕਰਕੇ
ਮਹਿਲ ਨਾ ਪਾਈਏ
ਤੇ ਮਹਿਲ ਸਰੂਪ ਨੂੰ ਨਹੀਂ ਪਾਉਣਾ ਕਰੀਦਾ ਸਰੂਪ ਰੂਪ ਪਰਮੇਸ਼ਰ ਨੂੰ ਨਹੀਂ ਪਾ ਸਕਦਾ ਤੂੰ
ਦਿਹੋ ਦੀਵੀ ਅੰਧ ਘੋਰ
ਦਿਹੋ ਦੀਵੀ ਚਿੱਟਾ ਦਿਨ ਚੜਿਆ ਹੋਇਆ ਵੀ ਸਾਧ ਪੁਰਸ਼ਾਂ ਦੇ ਭਾਅ ਦਾ ਤਾਂ ਘੋਰ ਭਿਆਨਕ ਅੰਧ ਅੰਧੇਰਾ ਹੀ ਹੈ ਕਿਉਂਕਿ ਉਹ ਆਪਣੇ ਸ਼ੁਭ ਗੁਣਾਂ ਦਾ ਤਿਆਗ ਕਰਕੇ ਹਿਰਦੇ ਰੂਪੀ ਅੱਗੇ ਦੱਸਦੇ ਹਨ
ਘੱਬ ਮੁਹਾਈ ਹੈ
ਉਹ ਹਿਰਦੇ ਰੂਪੀ ਘੱਬ ਘਰ ਨੂੰ ਔਗਣਾ ਜਾਂ ਕਾਮ ਆਦਿਕ ਜਿਹੜੇ ਨੇ ਕਾਮ ਕਰੋੜ ਲੋ ਮੋਹੰਕਾਰ ਇਹ ਕਾਮ ਆਦਿਕ ਰੂਪੀ ਚੋਰਾਂ ਕੋਲੋਂ ਮੁਹਾਈਆ ਲੁਟਾ ਰਹੇ ਨੇ ਆਪਣੇ ਆਪ ਨੂੰ ਸਭ ਕੁਛ ਦੇਹੋ ਦੀਵੀ ਅੰਧ ਘੋਰ ਘੱਬ ਮੁਹਾਈ ਹੈ ਦਿਨ ਦੀਵੀ ਦੀ ਨਿਆਈ ਸੱਜਾ ਖੱਬਾ ਨੇਤਰ ਹੈ ਤੇ ਇਨ੍ਹਾਂ ਦੇ ਹੁੰਦਿਆਂ ਹੀ ਮੌਤ ਦਾ ਅੰਧ ਘੋਰ ਭਿਆਨਕ ਸਮਾਂ ਆ ਜਾਵੇਗਾ ਅਤੇ ਜਮਦੂਤ ਘੱਬ ਭਾਸ ਸੂਖਮ ਸਰੀਰ ਨੂੰ ਲੁੱਟ ਕੇ ਪ੍ਰਲੋਕ ਵੱਲ ਨੂੰ ਲੈ ਜਾਣਗੇ
ਗਰਭ ਮੁਸੈ ਘਰ ਚੋਰ
ਗਰਭ ਹੰਕਾਰ ਆਦਿਕ ਚੋਰ ਤੇਰੇ ਘਰ ਨੂੰ ਮੁਸੈ ਲੁੱਟ ਰਹੇ ਹਨ
ਕਿਸ ਰੂਆਈ ਹੈ
ਤੇਰੇ ਕਿਸ ਪਾਸ ਜਾ ਕੇ ਰੂਆਈਆ ਰੋ ਕੇ ਦੱਸੇਗਾ ਤੂੰ ਆਪਣਾ ਦੁੱਖ
ਗੁਰਮੁਖ ਚੋਰ ਨਾ ਲਾਗ
ਤੇ ਗੁਰਮੁਖ ਜਨਾਂ ਨੂੰ ਕਾਮ ਆਦਿਕ ਜਿਹੜੇ ਚੋਰ ਨੇ ਇਹ ਨਹੀਂ ਲਾਗ ਲੱਗਦੇ ਕਿਉਂਕਿ
ਹਰ ਨਾਮ ਜਗਾਈ ਹੈ
ਉਹਨਾਂ ਨੇ ਹਰ ਪਰਮੇਸ਼ਰ ਦਾ ਜਿਹੜਾ ਨਾਮ ਜਪ ਕੇ ਆਪਣੀ ਸੁਰਤ ਨੂੰ ਗਿਆਨ ਅਵਸਥਾ ਵਿੱਚ ਜਗਾਈ ਹੈ ਜਗਾ ਲਿਆ ਜਗਾਈ ਹੋਈ ਹੈ ਸੁਰਤ ਜਿਹੜੀ ਉਹਨਾਂ ਨੇ ਤੋ ਇਸ ਕਰਕੇ ਫਿਰ ਉਹਨਾਂ ਨੂੰ ਇਹ ਚੋਰ ਕਾਮ ਆਦਿਕ ਨਹੀਂ ਲੱਗਦੇ ਹਨ
ਸ਼ਬਦ ਨਿਵਾਰੀ ਆਗ
ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਤ੍ਰਿਸ਼ਨਾ ਆਦਿ ਦੀ ਆਗ ਅੱਗ ਅਗਨੀ ਜਿਹੜੀ ਹੈ ਇਹ ਨਿਵਾਰੀ ਮੇਟ ਲਈ ਹੈ
ਜੋਤ ਦੀਪ ਆਈ ਹੈ
ਹਿਰਦੇ ਦੇ ਅੰਦਰ ਜੋਤ ਜੋਤੀ ਸਰੂਪ ਨੂੰ ਦੀਪ ਆਈ ਹੈ ਪ੍ਰਕਾਸ਼ ਹੋਇਆ ਜੋਤੀ ਸਰੂਪ ਦਾ ਉਹਨਾਂ ਦੇ ਹਿਰਦੇ ਵਿੱਚ
ਲਾਲ ਰਤਨ ਹਰ ਨਾਮ
ਜੋ ਲਾਲਾਂ ਤੇ ਰਤਨਾਂ ਦੀ ਨਿਆਈ ਹਰ ਪਰਮੇਸ਼ਰ ਦਾ ਨਾਮ ਹੈ ਜਿਹੜਾ ਅਮੋਲਕ ਹੈ ਹਰ ਪਰਮੇਸ਼ਰ ਦਾ ਨਾਮ ਲਾਲ ਪਿਆਰਾ ਰਤਨ ਤਰਤੀਬਰ ਤਰਤਮ ਬੈਰਾਗ ਦੀ ਨਿਆਈ ਅਮੋਲਕ ਹੈ
ਗੁਰ ਸੁਰਤ ਬੁਝਾਈ ਹੈ
ਉਸ ਦੀ ਗੁਰ ਗੁਰਾਂ ਨੇ ਸੁਰਤ ਗਿਆਤ ਬੁਝਾਈ ਹੈ ਸਮਝਾਈ ਹੈ
ਸਦਾ ਰਹੇ ਨਿਹਕਾਮ
ਜੇਕਰ ਕੋਈ ਗੁਰਮਤ ਗੁਰਾਂ ਦੀ ਸਿੱਖਿਆ ਸਦਾ ਰਹੇ ਨਿਹਕਾਮ ਸਾਰੀ ਤੁਕਠੀ ਬੋਲਦੇ ਜੀ
ਸਦਾ ਰਹੇ ਨਿਹਕਾਮ ਜੇ ਗੁਰਮਤ ਪਾਈ ਹੈ
ਜੇਕਰ ਕੋਈ ਗੁਰਮਤ ਗੁਰਾਂ ਦੀ ਸਿੱਖਿਆ ਨੂੰ ਪਾਈ ਹੈ ਪ੍ਰਾਪਤ ਕਰ ਲਵੇ ਤਾਂ ਸਦਾ ਹਮੇਸ਼ਾ ਨਿਹਕਾਮ ਕਾਮਨਾ ਤੋਂ ਰਹਿਤ ਰਹਿੰਦਾ ਹੈ ਉਹਨਾਂ ਦੀ ਇਹ ਅਵਸਥਾ ਕਾਮਨਾ ਤੋਂ ਰਹਿਤੀ ਹੋ ਜਾਂਦੀ ਹੈ
ਰਾਤ ਦਹਿ ਹਰ ਨਾਮ
ਇਸ ਕਰਕੇ ਉਹ ਫਿਰ ਹਰ ਪਰਮੇਸ਼ਰ ਦੇ ਨਾਮ ਨੂੰ ਰਾਤ ਦਹਿ ਦਿਨ ਅਤੇ ਰਾਤ ਭਾਵ ਹਰ ਵੇਲੇ ਉਹ ਫਿਰ ਪਰਮਾਤਮਾ ਦਾ ਚਿੰਤਨ ਕਰਦੇ ਰਹਿੰਦੇ ਨੇ ਰਾਤ ਦਿਨ ਹਰ ਵੇਲੇ
ਮਨ ਵਸਾਈਏ
ਉਹ ਹਿਰਦੇ ਦੇ ਵਿੱਚ ਵਸਾਈਏ ਵਸਾਉਣਾ ਕਰਦੇ ਹੈ ਜਾਂ ਫਿਰ ਉਸ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਣਾ ਕਰੀਏ ਰਾਤ ਦਿਨ ਨਾਮ ਨੂੰ ਰਸਨਾ ਨਾਲ ਜਪੀਏ ਫਿਰ ਮੰਨਣ ਕਰਕੇ ਨਿਧਿਆਸਨ ਦੁਆਰਾ ਵਸਾਉਣਾ ਕਰੀਏ
ਨਾਨਕ ਮੇਲ ਮਿਲਾਏ
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਤੇ ਹੇ ਵਾਹਿਗੁਰੂ ਜੇ ਤੂੰ ਕਿਰਪਾ ਕਰੇ ਇਹ ਮੇਲ ਤਾਂ ਹੋ ਸਕਦਾ ਹੈ ਤੇਰੇ ਮੇਲ ਵਿੱਚ ਤਾਂ ਮਿਲ ਸਕਦੇ ਹਨ
ਜੇ ਤੁਦ ਭਾਈ ਹੈ
ਮਹਾਰਾਜ ਸਾਹਿਬ ਨੇ ਕਥਨ ਕੀਤਾ ਜੇ ਤੁਦ ਤੈਨੂੰ ਭਾਈ ਹੈ ਭਾ ਜਾਈਏ ਨਾ ਚੰਗੇ ਲੱਗੀਏ ਤਾਂ ਗੁਰਾਂ ਦੁਆਰਾ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਏ ਮਿਲਾ ਲੈਂਦਾ ਹੈ
ਸੂਹੀ ਮਹੱਲਾ ਪਹਿਲਾ
ਸੂਹੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਪਾਵਨ ਬਚਨ ਹੈ
ਮਨਹੁ ਨਾ ਨਾਮ ਵਿਸਾਰ
ਹੇ ਭਾਈ ਆਪਣੇ ਮਨ ਦੇ ਵਿੱਚੋਂ ਵਾਹਿਗੁਰੂ ਦੇ ਨਾਮ ਨੂੰ ਭੁਲਾਉਣਾ ਨਾ ਕਰੀਏ
ਅਹਿਨਿਸ ਧਿਆਈ ਹੈ
ਰਾਤ ਦਿਨ ਉਹਦੀ ਅਰਾਧਨਾ ਕਰਦੇ ਰਹੀਏ
ਜੋ ਰਾਖੈ ਹੈ ਕਿਰਪਾ ਧਾਰ
ਜਿਵੇਂ ਪਰਮੇਸ਼ਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰ ਕੇ ਰੱਖ ਹੈ ਰੱਖਦਾ ਹੈ ਰੱਖਣਾ ਕਰੇ
ਦੇਵੈ ਸੁਖ ਪਾਈਐ
ਉਵੇਂ ਜਿਵੇਂ ਹੀ ਉਵੇਂ ਹੀ ਪ੍ਰਸੰਨ ਚਿਤ ਰਹਿ ਕੇ ਸੁਖ ਆਨੰਦ ਪਾਈਏ ਪਾਉਣਾ ਕਰੀਏ
ਮੈਂ ਅੰਦਲੇ ਹਰ ਨਾਮ
ਪਰਮੇਸ਼ੁਰ ਵਾਹਿਗੁਰੂ ਦਾ ਨਾਮ ਮੈਂ ਅੰਦਲੇ ਹਰ ਨਾਮ ਪਰਮੇਸ਼ੁਰ ਦਾ ਜਿਹੜਾ ਨਾਮ ਹੈ ਉਹ ਕਹਿੰਦੇ ਮੈਂ ਮਨ ਬੁੱਧ ਰੂਪੀ ਨੇਤਰਾਂ ਤੇ ਵਿਚਾਰ ਰੂਪੀ ਨਿਗਾਹ ਤੋਂ ਹੀਣ ਹੋਣ ਕਰਕੇ ਅੰਦਲਾ ਅੰਨੇ ਦੇ ਲਈ ਕੀ ਹੈ ਅੱਗੇ ਦੱਸ ਦੇਣ
ਲਾਕੁਟੀ ਟੋਹਣੀ
ਉਹ ਟੋਹਣੀ ਟੋਹਣ ਵਾਲੀ ਜਿਹਦੇ ਨਾਲ ਟੋਹ ਟੋਹ ਕੇ ਤੁਰੀਦਾ ਲਕਟੀ ਲੱਕੜ ਦੀ ਸੋਟੀ ਜਿਵੇਂ ਅੰਨੇ ਪੁਰਸ਼ ਦੇ ਹੱਥ ਚ ਸੋਟੀ ਹੋਵੇ ਉਹ ਟੋਹ ਟੋਹ ਕੇ ਤੁਰ ਪੈਂਦਾ ਕਹਿੰਦੇ ਮਹਾਰਾਜ ਅਸੀਂ ਵੀ ਵੈਰਾਗ ਵਿਵੇਕ ਦੇ ਨੇਤਰਾਂ ਤੋਂ ਹੀਣੇ ਹਾਂ ਮਨ ਬੁੱਧ ਰੂਪੀ ਨੇਤਰ ਜਿਹੜੇ ਸਾਡੇ ਉਹ ਗਿਆਨ ਤੇ ਹੀਣੇ ਹੋਣ ਕਰਕੇ ਨਾਮ ਦੇ ਨਾਲ ਹੀ ਅਸੀਂ ਟੋਹ ਟੋਹ ਕੇ ਤੁਰਨ ਵਾਲੇ ਹਾਂ ਤੇਰੀ ਭਗਤੀ ਦੇ ਰਸਤੇ ਤੇ ਇਹ ਪ੍ਰਮਾਣ ਦਿੱਤਾ ਹੈ
ਰਹੁ ਸਾਹਿਬ ਕੀ ਟੇਕ
ਸਾਹਿਬ ਮਾਲਕ ਪਰਮੇਸ਼ਰ ਦੀ ਟੇਕ ਆਸਰੇ ਰਹਿੰਦੇ ਹਾਂ
ਨਾ ਮੋਹ ਹੈ ਮੋਹਣੀ
ਜਿਸ ਕਰਕੇ ਮੋਹਣ ਵਾਲੀ ਇਹ ਮਾਇਆ ਹੈ ਇਹ ਫਿਰ ਨਾ ਮੋਹ ਹੈ ਇਹ ਮੋਹ ਨਹੀਂ ਸਕਦੀ ਹੈ
ਰਹੁ
ਅਸਾਈ ਦੇ ਕੇ ਫਰਮਾਉਂਦੇ ਹੈ
ਜਹਿ ਦੇਖੋ ਤਹਿ ਨਾਲ
ਜਿੱਥੇ ਵੀ ਦੇਖੋ ਗਿਆਨ ਦ੍ਰਿਸ਼ਟੀ ਦੁਆਰਾ ਦੇਖ ਰਹੇ ਹਾਂ ਤਾਂ ਉੱਥੇ ਮੇਰੇ ਨਾਲ ਹੈ ਪਰਮੇਸ਼ਰ ਵਾਹਿਗੁਰੂ
ਗੁਰ ਦੇਖ ਲਿਆ
ਇਹ ਆਪਣੇ ਆਪ ਨਹੀਂ ਦੇਖ ਹੁੰਦਾ ਗਿਆਨ ਦ੍ਰਿਸ਼ਟੀ ਦੁਆਰਾ ਦੇਖ ਹੁੰਦਾ ਪਰ ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੁੰਦਾ ਗੁਰ ਪਰਮੇਸ਼ਰ ਨੇ ਦਿਖਾ ਲਿਆ ਦਿਖਾਉਣਾ ਕੀਤਾ ਹੈ
ਅੰਤਰ ਬਾਹਰ ਭਾਲ
ਜਿਸ ਨੂੰ ਅੰਤਰ ਅੰਦਰ ਬਾਹਰ ਭਾਲ ਭਾਲਦਾ ਸੀ ਜਿਸ ਨੂੰ ਅੰਦਰ ਅੰਦਰ ਤੇ ਬਾਹਰ ਭਾਲਦਾ ਸੀ ਅੰਤਰ ਬਾਹਰ ਭਾਲ ਉਹ ਲੱਭ ਨਹੀਂ ਸੀ ਰਿਹਾ
ਸ਼ਬਦ ਨਿਹਾਲਿਆ
ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ ਹਿਰਦੇ ਦੇ ਵਿੱਚ ਹੀ ਨਿਹਾਲਿਆ ਤੇ ਗੁਰੂ ਸਾਹਿਬ ਨੇ ਦਿਖਾਲ ਦਿੱਤਾ ਫਿਰ ਵੀ ਭਾਈ ਤੇਰੇ ਤਾਂ ਹਿਰਦੇ ਵਿੱਚ ਹੈ ਬਸੀ ਰੱਬ ਹੀ ਆ ਲਿਆ ਜੰਗਲ ਕਿਆ ਢੂੰਡੇ ਜੰਗਲ ਦੇ ਕੀ ਲੱਭਦਾ ਉਹ ਤਾਂ ਤੇਰੇ ਹਿਰਦੇ ਵਿੱਚ ਹੈ ਹਿਰਦੇ ਹੀ ਦਿਖਾ ਦਿੱਤਾ ਹੈ
ਸੀਵੀ ਸਤਿਗੁਰ ਭਾਏ
ਪ੍ਰੇਮ ਦੇ ਨਾਲ ਭਾਏ ਦਾ ਅਰਥ ਹੈ ਪ੍ਰੇਮ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਸੇਵ ਸੇਵਦਾ ਹੈ ਇਸ ਕਰਕੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਸੇਵ ਸੇਵਦਾ ਹਾਂ
ਨਾਮ ਨਿਰੰਜਨ
ਨਿਰੰਜਨ ਪਰਮੇਸ਼ਰ ਦਾ ਨਾਮ ਜਪਦਾ ਜਿਹੜਾ ਮਲ ਮਾਇਆ ਤੋਂ ਰਹਿਤ ਹੈ ਸਤਿਗੁਰਾਂ ਦੇ ਭਾਏ ਅਨੁਸਾਰ ਨਿਰੰਜਨ ਪ੍ਰਭੂ ਦਾ ਨਾਮ ਸੇਵਨਾ ਕਰਦਾ ਹਾਂ ਇਸ ਲਈ ਇਉਂ ਬੇਨਤੀ ਕਰੀਏ
ਤੁਧ ਭਾਵੈ ਤੇਰੇ ਰਜਾਇ
ਸਾਰਾ ਜੀ
ਭਰਮ ਭਾਉ ਭੰਜਨਾ
ਹੇ ਭਰਮ ਦੇ ਭਾਉ ਡਰ ਨੂੰ ਭੰਜਨਾ ਨਾਸ ਕਰਨ ਵਾਲੇ ਪਰਮੇਸ਼ੁਰ ਹੇ ਪ੍ਰਭੂ ਜੀ ਜਿਵੇਂ ਤੁਧ ਤੈਨੂੰ ਭਾਵੇ ਪਾਉਂਦਾ ਤਿਵੇਂ ਉਵੇਂ ਹੀ ਆਪਣੀ ਰਜਾਏ ਆਗਿਆ ਵੀ ਚਲਾਉਣਾ ਕਰ ਤੂੰ ਸਾਨੂੰ
ਜਨਮ ਤਿਹੀ ਦੁੱਖ ਲਾਗੈ
ਤੇ ਨਾਮ ਨੂੰ ਭੁਲਾਉਣ ਕਰਕੇ ਜਨਮ ਤੇ ਜਨਮਦਿਆਂ ਸਾਰ ਹੀ ਦੁੱਖ ਆ ਕੇ ਲਾਗੇ ਲੱਗਦਾ ਪਾ ਪਹਿਲਾਂ ਜਨਮ ਲੈਂਦਿਆਂ ਦੁੱਖ ਜਨਮ ਵੇਲੇ ਮਾਂ ਦੇ ਨਾਲੋਂ ਕਿਤੇ ਵਧੇਰੇ ਜ਼ਿਆਦੇ ਦੁੱਖ ਜਿਹੜਾ ਬੱਚੇ ਨੂੰ ਹੁੰਦਾ ਜਣਾਪੇ ਦਾ ਪੀੜਾ ਜਿਹੜੀ ਮਾਂ ਤਾਂ ਦੱਸ ਵੀ ਸਕਦੀ ਆ ਬੋਲ ਕੇ ਬੱਚਾ ਬੋਲ ਕੇ ਦੱਸ ਵੀ ਨਹੀਂ ਸਕਦਾ ਇਹ ਦੁੱਖ ਹੈ ਜਨਮ ਮਰਨ ਕਾ ਵੱਡਾ ਵਿਛੋੜਾ ਬਹੁਤ ਹੀ ਦੁੱਖ ਹੈ ਫਿਰ ਅਗਿਆਨ ਕਰਕੇ ਬਚਪਨ ਦੇ ਵਿੱਚ ਬੜੇ ਦੁੱਖ ਨੇ ਕਿਸ਼ੋਰ ਅਵਸਥਾ ਵਿੱਚ ਬੜੇ ਦੁੱਖ ਨੇ ਜਵਾਨੀ ਦੇ ਵਿੱਚ ਦੁੱਖ ਨੇ ਬੁਢਾਪੇ ਦੇ ਵਿੱਚ ਅਨੇਕਾਂ ਦੁੱਖ ਆ ਕੇ ਲੱਗਦੇ ਹੈ ਦੁੱਖ ਨਹੀਂ ਖੇੜਾ ਛੱਡਦੇ ਜਨਮ ਤੇ ਹੀ ਦੁੱਖ ਲੱਗ ਹੈ ਇਸ ਕਰਕੇ ਜਨਮ ਤੋਂ ਹੀ ਲੱਗੇ ਹੋਏ ਹਨ
ਮਰਨ ਆਏ ਕੈ
ਤੇ ਅੰਤ ਨੂੰ ਮਰਨਾ ਮੌਤ ਆ ਕਰਕੇ ਚਿੰਬੜ ਜਾਂਦੀ ਹੈ ਫਿਰ ਪਹਿਲਾਂ ਛੋਟੇ ਛੋਟੇ ਦੁੱਖ ਚਿੰਬੜਦੇ ਹੈ ਤੇ ਫਿਰ ਵੱਡਾ ਦੁੱਖ ਜਿਹੜਾ ਮੌਤ ਦਾ ਉਹ ਚਿੰਬੜ ਜਾਂਦਾ ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ ਬਸ ਸੁਖ ਸਰੂਪ ਕੇਵਲ ਵਾਹਿਗੁਰੂ ਹੈ
ਜਨਮ ਮਰਨ ਪਰਵਾਨ
ਸਾਰਾ ਜੀ
ਹਰ ਗੁਣ ਗਾਏ ਕੈ
ਹਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਏ ਗਾਇਨ ਕਰਕੇ ਜੰਮਣ ਮਰਨ ਦਾ ਜਿਹੜਾ ਜੰਮਣਾ ਤੇ ਮਰਨਾ ਇਹ ਪ੍ਰਵਾਨਿਕ ਹੋ ਜਾਂਦਾ ਜਨਮ ਦੇ ਅਭਿਮਾਨ ਵੱਲੋਂ ਮਰ ਕੇ ਪ੍ਰਵਾਨ ਹੋਈਦਾ ਇਉਂ ਬੇਨਤੀ ਕਰੀਏ ਕਿ ਹੇ ਵਾਹਿਗੁਰੂ
ਹਉ ਨਾਹੀ ਤੂੰ ਹੋਵੇ
ਹੇ ਮਹਾਰਾਜ ਹਉ ਮੈਂ ਤਿੰਨਾਂ ਕਾਲਾਂ ਵਿੱਚ ਕੁਝ ਵੀ ਨਹੀਂ ਹਾਂ ਹਉ ਨਾਹੀ ਤੂੰ ਹੋਵੇ ਹੈ, ਤੂੰ ਪਿੱਛੇ ਵੀ ਵਿਆਪਕ ਸੀ, ਹੁਣ ਵੀ ਵਿਆਪਕ ਹੈ, ਅੱਗੇ ਨੂੰ ਵੀ ਵਿਆਪਕ ਹੀ ਹੋਵੇ ਹੋਵੇਗਾ।
ਤੁਧ ਹੀ ਸਾਜਿਆ,
ਤੁਧ ਤੂੰ ਹੀ ਸਾਰੇ ਸੰਸਾਰ ਨੂੰ ਸਾਜਿਆ ਨਾ ਬਣਾਉਣ ਦਾ ਬਣਾਇਆ ਹੈ, ਸਾਜਨਾ ਕੀਤਾ ਹੈ।
ਆਪੇ ਥਾਪ ਉਥਾਪ,
ਆਪੇ ਹੀ ਸੰਸਾਰ ਨੂੰ ਥਾਪ ਇਸਤਤ ਕਰਕੇ ਫਿਰ ਉਥਾਪ ਪੁੱਟ ਦੇਣਾ। ਤੇ ਕੀ ਹੈ ਵੀ ਆਪ ਹੀ ਥਾਪੇ ਹੋਏ ਜਿਹੜੇ ਕਾਮ ਕ੍ਰੋਧ ਵਿਕਾਰਾਂ ਨੂੰ ਉਹ ਗੁਰਮੁਖਾਂ ਦੇ ਹਿਰਦਿਆਂ ਚੋਂ ਪੁੱਟ ਦੇਣਾ, ਥਾਪੇ ਹੋਏ ਅਗਿਆਨ ਨੂੰ ਪੁੱਟ ਕੇ ਗਿਆਨ ਨੂੰ ਇਸਤਤ ਕਰ ਦੇਣਾ ਜਦੋਂ ਮਿਹਰਬਾਨ ਹੁੰਦਾ।
ਸ਼ਬਦ ਨਿਵਾਜਿਆ,
ਗੁਰਮੁਖ ਜਨਾਂ ਨੂੰ ਗੁਰ ਸ਼ਬਦ ਦੁਆਰਾ ਨਿਵਾਜਿਆ ਵਡਿਆਉਣਾ ਕਰਦਾ ਹੈ।
ਦੇਹੀ ਭਸਮ ਰੁਲਾਏ,
ਇਹ ਦੇਹੀ ਕਾਇਆ ਜਿਹੜੀ ਹੈ ਨਾ ਅੰਤ ਨੂੰ ਭਸਮ ਸਵਾਹ ਦੇ ਵਿਚ ਰੁਲ ਜਾਂਦੀ ਹੈ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਾਰੂ ਪੁਰਸ਼ਾਰੋ, ਐ ਰੁਲ ਜਾਂਦੀ ਹੈ।
ਨਾ ਜਾਪੀ ਕਹਿ ਗਿਆ,
ਪਰ ਇਹ ਨਹੀਂ ਜਾਪੀ ਜਾਣਿਆ ਜਾਂਦਾ ਕਿ ਜੀਵ ਆਤਮਾ ਕਹਿ ਕਿੱਥੇ ਗਿਆ। ਕੋਈ ਉਹਦਾ ਪਿੱਛਾ ਨਹੀਂ ਕਰ ਸਕਦਾ, ਕੋਈ ਉਹਨੂੰ ਮਿਲ ਨਹੀਂ ਸਕਦਾ ਵੀ ਕਿੱਥੇ ਚਲਿਆ ਗਿਆ। ਆਤਮ ਪ੍ਰਾਣ ਦਾ ਹਵਾਲਾ ਦਿੱਤਾ ਸੀ ਮਹਾਂਪੁਰਖਾਂ ਨੇ ਵੀ ਇਸ ਤਰ੍ਹਾਂ ਪ੍ਰਾਣ ਵੱਖਰੇ ਵੱਖਰੇ 11 ਥਾਂ ਤੇ ਪ੍ਰਾਣਾਂ ਦਾ ਸਰੀਰ ਚੋਂ ਨਿਕਲਣਾ ਆਤਮ ਪ੍ਰਾਣ ਵਿੱਚ ਲਿਖਿਆ ਹੋਇਆ। ਉਹਦੇ ਵਿੱਚ ਉਸੇ ਢੰਗ ਦੇ ਨਾਲ ਜੂਨਾਂ ਦੀ ਗੱਲ ਲਿਖੀ ਹੋਈ ਹੈ। ਉਹਦੇ ਚ ਕਹਿੰਦੇ ਜੇ ਦਸੋਂ ਦੁਆਰ ਰਾਹੀਂ ਪ੍ਰਾਣ ਨਿਕਲਣ ਤਾਂ ਬ੍ਰਹਮ ਲੋਕ ਦੀ ਪ੍ਰਾਪਤੀ ਹੁੰਦੀ ਹੈ, ਜੇ ਨੇਤਰਾਂ ਰਾਹੀਂ ਪ੍ਰਾਣ ਨਿਕਲ ਜਾਣ ਤਾਂ ਪਤੰਗਿਆਂ ਦੀ ਜੋਨ ਪ੍ਰਾਪਤ ਹੁੰਦੀ ਹੈ, ਜੇ ਜਵਾਨ ਰਾਹੀਂ ਪ੍ਰਾਣ ਨਿਕਲਣ ਤਾਂ ਮੱਛੀ ਦੀ ਜੋਨ ਮਿਲਦੀ ਹੈ, ਜੇ ਗੁਪਤ ਇੰਦਰੇ ਦੁਆਰਾ ਜਿਹੜਾ ਪਿਸ਼ਾਬ ਇੰਦਰ ਹੈ ਇਹਦੇ ਰਾਹੀਂ ਪ੍ਰਾਣ ਨਿਕਲਣ ਤਾਂ ਹਾਥੀ ਦੀ ਜੋਨ ਮਿਲਦੀ ਹੈ, ਜੇ ਮੂਲ ਦੁਆਰ ਮੈਲ ਤਿਆਗਣ ਵਾਲਾ ਜਿਹੜਾ ਦਰਵਾਜ਼ਾ ਹੈ ਉਹਦੇ ਸੀ ਪ੍ਰਾਣ ਨਿਕਲਣਾ ਬਿਸਤਾ ਦਾ ਕੀੜਾ ਬਣਦਾ। ਇਉਂ ਜੂਨਾਂ ਵਿੱਚ ਜਾਂਦਾ ਹੈ। ਉਹਦੇ ਚ ਬਹੁਤ ਸਾਰੇ ਹੋਰ ਵੀ 11 ਮੰਨੇ ਨੇ ਵੀ 11 ਪ੍ਰਕਾਰ ਦੀ ਇਹ ਗਤੀ ਲਿਖੀ ਹੈ, ਪਰ ਗੁਰਮਤਿ ਚ ਨਹੀਂ ਹੈ ਇਹ ਗੱਲ। ਗੁਰਮਤਿ ਦੇ ਵਿੱਚ ਤਾਂ ਇਹ ਹੈ ਕਿ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿੱਥੇ ਮਨ ਦੀ ਵਾਸਨਾ ਲੱਗੀ ਹੋਈ ਹੈ ਉੱਥੇ ਜਾ ਕੇ ਜਨਮ ਹੁੰਦਾ। ਅੰਤਕਾਲ ਦੇ ਉੱਤੇ ਭਗਤ ਤ੍ਰਿਲੋਚੀ ਨੇ ਸਾਰਾ ਸ਼ਬਦ ਲਿਖਿਆ ਹੋਇਆ। ਅੰਤਕਾਲ ਜੋ ਲਕਸ਼ਮੀ ਸਿਮਰਿਆ ਸੀ ਚਿੰਤਾ ਮੈਂ ਜੇ ਮੇਰਾ ਉੱਥੇ ਪੜ੍ਹ ਕੇ ਦੇਖੋ ਸਾਰਾ। ਤੋ ਇਸ ਕਰਕੇ ਗੁਰਮਤਿ ਵਿੱਚ ਇਹ ਹੈ, ਪਰ ਆਤਮ ਪ੍ਰਾਣ ਦਾ ਹਵਾਲਾ ਦੇ ਕੇ ਇੱਕ ਪ੍ਰਮਾਣ ਦਿੱਤਾ ਵੀ ਗੁਰਮਤਿ ਵਿੱਚ ਆਹ ਗੱਲ ਲਿਖੀ ਹੈ, ਉਹਨਾਂ ਪ੍ਰਾਣਾਂ ਚ ਇਹ ਹੈ, ਜਾਣਕਾਰੀ ਵਾਸਤੇ ਹੈ। ਹਾਂਜੀ ਅੱਗੇ ਦੱਸਦੇ ਹਨ।
ਆਪੇ ਰਹਿਆ ਸਮਾਏ,
ਪਰ ਗੁਰਮੁਖ ਜਨਾਂ ਦਾ ਇਹ ਨਿਸ਼ਚੈ ਹੈ ਕਿ ਤੂੰ ਆਪ ਹੀ ਸਾਰੀ ਜਗ੍ਹਾ ਸਮਾ ਰਿਹਾ ਹੈ। ਹੇ ਵਾਹਿਗੁਰੂ,
ਸੋ ਵਿਸਮਾਦ ਭਇਆ,
ਇਉਂ ਸੋ ਗੁਰਮੁਖ ਜਨ ਬਿਸਮਾਦ ਅਚਾਰਜ ਰੂਪ ਪਰਮੇਸ਼ਵਰ ਨੂੰ ਪਾ ਕੇ ਬਿਸਮਾਦ ਰੂਪ ਭਇਆ ਹੋਇਆ ਹੈ।
ਤੂੰ ਨਾਹੀ ਪ੍ਰਭ ਦੂਰ,
ਹੇ ਪਰਮੇਸ਼ਵਰ ਵਾਹਿਗੁਰੂ ਤੂੰ ਦੂਰ ਨਹੀਂ ਹੈ, ਸਭ ਦੇ ਨੇੜੇ ਹੈ ਆਤਮਾ ਰੂਪ ਹੋਣ ਕਰਕੇ।
ਜਾਣ ਹੈ ਸਭ ਤੂੰ ਹੈ,
ਤੂੰ ਜੀਵਾਂ ਦੇ ਕਰਮ ਕਿਰਿਆ ਨੂੰ ਸਭ ਸਾਰਾ ਕੁਝ ਹੀ ਜਾਣ ਹੈ ਜਾਣਦਾ ਹੈ, ਤੇ ਤੂੰ ਕੋਈ ਵੀ ਬਾਤ ਭੁੱਲੀ ਹੋਈ ਨਹੀਂ ਹੈ।
ਗੁਰਮੁਖ ਵੇਖ ਹਦੂਰ,
ਗੁਰਮੁਖ ਜਨ ਤੈਨੂੰ ਆਪਣੇ ਹਦੂਰ ਨੇੜੇ ਵੇਖਦਾ ਹੈ, ਤੇ ਗੁਰਮੁਖਾਂ ਦੀ ਦ੍ਰਿਸ਼ਟੀ ਦਾ ਇਹ ਅੰਤਰਾ ਹੈ, ਉਹ ਨੇੜੇ ਦੇਖਦਾ ਹਰ ਵੇਲੇ ਵੀ ਸਦ ਸੁਣਦਾ ਸਦ ਵੇਖਦਾ।
ਅੰਤਰ ਭੀ ਤੂੰ ਹੈ,
ਅੰਤਰ ਹਿਰਦੇ ਦੇ ਵਿੱਚ ਵੀ ਤੂੰ ਹੈ, ਤੈਨੂੰ ਹੀ ਵਿਆਪਕ ਜਾਣਦਾ ਹੈ ਗੁਰਮੁਖ।
ਮੈਂ ਦੀਜੈ ਨਾਮ ਨਿਵਾਸ,
ਹੇ ਮਹਾਰਾਜ ਕਿਰਪਾ ਕਰਕੇ ਮੈਂ ਮੇਰੇ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਬਾਸਾ ਦੀਜੈ ਦੇਣਾ ਕਰੋ। ਨਾਮ ਦਾ ਨਿਵਾਸ ਨਹੀਂ ਅਜੇ ਹਿਰਦੇ ਵਿੱਚ ਹੋਇਆ, ਟਿਕਦਾ ਨਹੀਂ ਹੈ ਨਾਮ, ਆਪ ਕਿਰਪਾ ਕਰੋ।
ਅੰਤਰ ਸ਼ਾਂਤ ਹੋਏ,
ਨਾਮ ਟਿਕਦਾ ਨਹੀਂ ਤੇ ਸ਼ਾਂਤੀ ਆਉਂਦੀ ਨਹੀਂ, ਨਾਮ ਟਿਕੂਗਾ ਤੇ ਅੰਦਰ ਫਿਰ ਸ਼ਾਂਤ ਹੋਏ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਨਾਮ ਦਾ ਨਿਵਾਸ ਦੇ ਦਿਓ ਤਾਂ ਕਿ ਸਾਡੇ ਅੰਦਰ ਸ਼ਾਂਤੀ ਹੋ ਜਾਏ।
ਗੁਣ ਗਾਵੇ ਨਾਨਕ ਦਾਸ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਨੂੰ ਸਤਿਗੁਰ ਸੱਚੇ ਗੁਰੂ ਦੀ ਗੁਣ ਗਾਵੇ ਨਾਨਕ ਦਾਸ, ਸਾਰੀ ਤੁਕਟ ਹੀ ਬੋਲ ਦੋ ਜੀ।
ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੀ।
ਸਤਿਗੁਰੂ ਜੀ ਕਥਨ ਕਰਦੇ ਆ ਕਿ ਸਾਨੂੰ ਸਤਿਗੁਰ ਸੱਚੇ ਗੁਰਾਂ ਦੀ ਮਤ ਸਿੱਖਿਆ ਦੇ ਦੇਣਾ ਕਰ ਹੇ ਪਰਮੇਸ਼ੁਰ, ਤਾਂ ਜੋ ਮੈਂ ਦਾਸ ਸੇਵਕ ਤੇਰੇ ਗੁਣਾਂ ਨੂੰ ਗਾਵੇ ਗਾਉਂਦਾ ਰਹਾਂ ਜੇ।
ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆ।
ਰਾਗ ਸੂਹੀ ਹੈ ਤੇ ਉਚਾਰਨ ਕਰਨ ਵਾਲੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਰਾਗ ਦਾ ਪਹਿਲਾ ਸੁਰਤਾਲ ਹੈ, ਅੱਠ ਪਦ ਹੋਣ ਕਰਕੇ ਅਸ਼ਟਪਦੀਆ ਕਿਹਾ ਹੈ। ਜਿਹੜੀ ਬਾਣੀ ਅੱਠ ਪਦਾਂ ਵਾਲੀ ਹੁੰਦੀ ਹੈ ਉਹਨੂੰ ਫਿਰ ਅਸ਼ਟਪਦੀਆ ਉਚਾਰਨ ਕੀਤਾ ਵੀ ਅੱਠ ਪਦ ਨੇ ਇਸ ਦੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਅਨੰਦ ਸਰੂਪ ਹੈ। ਇਹ ਮਹਾਰਾਜ ਸਾਹਿਬ ਨੇ ਮੰਗਲ ਕੀਤਾ ਹੈ। ਬ੍ਰਹਮ ਦੇ ਵਿਸ਼ੇਸ਼ਣ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਪ੍ਰਸਾਦ, ਜੇ ਸਤਿਗੁਰੂ ਕਿਰਪਾ ਕਰੇ ਤਾਂ ਇਸੇ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੰਗਲ ਜਿਹੜਾ ਹੈ ਚਾਰ ਪ੍ਰਕਾਰ ਦਾ ਮਹਾਰਾਜ ਸਾਹਿਬ ਨੇ ਬਣਾਇਆ ਹੋਇਆ। ਇੱਕੋ ਹੀ ਮੂਲ ਮੰਤਰ ਦੇ ਵਿੱਚੋਂ ਚਾਰ ਹਿੱਸੇ ਬਣਾ ਲਏ ਆ ਤੇ ਉਹ ਚਾਰ ਮੰਗਲ ਨੇ। ਇਹਨਾਂ ਮੰਗਲਾਂ ਦੇ ਵਿੱਚੋਂ ਇੱਕ ਮਹਾਂਮੰਗਲ ਹੈ, ਜਾਣੀ ਵੱਡਾ ਮੰਗਲ ਹੈ, ਬਾਕੀ ਦੇ ਛੋਟੇ ਮੰਗਲ ਨੇ ਤੇ ਉਹਦੇ ਚ ਇੰਨਾ ਕੁ ਪੇਦਾ ਵੀ ਸਭ ਤੋਂ ਵੱਧ ਵਾਰੀ ਆਉਣ ਵਾਲਾ ਮੰਗਲ ਇਹੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ 524 ਵਾਰ ਆਊਗਾ ਗੁਰੂ ਗ੍ਰੰਥ ਸਾਹਿਬ ਚ। ਸਾਰੀ ਇਕੱਲੀ ਇਕੱਲੀ ਗਿਣਤੀ ਕੀਤੀ ਹੈ ਉਸਦੀ ਵੀ 524 ਵਾਰ ਹੈ, ਪਰ ਕਈ ਗ੍ਰੰਥਾਂ ਦੇ ਵਿੱਚ ਇਸ ਨੂੰ 522 ਵਾਰ ਜਾਂ 23 ਵਾਰ ਲਿਖਿਆ ਹੋਇਆ ਵੀ ਮਿਲਦਾ ਹੈ। ਉਹ ਕਿਤੇ ਨਾ ਕਿਤੇ ਗਿਣਤੀ ਦੇ ਵਿੱਚ ਫਰਕ ਪਿਆ ਹੋਇਆ ਹੈ, ਪਰ ਸਹੀ ਗਿਣਤੀ ਤੇ 524 ਵਾਰ ਦੀ ਹੈ। ਉਸ ਤੋਂ ਦੂਜੇ ਨੰਬਰ ਤੇ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਇਹ ਆਉਂਦਾ 32 ਵਾਰ, ਪਰ ਗ੍ਰੰਥਾਂ ਚ ਲਿਖਿਆ ਵੀ 33 ਵਾਰ ਆਉਂਦਾ। ਉਹਦੇ ਚ ਇੰਨਾ ਕੁ ਭੇਦ ਜਾਣਨਾ ਵੀ ਉਹ 33 ਵਾਰ ਤਾਂ ਕਹਿੰਦੇ ਮੂਲ ਮੰਤਰ ਵਾਲੇ ਨੂੰ ਨਾਲ ਜੋੜ ਲੈਂਦੇ ਆ, ਉਹ ਗੁਰਪ੍ਰਸਾਦ ਆ ਉੱਥੇ ਨਾਲ ਜੋੜ ਲਿਆ ਤਾਂ 33 ਵਾਰ ਬਣ ਗਿਆ, ਨਹੀਂ 32 ਵਾਰ ਹੈ ਤੇ ਕਿਉਂਕਿ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਹੈ ਉੱਥੇ ਆਊਗਾ ਇੱਕ ਵਾਰੀ। ਇਸ ਤੋਂ ਅੱਗੇ ਫਿਰ ਤੀਸਰਾ ਮੰਗਲ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਸਿਰਫ 9 ਵਾਰ ਆਊਗਾ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ ਸਿਰਫ 2 ਵਾਰ ਆਊਗਾ। ਜਦੋਂ ਸਾਰਿਆਂ ਦਾ ਜੋੜ ਕਰਾਂਗੇ 568 ਵਾਰ ਮੰਗਲ ਮੰਗਲ ਹੈ, ਉਹਨਾਂ ਦੇ ਵਿੱਚੋਂ ਇਹ ਮੰਗਲ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਵਚਨਾਂ ਤੋਂ ਅੱਗੇ ਲਿਖਿਆ ਹੋਇਆ। ਹਾਂਜੀ, ਅੱਗੇ ਫਰਮਾਨ ਕਰਦੇ ਹਨ।
ਨਾਮੇ ਹੀ ਤੇ ਸਭ ਕੁਛ ਹੋਆ।
ਹੇ ਭਾਈ, ਪਰਮੇਸ਼ਰ ਦੇ ਨਾਮੇ ਨਾਮ ਤੋਂ ਹੀ ਜਾਂ ਫਿਰ ਨਾਮੀ ਪਰਮੇਸ਼ਰ ਤੋਂ ਹੀ ਸਭ ਸਾਰਾ ਕੁਛ, ਇਹ ਸੰਸਾਰ ਦਾ ਜੋ ਪਸਾਰਾ ਹੈ, ਇਹ ਸਭ ਕੁਝ ਜੋ ਵੀ ਹੈ ਉਸੇ ਤੋਂ ਉਤਪੰਨ ਹੋਇਆ ਹੈ।
ਬਿਨ ਸਤਿਗੁਰ ਨਾਮ ਨਾ ਜਾਪੈ।
ਪਰ ਨਾਮ ਜਾਂ ਨਾਮੀ ਪਰਮੇਸ਼ਰ ਸਤਿਗੁਰਾਂ ਤੋਂ ਬਿਨਾਂ ਨਹੀਂ ਜਾਣਿਆ ਜਾਂਦਾ, ਉਹ ਸਤਿਗੁਰੂ ਹੀ ਜਾਣਾ ਸਕਦੇ, ਆਪਣੇ ਆਪ ਨਹੀਂ ਜਾਣ ਹੁੰਦਾ।
ਗੁਰ ਕਾ ਸ਼ਬਦ ਮਹਾਰਸ ਮੀਠਾ।
ਗੁਰੂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਤੇ ਉਸ ਦਾ ਰਸ ਸਵਾਦ ਹੈ ਨਾ, ਜਿਹੜਾ ਬਹੁਤ ਮਿੱਠਾ ਪਿਆਰਾ ਹੈ। ਗੁਰਾਂ ਦਾ ਸ਼ਬਦ ਬਹੁਤ ਹੀ ਮਿੱਠਾ ਰਸਦਾਇਕ ਹੈ, ਸੰਸਾਰ ਦੇ ਪਦਾਰਥਾਂ ਨਾਲੋਂ ਅਜੀਬ ਕਿਸਮ ਦਾ ਰਸ ਹੈ ਇਹਦੇ ਵਿੱਚ।
ਬਿਨ ਚਾਖੇ ਸਾਧਨਾ ਜਾਪੈ।
ਪਰ ਚਾਖੇ ਚੱਖਣ ਤੋਂ ਬਿਨਾਂ, ਜਿਹੜਾ ਭਾਵ ਧਾਰਨ ਕੀਤੇ ਤੋਂ ਬਿਨਾਂ, ਇਹਦਾ ਸਾਧ ਸਵਾਦ ਜਾਪੇ ਜਾਣਿਆ ਨਹੀਂ ਜਾਂਦਾ ਹੈ। ਇਹਦਾ ਜਿਉਂ ਜਿਉਂ ਨਾਮ ਜਪੂਗਾ ਉਹਦੇ ਵਿੱਚ ਰਸ ਆਉਂਦਾ, ਫਿਰ ਪਤਾ ਲੱਗਦਾ ਹੈ।
ਕੌਡੀ ਬਦਲੇ ਜਨਮ ਗਵਾਇਆ।
ਇਹ ਜੀਵਾਂ ਨੇ ਕੌਡੀ ਭਾਵ ਮਾਇਆ ਦੇ ਬਦਲੇ ਅਮੋਲਕ ਜਨਮ ਜਿਹੜਾ ਉਹ ਵਿਅਰਥ ਹੀ ਗਵਾ ਲਿਆ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕੌਡੀਆਂ ਦੇ ਬਦਲੇ ਜਾ ਰਹੇ। ਤੇ ਉਹ ਜਿਵੇਂ ਪ੍ਰਸੰਗ ਆਉਂਦਾ ਵੀ ਇੱਕ ਮਹਾਤਮਾ ਦੇ ਕੋਲ ਹੀਰਾ ਸੀ ਤੇ ਗੋਦੜੀ ਦੇ ਨਾਲ ਬੰਨਿਆ ਹੋਇਆ ਸੀ। ਠੱਗ ਮਗਰ ਲੱਗ ਗਏ ਤਾਂ ਉਹ ਜਿਹੜੇ ਠੱਗ ਸੀ ਉਹ ਵੀ ਨਾਲ ਯਾਤਰੂ ਬਣ ਕੇ ਲੱਗੇ ਸੀ, ਭੇਸ ਬਦਲ ਕੇ ਲੱਗੇ ਸੀ। ਤੇ ਉਹ ਕੁਝ ਲਿਆਉਣਾ ਕਰਨਾ ਸੀ ਵੀ ਪਦਾਰਥ ਖਾ ਲਈ, ਹੀਰੇ ਨਾਲ ਪੇਟ ਥੋੜੀ ਭਰਨਾ ਸੀ। ਖਾਣ ਵਾਸਤੇ ਉਹ ਜਿਹੜੇ ਨਾਲ ਸੀ ਕਹਿੰਦੇ ਜੀ ਵੀ ਆਪਾਂ ਕੁਝ ਛਕ ਛਕਾ ਲਈਏ। ਉਹ ਕਹਿਣ ਲੱਗੇ ਠੀਕ ਹੈ। ਕਹਿੰਦੇ ਮਹਾਤਮਾ ਜੀ ਆ ਗੋਦੜਾ ਇੰਨਾ ਤੁਸੀਂ ਭਾਰੀ ਚੱਕੀ ਜਾਓਗੇ, ਕੋਲੇ ਤਾਂ ਦੁਕਾਨ ਆ, ਤੁਸੀਂ ਜਾ ਕੇ ਲੈ ਆਓ, ਗੋਦੜਾ ਇੱਥੇ ਰੱਖ ਦਿਓ। ਉਹ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ ਹੈਗੀ, ਵਿਸ਼ਵਾਸ ਹੁੰਦਾ ਹੀ ਹੈ। ਉਹ ਗਿਆ ਤੇ ਜਾ ਕੇ ਉੱਥੇ ਜਿਹੜੇ ਸੀ ਦੁਕਾਨਦਾਰ ਨੇ ਅੱਗੇ ਕੌਡੀਆਂ ਵੀ ਮਿਲਦੀਆਂ ਹੁੰਦੀਆਂ, ਜਿਵੇਂ ਹੁਣ ਟੁੱਟੇ ਪੈਸੇ ਦਿੰਦੇ ਨਾ, ਟੁੱਟੇ ਪੈਸਿਆਂ ਦੇ ਥਾਂ ਤੇ ਕੌਡੀਆਂ ਦੇ ਵਿੱਚ ਕਰੰਸੀ 'ਚ ਗਿਣਾਉਂਦੀਆਂ ਸੀ। ਉਹਨੇ ਕੌਡੀਆਂ ਦੇ ਦਿੱਤੀ ਤੇ ਜਦੋਂ ਆ ਕੇ ਗਿਣੀਆਂ ਕਹਿੰਦੇ ਵੀ ਇੱਕ ਕੌਡੀ ਘੱਟ ਹੈ, ਦੁਕਾਨਦਾਰ ਨੇ ਕੌਡੀ ਘੱਟ ਦਿੱਤੀ ਹੈ। ਉਹ ਕਹਿੰਦੇ ਮਹਾਤਮਾ ਜੀ ਵੀ ਤੁਸੀਂ ਜਾ ਕੇ, ਜਾਂ ਤਾਂ ਰਸਤੇ 'ਚ ਸੀ ਵੀ ਜਾ ਕੇ ਉਹਦੇ ਕੋਲ ਲੈ ਆਓ, ਫਿਰ ਤਾਂ ਉਹਦੀ ਗਿਣਤੀ 'ਚ ਘੱਟ ਪਈ। ਉਹ ਗਿਆ ਜਾ ਕੇ ਕਹਿੰਦਾ ਵੀ ਲੜ ਪਿਆ ਉਹਦੇ ਨਾਲ, ਕਹਿੰਦਾ ਇੱਕ ਕੌਡੀ ਘੱਟ ਹੈ। ਉਹ ਕਹਿੰਦਾ ਵੀ ਤੂੰ ਰਸਤੇ 'ਚ ਛੱਡਤੀ ਹੋਣੀ ਆ, ਕਿਤੇ ਮੈਂ ਤਾਂ ਪੂਰੀਆਂ ਦਿੱਤੀਆਂ। ਇੰਨੇ ਨੂੰ ਚੋਰਾਂ ਨੇ ਗੋਦੜਾ ਪਾੜ ਕੇ ਹੀਰਾ ਕੱਢ ਕੇ ਉਹ ਪਾਰ ਬੋਲੇ। ਉਹ ਜਦੋਂ ਆ ਕੇ ਦੇਖਿਆ ਗੋਦੜੀ ਪਾੜੀ ਹੋਈ ਆ, ਹੀਰਾ ਹੈ ਨਹੀਂ, ਹੁਣ ਕੌਡੀ ਦੇ ਬਦਲੇ ਹੀਰਾ ਗਵਾ ਬੈਠਾ। ਇਸੇ ਤਰ੍ਹਾਂ ਮਨੁੱਖਾ ਜਨਮ ਜਿਹੜਾ ਹੈ ਇਹ ਹੈ ਹੀਰਿਆਂ ਵਰਗਾ। ਕੌਡੀ ਕੀ ਹੈ? ਕੌਡੀ ਸਾਹ ਸੀ ਸੰਸਾਰ ਦੇ ਪਦਾਰਥ, ਇਹਨਾਂ ਦੇ ਬਦਲੇ ਜਨਮ ਜਿਹੜਾ ਗਵਾਇਆ, ਇਹ ਅਸੀਂ ਗਵਾ ਰਹੇ ਹਾਂ ਤੇ ਇਸ ਪ੍ਰਕਾਰ ਸਾਡੇ ਨਾਲ ਹੋ ਰਿਹਾ ਹੈ।
ਚੀਨਸ ਨਾਹੀ ਆਪੈ,
ਆਪਣੇ ਆਪ ਨੂੰ ਚੀਨਸ ਜਾਣਿਆ ਹੀ ਨਹੀਂ ਹੈ, ਜਾਣਨਾ ਸੀ ਆਪਣੇ ਆਪ ਨੂੰ ਉਹ ਨਹੀਂ ਜਾਣਿਆ।
ਗੁਰਮੁਖ ਹੋਵੇ ਤਾਂ ਇੱਕੋ ਜਾਣੇ,
ਜੇ ਕੋਈ ਗੁਰਾਂ ਦੁਆਰਾ ਗੁਰਮੁਖ ਹੋਵੇ ਤੇ ਜੇ ਕੋਈ ਮੁਖੀ ਗੁਰਾਂ ਦੁਆਰਾ ਗੁਰਮੁਖ ਹੋ ਕਰਕੇ ਜਾਂ ਫਿਰ ਗੁਰਮੁਖ ਹੋਵੇ ਤਾਂ ਇੱਕੋ ਜਾਣੇ, ਤਾਂ ਉਸ ਇੱਕ ਅਦਵੈ ਸਰੂਪ ਬ੍ਰਹਮ ਨੂੰ ਜਾਣ ਸਕਦਾ ਹੈ।
ਹਉਮੈ ਦੁੱਖ ਨਾ ਸੰਤਾਪੈ,
ਉਸ ਨੂੰ ਹਉਮੈ ਹੰਗਤਾ ਮਮਤਾ ਜੰਮਣ ਮਰਨ ਦਾ ਦੁੱਖ ਆਦਿ ਵਿਆਧੀ ਉਪਾਧੀ ਆਦਿ ਇਹ ਸੰਤਾਪੈ ਭਲੀ ਪ੍ਰਕਾਰ ਤਾਪ ਨਹੀਂ ਲੱਗ ਸਕਦਾ, ਫਿਰ ਇਹ ਨਹੀਂ ਉਹਨੂੰ ਤਾਪ ਤਪਾ ਨਹੀਂ ਸਕਦੇ। ਹਉਮੈ ਦਾ ਦੁੱਖ ਸੰਤਾਪੈ ਕਸ਼ਟ ਨਹੀਂ, ਇਹ ਜਿਹੜਾ ਫਿਰ ਹੋਵੇਗਾ ਉਹਨੂੰ ਹਉਮੈ ਦਾ ਦੁੱਖ ਸੰਤਾਪੈ ਕਸ਼ਟ ਨਹੀਂ ਦੇਵੇਗਾ, ਜਿਹੜੀ ਜਿਹੜੀ ਹਉਮੈ ਹੈ ਤੇ ਇਹ ਦੁੱਖ ਨਹੀਂ ਫਿਰ ਪ੍ਰਾਪਤ ਹੋਣਗੇ ਉਸ ਨੂੰ।
ਵਲਿਹਾਰੀ ਗੁਰ ਆਪਣੇ ਵਿਤਹੁ,
ਇਹ ਜਿਹੜਾ ਪਾਠ ਹੈ ਭਾਈ ਇਹਨੂੰ ਵੀ ਥੋੜਾ ਜਿਹਾ ਪੋਥੀ ਧਿਆਨ ਨਾਲ ਦੇਖੋ। ਬਲਿਹਾਰੀ ਗੁਰ ਦੇ ਨਾਲ ਜਿਹੜਾ ਆਪਣਾ ਸ਼ਬਦ ਹੈ ਨਾ, ਵੀ ਆੜੇ ਨੂੰ ਕੰਨਾ ਹੈਗਾ ਲੱਗੇ ਵਾ, ਜਿਹਦੇ ਨਹੀਂ ਆ ਉਹ ਦੱਸੋ, ਜਿਹਦੇ ਆੜੇ ਨੂੰ ਕੰਨਾ ਹੈਗਾ ਨਹੀਂ ਹੈ ਤੁਹਾਡੇ ਬਈ, ਇਹਦੇ ਚ ਭੇਦ ਇਸ ਤਰ੍ਹਾਂ ਵੀ ਪਾਠ ਦਾ ਬਹੁਤ ਬੜਾ ਭੇਦ ਹੈ ਇਹ, ਤੇ ਆੜੇ ਨੂੰ ਕੰਨਾ ਜਿਹੜਾ ਹੈ ਉਹ ਚਾਹੀਦਾ ਹੈ, ਸੁੱਧ ਆੜੇ ਦੇ ਕੰਨੇ ਦੇ ਨਾਲ ਹੀ ਹੈ। ਠੀਕ ਹੈ, ਬਹੁਤ ਸਾਰੇ ਸਰੂਪਾਂ ਦੇ ਵਿੱਚ ਇਸ ਤਰ੍ਹਾਂ ਵੀ ਹੈ ਵੀ ਨਹੀਂ ਹੈ, ਪਰ ਜਿਹੜੀ ਬਾਬਾ ਦੀਪ ਸਿੰਘ ਦਾ ਸਰੂਪ ਹੈ ਦਮਦਮੇ ਸਾਹਿਬ ਦਾ ਪਾਠ, ਉਹਦੇ 'ਚ ਆੜੇ ਨੂੰ ਕੰਨਾ ਲੱਗਿਆ ਹੋਇਆ। ਮਹਾਂਪੁਰਖਾਂ ਦੇ ਨਾਲ ਜਿਹੜਾ ਪਾਠ ਕਰਨ ਵਾਲਾ ਗੁਰਮੁਖ ਹੈ ਉਹ ਵੀ ਆੜੇ ਨੂੰ ਕੰਨਾ ਲਾ ਕੇ ਬੋਲਦਾ, 24 ਕਥਾ ਕਰਾਈਆਂ ਸੰਤਾਂ ਨਾਲ, ਇਸ ਕਰਕੇ ਉਹ ਵੀ ਧਿਆਨ ਨਾਲ ਸੁਣਿਆ ਵੀ ਆੜੇ ਨੂੰ ਕੰਨਾ ਲਾ ਕੇ ਹੀ ਬੋਲਦਾ। ਪਰ ਆਪਣੇ ਭਾਈ ਟੀਕੇ ਦੇ ਵਿੱਚ ਵੀ ਇਹ ਲਿਖਣ ਵੇਲੇ ਇਹ ਸੁਧਾਈ ਕਰਨੀ ਪਊਗੀ, ਉੱਥੇ ਤੋਂ ਬਿਨਾਂ ਇਹਨੂੰ ਆੜੇ ਨੂੰ ਕੰਨਾ ਚਾਹੀਦਾ ਕਹਿਣ ਤੋਂ ਪਾਵੇ, ਸੁੱਧ ਆੜੇ ਨੂੰ ਕੰਨੇ ਦੇ ਨਾਲ ਹੈ। ਬਲਿਹਾਰੀ ਗੁਰ ਆਪਣੇ, ਇਹ ਆੜੇ ਨੂੰ ਕੰਨਾ ਬੋਲਣਾ, ਬਲਿਹਾਰੀ ਗੁਰ ਆਪਣੇ ਬਿੱਟੋ, ਤੋ ਇਸ ਕਰਕੇ ਮੈਂ ਆਪਣੇ ਗੁਰੂ ਸਾਹਿਬ ਦੇ ਉੱਪਰ ਬਲਿਹਾਰੀ ਕੁਰਬਾਨ ਜਾਂਦਾ ਹਾਂ।
ਜਿਨ ਸਾਚੇ ਸਿਉ ਲਿਵ ਲਾਈ,
ਜਿਨ ਜਿਸ ਗੁਰੂ ਨੇ ਮੇਰੀ ਸੱਚੇ ਪਰਮੇਸ਼ਰ ਦੇ ਸਿਉ ਨਾਲ ਲਿਵ ਨਾਮ ਬਿਰਤੀ ਦੇ ਬਿਰਤੀ ਲਾ ਦਿੱਤੀ ਹੈ, ਤੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਮੈਂ ਉਹ ਤੋਂ ਬਲਿਹਾਰ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ, ਉਸ ਗੁਰੂ ਤੋਂ ਬਲਿਹਾਰ ਜਾਈਏ ਜਿਹੜਾ ਵਾਹਿਗੁਰੂ ਨਾਲ ਲਿਵ ਜੋੜ ਦਿੰਦਾ ਹੈ।
ਸ਼ਬਦ ਚੀਨ ਆਤਮ ਪਰਗਾਸਿਆ,
ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੂੰ ਚੀਨ ਜਾਣ ਸਮਝ ਕੇ ਆਪਣੇ ਆਤਮ ਸਰੂਪ ਦਾ ਪ੍ਰਗਾਸਿਆ ਪ੍ਰਗਾਸ਼ ਹੋ ਗਿਆ ਹੈ।
ਸਹਿਜੇ ਰਹਿਆ ਸਮਾਈ,
ਸਹਿਜੇ ਸੁਤੇ ਸਿੱਧ ਹੀ ਮਨ ਉਸ ਸਹਿਜ ਸਰੂਪ ਦੇ ਵਿੱਚ ਸਮਾਇਆ ਰਹਿੰਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਗੁਰਮੁਖ ਗਾਵੇ ਗੁਰਮੁਖ ਬੂਝੈ,
ਤੇ ਗੁਰਮੁਖ ਜਨ ਪਰਮੇਸ਼ਰ ਦੇ ਗੁਣ ਗਾਵੇ ਗਾਇਨ ਕਰਦੇ ਹੈ ਤੇ ਕੀਰਤਨ ਕਰਦੇ ਹੈ। ਗੁਰਮੁਖ ਆਪ ਆਪਣੇ ਆਤਮਕ ਸਰੂਪ ਨੂੰ ਅਵਰੋਹ ਗਿਆਨ ਦੁਆਰਾ ਬੂਝੇ ਸਮਝਦੇ ਨੇ, ਜਾਣਦੇ ਹਨ, ਆਪ ਸਮਝਦੇ ਹਨ। ਗੁਰਮੁਖ ਜਨ ਗੁਰੂ ਸਿੱਖਿਆ ਨੂੰ ਬੁੱਝਦੇ ਹਨ ਅਤੇ ਗੁਰਮੁਖ ਜਨ ਗੁਰੂ ਦੇ ਅੱਗੇ ਦੱਸਦੇ ਨੇ ਗੁਰਮੁਖ ਸ਼ਬਦ।
ਗੁਰਮੁਖ ਸ਼ਬਦ ਵਿਚਾਰੇ,
ਗੁਰਮੁਖ ਜਨ ਗੁਰੂ ਦੇ ਸ਼ਬਦ ਉਪਦੇਸ਼ ਦੀ ਵਿਚਾਰੇ ਵਿਚਾਰ ਕਰਦੇ ਹੈ। ਗੁਰਮੁਖ ਜਨ ਸ਼ਬਦ ਬ੍ਰਹਮ ਜਿਹੜੇ ਹੈ, ਪਰਮੇਸ਼ ਸ਼ਬਦ ਦਾ ਅਰਥ ਬ੍ਰਹਮ ਵੀ ਹੁੰਦਾ ਹੈ, ਸ਼ਬਦ ਬ੍ਰਹਮ ਵਿਚਾਰ ਕਰਦੇ ਹੋਏ ਉਸ ਵਿੱਚ ਸਮਾ ਜਾਂਦੇ ਹਨ।
ਜੀਉ ਪਿੰਡ ਸਭ ਗੁਰ ਤੇ ਉਪਜੈ,
ਇਹ ਜੀਉ ਜ਼ਿੰਦਗੀ ਪਿੰਡ ਸਰੀਰ ਸਭ ਸਾਰਾ ਕੁਛ ਗੁਰੂ ਤੋਂ ਹੀ ਉਪਜੈ ਉਭਰਦਾ ਹੈ। ਉਪਜ ਦਾ ਅਰਥ ਉਭਰਦਾ ਵੀ ਕੀਤਾ ਸੰਪਰਦਾਇ ਦੇ ਭਾਵ, ਜੀਵ ਆਤਮਾ ਤੇ ਸਰੀਰ ਆਦਿ ਦੀ ਸੋਝੀ ਗੁਰੂ ਦੁਆਰਾ ਹੀ ਹੁੰਦੀ ਹੈ। ਗੁਰਮੁਖ ਜਾਣਦੇ ਹਨ ਕਿ ਇਸ ਜੀਉ ਜੀਵ ਦੇ ਤਾਂ ਹੀ ਪਿੰਡ ਸਰੀਰ ਅਖੰਡ ਚੇਤਨ ਦੇਹ ਰੂਪ ਗਿਆਨ ਪ੍ਰਾਪਤ ਜਿਹੜਾ ਹੈ ਨਾ, ਉਹ ਗਿਆਨ ਪ੍ਰਾਪਤ ਕਰਕੇ ਹੀ ਪੈਦਾ ਹੁੰਦੀ ਹੈ। ਤੋ ਇਸ ਕਰਕੇ ਗੁਰਮੁਖ ਜਨ ਜਿਹੜੇ ਨਾ, ਤੇ ਗੁਰਮੁਖ ਕਾਰਜ ਬੋਲੋ ਜੀ,
ਗੁਰਮੁਖ ਕਾਰਜ ਸਵਾਰੇ,
ਤੇ ਗੁਰਮੁਖ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਮੋਖ ਰੂਪੀ ਕਾਰਜ ਨੂੰ ਸਵਾਰ ਲੈਂਦੇ ਹੈ। ਅਸਲੀ ਮੁੱਖ ਮੰਤਵ ਸਾਡਾ ਇਹੀ ਹੈ ਵੀ ਮੁਕਤੀ ਪ੍ਰਾਪਤ ਹੋ ਜਾਏ, ਜੰਮਣ ਮਰਨ ਤੋਂ ਖਿਹੜਾ ਛੁੱਟ ਜਾਏ। ਵੱਡਾ ਕੰਮ ਇਹ ਹੈ, ਸੰਸਾਰ ਦੇ ਕੰਮ ਜਿਹੜੇ ਨੇ ਤਾਂ ਛੋਟੇ ਛੋਟੇ ਨੇ, ਇਹ ਕੋਈ ਕੰਮ ਵਿਗੜ ਜਾਵੇ ਕੋਈ ਵੱਡੀ ਗੱਲ ਨਹੀਂ ਹੈ। ਵੱਡਾ ਕੰਮ ਜਿਹਦੇ ਵਾਸਤੇ ਮਨੁੱਖਾ ਸਰੀਰ ਮਿਲਿਆ ਉਹ ਹੈ ਮੋਕਸ਼ ਨੂੰ ਪ੍ਰਾਪਤ ਹੋਣਾ, ਉਹ ਨਹੀਂ ਸਾਡਾ ਵਿਗੜਨਾ ਚਾਹੀਦਾ। ਤੋ ਜੇ ਵੱਡੇ ਕੰਮ ਨੂੰ ਵਿਗਾੜ ਕੇ ਕੋਈ ਛੋਟਾ ਕੰਮ ਸਵਾਰਦਾ ਨਾ, ਉਹ ਕਹਿੰਦੇ ਮੂਰਖ ਹੈ, ਇਹ ਕਹਿੰਦੇ ਤੁਸੀਂ ਇਹਦੇ ਬਦਲੇ ਏਡਾ ਵੱਡਾ ਕੰਮ ਖਰਾਬ ਕਰ ਲਿਆ, ਘਾਟੇ ਵਾਲੀ ਗੱਲ ਕਰ ਲਈ। ਉਹਦੀ ਸਿੱਖਿਆ ਦਿੰਦੇ ਨੇ ਮਹਾਰਾਜ,
ਮਨਮੁਖ ਅੰਧਾ ਅੰਧ ਕਮਾਵੇ,
ਅੰਧਾ ਨਾਮ ਅਗਿਆਨੀ ਜਿਹੜਾ ਮਨਮੁਖ ਜੀਵ ਹੈ ਉਹ ਅੰਧ ਅਗਿਆਨਤਾਈ ਵਾਲੇ ਜਿਹੜੇ ਕਰਮ ਹੀ ਕਮਾਵੇ ਕਮਾਉਂਦਾ ਹੈ।
ਬੇਖ ਖੱਟੇ ਸੰਸਾਰੇ,
ਸੰਸਾਰੇ ਸੰਸਾਰ ਵਿੱਚ ਵਿਸ਼ਿਆਂ ਰੂਪੀ ਬੇਖ ਜ਼ਹਿਰ ਨੂੰ ਖੱਟੇ ਖੜਦਾ ਹੈ।
ਮਾਇਆ ਮੋਹੇ ਸਦਾ ਦੁੱਖ ਪਾਏ,
ਸਾਰੇ
ਬਿਨ ਗੁਰ ਅਤ ਪਿਆਰੇ,
ਅਤ ਅਤਿਅੰਤ ਹੀ ਪਿਆਰੇ ਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਿਨ ਬਗੈਰ, ਤੇ ਗੁਰੂ ਸਾਹਿਬ ਜੀ ਦੇ ਵਿੱਚ ਅਤਿਅੰਤ ਪ੍ਰੇਮ ਕੀਤੇ ਤੋਂ ਬਿਨਾਂ, ਐਵੇਂ ਇਹਦਾ ਅਰਥ ਬਣਦਾ ਹੈ। ਉਹ ਮਨਮੁਖ ਜੀਵ ਮਾਇਆ ਦੇ ਮੋਹੇ ਮੋਹ ਵਿੱਚ ਹੀ ਫਸ ਕੇ ਸਦਾ ਹਮੇਸ਼ਾ ਹੀ ਦੁੱਖ ਹੀ ਪਾਏ ਪਾਉਂਦੇ ਰਹਿੰਦੇ ਹਨ।
ਸੋਈ ਸੇਵਕ ਜੇ ਸਤਿਗੁਰ ਸੇਵੇ,
ਸੋਈ ਉਹੀ ਸੇਵਕ ਦਾਸ ਹੈ ਜਿਹੜਾ ਸਤਿਗੁਰੂ ਜੀ ਦੀ ਸੇਵੇ ਟਹਿਲ ਕਰਦਾ ਹੈ।
ਚਾਲੈ ਸਤਿਗੁਰ ਭਾਈ,
ਸਦਾ ਸਤਿਗੁਰੂ ਜੀ ਦੇ ਭਾਈ ਅਨੁਸਾਰ ਹੋ ਕੇ ਚਾਲੇ ਚੱਲਦਾ ਚੱਲਣਾ ਕਰਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ,
ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਸਾਚਾ ਸੱਚਾ ਹੈ, ਸਿਫਤ ਤਾਰੀਫ ਵੀ ਸੱਚੀ ਹੈ। ਸੱਚਾ ਪੁਰਖ ਹੀ ਇਹ ਸ਼ਬਦ ਨੂੰ ਅੱਗੇ ਦੱਸਦੇ ਹਨ।
ਸਾਚਾ ਮਨ ਵਸਾਏ,
ਸੱਚਾ ਪੁਰਖ ਇਹ ਸ਼ਬਦ ਨੂੰ ਆਪਣੇ ਮਨ ਹਿਰਦੇ ਦੇ ਵਿੱਚ ਵਸਾਏ ਵਸਾਉਂਦਾ। ਜੋ ਸ਼ਬਦ ਬ੍ਰਹਮ ਸੱਚਾ ਹੈ, ਜਿਸ ਦੀ ਸਿਫਤ ਵੀ ਸੱਚੀ ਹੈ, ਉਹਦਾ ਸੱਚਾ ਨਾਮ ਹਿਰਦੇ ਵਿੱਚ ਵਸਾਉਣਾ ਕਰੇ।
ਸੱਚੀ ਬਾਣੀ ਗੁਰਮੁਖ ਆਖੇ,
ਗੁਰਮੁਖ ਜਨ ਸੱਚੀ ਸੱਚ ਸਰੂਪ ਨਾਮ ਰੂਪੀ ਬਾਣੀ ਨੂੰ ਆਪਣੇ ਮੁਖੋਂ ਆਖੇ ਆਖਦੇ ਹਨ, ਉਚਾਰਨ ਕਰਦੇ ਰਹਿੰਦੇ ਹਨ, ਜਿਸ ਕਰਕੇ
ਹੋਮੇ ਵਿੱਚੋ ਜਾਏ,
ਜਿਸ ਕਰਕੇ ਹਿਰਦੇ ਦੇ ਵਿੱਚੋਂ ਹੋਮੇ ਹੰਗਤਾ ਮਮਤਾ ਜਿਹੜੀ ਉਹ ਚਲੀ ਜਾਂਦੀ ਹੈ। ਕਿਉਂਕਿ ਹੋਮੇਦਾਰ ਨਾਮ ਦਾ ਆਪਸ ਵਿੱਚ ਹੀ ਵਿਰੋਧ ਹੈ। ਉਹ ਕਿਸ ਤਰ੍ਹਾਂ ਵਿਰੋਧ ਹੈ? ਜਿਵੇਂ ਹਨੇਰੇ ਔਰ ਚਾਨਣ ਦਾ ਵਿਰੋਧ ਹੈ। ਜੇ ਚਾਨਣਾ ਆ ਗਿਆ ਅੰਧੇਰਾ ਨਹੀਂ ਹੈ, ਜੇ ਅੰਧੇਰਾ ਆ ਗਿਆ ਤਾਂ ਚਾਨਣਾ ਨਹੀਂ ਹੈ। ਜੇ ਨਾਮ ਹਿਰਦੇ ਵਿੱਚ ਆ ਗਿਆ ਤਾਂ ਹੋਮੇ ਨਹੀਂ ਹੈ, ਜੇ ਹੋਮੇ ਆ ਤਾਂ ਨਾਮ ਨਹੀਂ ਹੈ। ਹੋਮੇ ਨਾਵ ਹੈ ਨਾਲ ਵਿਰੋਧ ਹੈ, ਦੋ ਇਹਨਾਂ ਬਸਿਆ ਇਕੱਠਾ, ਦੋਨੇ ਇੱਕ ਥਾਂ 'ਤੇ ਨਹੀਂ ਰਹਿ ਸਕਦੇ। ਇਸ ਕਰਕੇ ਵੀ ਹੋਮੇ ਜਾਂਦੀ ਤੇ ਪਰਮੇਸ਼ੁਰ ਦੇ ਨਾਮ ਦੇ ਨਾਲ ਹੈ, ਤੇ ਜਦੋਂ ਪਰਮੇਸ਼ੁਰ ਦਾ ਨਾਮ ਹਿਰਦੇ 'ਚ ਵਸ ਗਿਆ ਹੋਮੇ ਵਿੱਚੋਂ ਜਾਏ ਇਹ ਚਲੀ ਜਾਂਦੀ ਹੈ।
ਆਪੇ ਦਾਤਾ ਕਰਮ ਹੈ ਸਾਚਾ,
ਸਾਚਾ ਸੱਚਾ ਪਰਮੇਸ਼ਰ ਆਪ ਹੀ ਕਰਮਾਂ ਅਨੁਸਾਰ ਫਲ ਪਰਦਾਤਾ ਜਾਣੀ ਦਾਤਾਂ ਦੇਣ ਵਾਲਾ ਹੈ, ਫਲ ਦੇਣ ਵਾਲਾ ਹੈ ਕਰਮਾਂ ਦਾ।
ਸਾਚਾ ਸ਼ਬਦ ਸੁਣਾਏ,
ਆਪ ਹੀ ਗੁਰੂ ਰੂਪ ਹੋ ਕੇ ਸਾਚਾ ਸੱਚਾ ਸ਼ਬਦ ਉਪਦੇਸ਼ ਸੁਣਾਏ ਸੁਣਾਉਂਦਾ ਹੈ।
ਗੁਰਮੁਖ ਘਾਲੇ ਗੁਰਮੁਖ ਖੱਟੇ,
ਗੁਰਮੁਖ ਜਨ ਸੇਵਾ ਭਗਤੀ ਦੀ ਘਾਲੇ ਘਾਲਣਾ ਕਰਦੇ ਹਨ, ਗੁਰਮੁਖ ਜਨ ਨਾਂ ਰੂਪੀ ਧਨ ਦੀ ਖੱਟੀ ਖੱਟਦੇ ਹਨ। ਗੁਰਮੁਖ ਘਾਲੇ ਗੁਰਮੁਖ ਖੱਟੇ ਅੱਗੇ ਦੱਸਦੇ ਨੇ।
ਗੁਰਮੁਖ ਨਾਮ ਜਪਾਏ,
ਗੁਰਮੁਖ ਜਨ ਆਪ ਨਾਮ ਜਪਦੇ ਤੇ ਹੋਰਨਾਂ ਨੂੰ ਜਪਾਏ ਜਪਾਉਂਦੇ ਨੇ। ਜਿਹੜੇ ਗੁਰਮੁਖ ਜਨ ਨਾਮ ਦੀ ਮੰਨਣ ਰੂਪ ਘਾਲ ਕਮਾਈ ਕਰਦੇ ਹੈ, ਗੁਰਮੁਖ ਘਾਲੇ ਗੁਰਮੁਖ ਖੱਟੇ, ਉਹ ਗੁਰਮੁਖ ਜਨ ਨਿਧਿਆਸਨ ਰੂਪੀ ਖੱਟੀ ਨੂੰ ਖੱਟਦੇ ਹੈ। ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ, ਉਨ੍ਹਾਂ ਗੁਰਮੁਖਾਂ ਤੋਂ ਸਤਿਗੁਰੂ ਜੀ ਤਤ ਤੋਂ ਪਦ ਦਾ ਸੰਸ਼ੋਧਨ ਰੂਪੀ ਨਾਮ ਨੂੰ ਜਪਾਉਂਦੇ ਹੈ। ਇਹ ਸਤ ਨਿਰਤ ਬੁੱਝੇ ਜੇ ਕੋਏ ਤੇ ਇਹ ਅਵਸਥਾ ਉਨ੍ਹਾਂ ਨੂੰ ਫਿਰ ਪ੍ਰਾਪਤ ਹੋ ਜਾਂਦੀ ਹੈ।
ਸਦਾ ਅਲਿਪਤ ਸਾਚੈ ਰੰਗ ਰਾਤਾ,
ਜੋ ਗੁਰਮੁਖ ਜਨ ਗੁਰਾਂ ਦੇ ਸਾਰੀ ਤੂੰ ਇਕੱਠੀ ਬੋਲੂ ਜੀ ਅਰਥ ਇਕੱਠੀ ਦਾ।
ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ,
ਜੋ ਗੁਰਮੁਖ ਜਨ ਗੁਰਾਂ ਦੇ ਸਹਿਜ ਸੁਤੇ ਸਿੱਧੀ ਸੁਭਾਏ ਸ੍ਰੇਸ਼ਟ ਪ੍ਰੇਮ ਕਰਦੇ ਹੈ ਨਾ, ਉਹ ਸਾਚੇ ਸੱਚੇ ਪਰਮੇਸ਼ਰ ਦੇ ਰੰਗ ਆਨੰਦ ਵਿਚ ਰਾਤਾ ਤਦਾਕਾਰ ਹੋ ਕੇ ਸਦਾ ਹਮੇਸ਼ਾ ਹੀ ਪਦਾਰਥਾਂ ਜਾਂ ਮਾਇਆ ਤੋਂ ਅਲਿਪਤ ਨਿਰਲੇਪ ਰਹਿੰਦੇ ਹਨ।
ਮਨਮੁਖ ਸਦ ਹੀ ਕੂੜੋ ਬੋਲੇ,
ਮਨਮੁਖ ਪੁਰਸ਼ ਸਦ ਹਮੇਸ਼ਾ ਕੂੜੋ ਝੂਠ ਬੋਲਦੇ ਰਹਿੰਦੇ ਆ, ਤੇ ਇਸ ਕਰਕੇ ਉਹ ਫਿਰ ਕਿਸੇ ਨੂੰ ਦੁੱਖ ਦੇਣ ਰੂਪ ਜਿਹੜੀ ਵਿਉਹ ਹੈ ਦੱਸਦੇ ਨੇ ਕਿ ਬਿਖ ਬੀਜੈ
ਬਿਖ ਬੀਜੈ ਬਿਖ ਖਾਏ,
ਉਹ ਕਿਸੇ ਨੂੰ ਦੁੱਖ ਦੇਣ ਰੂਪੀ ਸਮਝ ਲਓ ਵਿਸ਼ੇ ਰੂਪੀ ਬਿਖ ਵਿਉਹ ਨੂੰ ਬੀਜੈ ਬੀਜਦੇ ਆ। ਜਿਹੜਾ ਕਿਸੇ ਨੂੰ ਦੁੱਖ ਦੇ ਦਿੱਤਾ ਇਹ ਸਮਝ ਲਓ ਵੀ ਦੁੱਖ ਨਹੀਂ ਦਿੱਤਾ, ਤੂੰ ਖੋਟਾ ਬੀਜ ਬੀਜ ਲਿਆ ਜਿਹਦਾ ਫਲ ਤੈਨੂੰ ਵੱਢਣਾ ਪੈਣਾ, ਤੇ ਇਸ ਕਰਕੇ ਬਿਖ ਬੀਜਿਆ ਬਿਖ ਖਾਏ, ਉਹਦਾ ਫਲ ਦੁੱਖ ਰੂਪ ਦੇ ਵਿੱਚ ਵੀ ਉਹ ਤੈਨੂੰ ਖਾਣੀ ਪਊਗੀ ਫਿਰ, ਕਿਉਂਕਿ ਜਿਹੇ ਜਿਹੇ ਕਰਮ ਕੀਤੇ ਆ ਉਹਦਾ ਫਲ ਤੈਨੂੰ ਪਾਉਣਾ ਪੈਣਾ ਹੈ। ਜੈਸਾ ਬੀਜ ਧਰਤੀ ਵਿੱਚ ਬੀਜੋ ਉਹੀ ਉੱਗਦਾ, ਇਸੇ ਤਰ੍ਹਾਂ ਜਿਹਾ ਜਿਹਾ ਕਰਮ ਅਸੀਂ ਕਰਦੇ ਹਾਂ ਉਹਦਾ ਫਲ ਉਹੋ ਜਿਹਾ ਹੁੰਦਾ। ਜਦੋਂ ਬ੍ਰਹਮ ਗਿਆਨ ਹੋ ਜਾਵੇ ਉਦੋਂ ਤਾਂ ਫਿਰ ਇਹ ਕਰਮਾਂ ਦੀ ਕਹਾਣੀ ਖਤਮ ਹੋ ਜਾਂਦੀ ਹੈ ਸਾਰੀ। ਜਿਵੇਂ ਦਾਣੇ ਜਿਹੜੇ ਨੇ ਜਿਹੜੇ ਭੁੰਨ ਦਿੱਤੇ ਗਏ ਉਹ ਧਰਤੀ 'ਚ ਬੀਜੋ ਤੁਸੀਂ ਜੰਮਦੇ ਨਹੀਂ ਹੈ, ਫਿਰ ਦਾਣੇ ਦਿਸਦੇ ਨੇ ਉਸੇ ਤਰ੍ਹਾਂ। ਇਸ ਤਰ੍ਹਾਂ ਗਿਆਨ ਅਗਨੀ ਦੇ ਨਾਲ ਕਰਮ ਦਗਧ ਹੋ ਜਾਂਦੇ ਹੈ ਫਿਰ ਉਹ ਫਲ ਨਹੀਂ ਦਿੰਦੇ, ਪਰ ਉਨੀ ਦੇਰ ਤੱਕ ਤਾਂ ਫਿਰ ਕਰਮ ਦਾ ਫਲ ਭੋਗਣਾ ਪੈਂਦਾ ਹੈ। ਜਿਹੋ ਜਿਹਾ ਬੀਜ ਬੀਜਾਂਗੇ ਭਾਈ ਉਹਦਾ ਫਲ ਸਾਨੂੰ ਵੱਢਣਾ ਪੈਂਦਾ ਹੈ। ਅਨੇਕਾਂ ਲੋਕ ਨੇ ਐਸੇ ਜਿਨ੍ਹਾਂ ਦੇ ਵਿਉਹ ਬੀਜੀ ਤੇ ਵਿਉਹ ਉਹਨਾਂ ਨੇ ਵੱਢੀ, ਫਿਰ ਜਾਣੀ ਦੁੱਖ ਰੂਪ ਦਾ ਕਰਮ ਕੀਤਾ ਉਹਦਾ ਫਲ ਵੱਢਿਆ। ਧ੍ਰਿਤਰਾਸ਼ਟਰ ਸੀ, ਅੱਖਾਂ ਤੋਂ ਉਹਨਾਂ ਜੰਮਿਆ ਇਹ, ਤੇ ਇੱਕ ਦਿਨ ਨੇ ਭਗਵਾਨ ਕ੍ਰਿਸ਼ਨ ਨੂੰ ਕਿਹਾ ਕਹਿੰਦੇ ਹੇ ਵਾਸਦੇਵ ਵੀ ਮੈਨੂੰ ਇੱਕ ਗੱਲ ਦਾ ਬੜਾ ਰੋਸ ਹੈ। ਆਖੇ ਕੀ? ਕਹਿੰਦਾ ਵੀ ਰੱਬ ਨੇ ਜਾਨਵਰਾਂ ਨੂੰ ਵੀ ਦੋ ਦੋ ਅੱਖਾਂ ਦਿੱਤੀਆਂ, ਵੀ ਮੈਨੂੰ ਤਾਂ ਇੱਕ ਬਣਾ ਦਿੱਤੀ, ਪਸ਼ੂਆਂ ਦੇ ਵੀ ਦੋ ਅੱਖਾਂ ਹਨ, ਮੈਂ ਏਡਾ ਬੜਾ ਸਮਰਾਟ ਸੀ, ਰਾਜ ਮੇਰੇ ਕੋਲ ਹੈ, ਰਾਜ ਘਰਾਣੇ ਵਿੱਚ ਮੈਂ ਜੰਮਿਆ ਤੇ ਅੱਖਾਂ ਮੇਰੇ ਕੋਲ ਦੋਨੇ ਨਹੀਂ ਹੈ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਕਰਮ ਗਤੀ ਹੈ। ਕਹਿੰਦੇ ਜੀ ਕੀ ਕਰਮ ਗਤੀ ਹੈ ਇਹ? ਕਹਿਣ ਲੱਗੇ ਦੇਖ ਵੀ ਪਿਛਲੇ ਜਨਮਾਂ ਦੀ ਤੂੰ ਕਰਮ ਕੀਤਾ। ਕਹਿੰਦਾ ਜੀ 100 ਜਨਮ ਤੱਕ ਮੈਨੂੰ ਗਿਆਨ ਹੈ ਵੀ ਮੈਂ ਕੋਈ ਹਜਾ ਮਾੜਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਮੈਂ ਅੱਖਾਂ ਤੋਂ ਉਹਨਾਂ ਜੰਮਦਾ। ਕਹਿੰਦੇ ਇਸ ਤੋਂ ਹੋਰ ਪਿੱਛੇ ਚੱਲ। ਕਹਿੰਦੇ ਗਾਹਾਂ ਦ੍ਰਿਸ਼ਟੀ, ਭਗਵਾਨ ਜੀ ਨੇ ਦ੍ਰਿਸ਼ਟੀ ਦਿੱਤੀ, ਕਹਿੰਦੇ ਵੀ ਤੇਰਾ 107ਵਾਂ ਜਨਮ ਸੀ ਜਿਸ ਵੇਲੇ, ਹੁਣ ਤੋਂ ਜੇ ਗਿਣਤੀ ਕਰੀ। ਕਹਿੰਦੇ ਉਸ ਵੇਲੇ ਬਚਪਨ ਦੇ ਵਿੱਚ ਤੈਂ ਟਿੱਡੇ ਨੂੰ ਅੱਕ ਤੋਂ ਲਾਹਿਆ, ਸੂਲ ਲਈ, ਸੂਲ ਲੈ ਕੇ ਉਹਦੀਆਂ ਅੱਖਾਂ ਭੰਨੀਆਂ ਔਰ ਉਹਨੂੰ ਭੰਭੀਰੀ ਬਣਾ ਕੇ ਉਹਦੇ ਖੰਭਾਂ 'ਚ ਸੂਲ ਕੱਢ ਕੇ ਫਿਰ ਤੋਂ ਭੰਭੀਰੀ ਬਣਾ ਕੇ ਖੇਡਿਆ ਉਹਦੇ ਨਾਲ। ਕਹਿੰਦਾ ਜੀ ਫਿਰ ਇਹ ਮੈਨੂੰ ਇਹਦਾ ਕਰਮ ਫਲ ਜਿਹੜਾ ਹੁਣ ਮਿਲਿਆ ਪਹਿਲਾਂ ਕਿਉਂ ਨਾ ਮਿਲਿਆ? ਕਹਿੰਦੇ ਇਸ ਤਰ੍ਹਾਂ ਦੀ ਗੱਲ ਹੈ ਵੀ ਜਿਵੇਂ ਕੋਈ ਸਮਝ ਲਓ ਵੀ ਬਹੁਤ ਸਾਰੇ ਇਹੋ ਜਿਹੇ ਅਦਾਰੇ ਹੈ ਜਿਨ੍ਹਾਂ ਦੇ ਵਿੱਚ ਕੋਈ ਵਸਤੂ ਮਿਲਦੀ ਹੈ, ਲਾਈਨ ਲੱਗੀ ਹੁੰਦੀ ਹੈ, ਜਿਹੜਾ ਤਕੜਾ ਬੰਦਾ ਧੱਕਾ ਮਾਰ ਕੇ ਨਾ ਦੂਸਰੇ ਨੂੰ ਮੂਹਰੇ ਹੋ ਜਾਂਦਾ ਹੈ, ਉਹਨੂੰ ਰੋਕਦਾ ਨਹੀਂ ਕੋਈ, ਜਿਹੜਾ ਸ਼ਕਤੀ ਵਾਲਾ ਬੰਦਾ ਹੈ। ਉਹ ਕਹਿੰਦੇ ਵੀ ਜਿਹੜੇ ਤੇਰੇ ਪੁੰਨ ਕਰਮ ਸੀ ਉਹ ਤੇਰੇ ਪਾਪ ਕਰਮ ਨੂੰ ਧੱਕਾ ਮਾਰ ਕੇ ਮੂਹਰੇ ਆਉਂਦੇ ਰਹੇ, ਤੈਨੂੰ ਉਹ ਦੁੱਖ ਰੂਪ ਕਰਮ ਦੀ ਵਾਰੀ ਨਹੀਂ ਆਈ। ਕਹਿੰਦੇ ਹੁਣ ਜੋ ਤੂੰ ਪਾਂਡਵਾਂ ਦੇ ਨਾਲ ਬੇਇਨਸਾਫੀ ਕੀਤੀ ਅਤਰਜੇ ਦੀ, ਹੁਣ ਤੇਰਾ ਮਾੜਾ ਕਰਮ ਜਿਹੜਾ ਫਿਰ ਉਹ ਇਸ ਜਨਮ ਦੇ ਵਿੱਚ ਤੈਨੂੰ ਇਹ ਪ੍ਰਾਪਤ ਹੋਇਆ। ਤੇ ਇਹਦੇ 100 ਪੁੱਤਰ ਮਰ ਗਏ ਸੀ ਨਾ, ਕਹਿੰਦੇ ਤੇਰੇ ਜਿਹੜੇ 100 ਪੁੱਤਰ ਮਰਿਆ ਹੈ ਇਹ ਵੀ ਤੇਰੇ ਕਰਮ ਫਲ ਦਾ ਹੀ ਭੁਗਤਾਨ ਹੋਇਆ। ਇਹ ਦੋਨੇ ਕਰਮ, ਅੱਖਾਂ ਤੋਂ ਅੰਨਾ ਤਾਂ ਤੂੰ ਜੰਮਿਆ, ਚਲੋ ਪਾਂਡਵਾਂ ਨਾਲ ਬੇਇਨਸਾਫੀ ਜਦੋਂ ਕੀਤੀ ਉਦੋਂ ਫਿਰ ਦੁਰਯੋਧਨ ਨੂੰ ਹੀ ਸਾਰੇ ਮਰੇ। ਉਹ ਕਹਿੰਦੇ ਜੀ ਉਹ ਕੀ ਕਰਮ ਸੀ ਮੇਰਾ, ਲੋਕਾਂ ਦੇ ਇੱਕ ਇੱਕ ਪੁੱਤ ਹੈ ਉਹ ਵੀ ਜਿਉਂਦਾ ਰਹਿੰਦਾ, ਮੇਰੇ 100 ਦੇ 100 ਹੀ ਮਰ ਗਏ। ਉਹ ਕਹਿੰਦੇ ਇਹਦੇ ਪਿੱਛੇ ਵੀ ਕਰਮ ਹੈ। ਆਖੇ ਜੀ ਕੀ ਕਰਮ ਹੈ? ਕਹਿੰਦੇ ਪਿਛਲੇ ਜਨਮ ਜੀ ਹੰਸ ਤੇ ਹੰਸਣੀ ਉਹ ਮੋਤੀ ਚੋਣ ਗਏ ਸੀ, ਉਹਨਾਂ ਦੇ ਪਿੱਛੇ ਬੱਚੇ ਸੀ 100, ਇੱਕ ਇੱਕ ਕਰਕੇ ਤਾਂ ਖਾਧਾ ਜੀਭ ਦੇ ਸਵਾਦ ਦੇ ਵਿੱਚ। ਉਹ ਜਿਹੜਾ ਕਰਮ ਫਲ ਸੀ ਹੁਣ ਉਹਨਾਂ ਦੇ ਹੋਕੇ ਦੇ ਨਾਲ ਵੀ ਸਾਡੇ ਪੁੱਤਰਾਂ ਨੂੰ ਖਾਣ ਵਾਲਿਆ ਤੈਨੂੰ ਪਤਾ ਲੱਗੇ ਜੇ ਤੇਰੇ ਪੁੱਤਰ ਅੱਗੇ ਮਰਨ ਤੇਰੇ, ਇਸ ਕਰਕੇ ਕਹਿੰਦੇ ਫਿਰ ਉਹ ਕਰਮ ਫਲ ਭੁਗਤਾਨ ਹੋਇਆ। ਧਰਮਰਾਜ ਨੇ ਤੇਰੇ ਕਰਮਾਂ ਚ ਲਿਖ ਦਿੱਤਾ ਵੀ ਜਿਵੇਂ ਤੂੰ ਇਹਨਾਂ ਦੇ 100 ਪੁੱਤਰ ਜਿਹੜੇ ਨੇ ਉਹ ਖਾਧੇ ਅਜੀਬ ਦੇ ਸਵਾਦ ਵਿੱਚ, ਪੁੱਤਰਾਂ ਦਾ ਵਿਛੋੜਾ ਹੁਣ ਤੈਨੂੰ ਦੇਖਣਾ ਪਊਗਾ। ਕਹਿੰਦੇ ਭਾਈ ਇਹ ਕਰਮ ਹੈ, ਉਹਦਾ ਫਲ ਭੁਗਤਾਨ ਹੁੰਦਾ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ, ਹੋਰ ਹੈ ਕੋਈ ਕਿਸੇ ਦਾ ਨਹੀਂ, ਕਰਮ ਹੀ ਹੈ ਆਪਣਾ, ਕਿਸੇ ਰੂਪ ਦੇ ਵਿੱਚ ਭੁਗਤਾਨ ਕੀਤਾ ਜਾਏ। ਬਿੱਖ ਬੀਜੇ ਬਿੱਖ ਖਾਏ, ਵਿਓ ਬੀਜੀ ਹੈ ਤਾਂ ਵਿਓ ਬੀਜੂ, ਜੇ ਕਿੱਕਰ ਦੇ ਬੀਜ ਬੀਜੇ ਨੇ ਸੂਲਾਂ ਤਾਂ ਲੱਗਣਗੇ ਉਹਨੂੰ, ਜੇ ਅੰਬ ਦੀ ਗੁਠਲੀ ਬੀਜੀ ਹੈ ਤਾਂ ਅੰਬ ਲੱਗਣਗੇ ਉਸ ਨੂੰ। ਸੋ ਭਾਵੇਂ ਸੁੱਖ ਹੈ ਭਾਵੇਂ ਦੁੱਖ ਹੈ, ਸਾਡੇ ਕਰਮ ਦੇ ਨਾਲ ਸੰਬੰਧਤ ਹੈ। ਮਹਾਰਾਜ ਕਹਿੰਦੇ ਉਹ ਖਾਣਾ ਪੈਂਦਾ।
ਜਮ ਕਾਲ ਬਾਧਾ ਤ੍ਰਿਸ਼ਨਾ ਦਾਦਾ,
ਉਹ ਮਨਮੁਖ ਤ੍ਰਿਸ਼ਨਾ ਦਾ ਸਾੜਿਆ ਹੋਇਆ, ਦਾਦਾ ਨਾਮ ਸੜਨ ਦਾ, ਜਮ ਕਾਲ ਜਿਹੜਾ ਤੇ ਉਹ ਕਾਲ ਅੰਤ ਕਰਨ ਵਾਲਾ ਹੋਣ ਕਰਕੇ ਜੰਮਦਾ, ਉਹਨੂੰ ਜਮ ਕਾਲ ਕਹਿੰਦੇ ਆ। ਕਾਲ ਕਰਨ ਵਾਲੇ ਜਮ ਨੇ, ਵਾਧਾ ਬੰਨਿਆ ਹੋਇਆ ਹੈ।
ਬਿਨ ਗੁਰ ਕਵਣ ਛਡਾਏ,
ਭਾਈ ਉੱਥੇ ਨੀ ਗੁਰੂ ਤੋਂ ਬਿਨਾਂ ਛਡਾਉਣਾ, ਕਿਸੇ ਨੇ ਗੁਰੂ ਨਾਨਕ ਹੀ ਹੈ ਜੇ ਛਡਾ ਸਕਦਾ, ਗੁਰੂ ਸਾਹਿਬ ਤੋਂ ਬਿਨ ਬਗੈਰ ਉਸ ਨੂੰ ਕਵਣ ਕੌਣ ਹੈ ਛਡਾਏਗਾ, ਭਾਵ ਕੋਈ ਨੀ ਛਡਾ ਸਕਦਾ। ਗੁਰੂ ਦੀ ਜੇ ਕਿਸੇ ਵੱਲ ਕਿਰਪਾ ਹੋ ਗਈ ਤਾਂ ਮੱਚਦੀ ਚਖਾ ਵੱਲ ਮਹਾਰਾਜ ਨੇ ਨਿਗਾਹ ਹੀ ਕੀਤੀ ਸੀ, ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ ਸੀ, ਉਹ ਬੈਕੁੰਠ ਨੂੰ ਚਲਿਆ ਗਿਆ ਸੀ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਐਸਾ ਪ੍ਰਸੰਗ ਆਉਂਦਾ ਹੈ। ਇਸ ਕਰਕੇ ਬਿਨ ਗੁਰ ਕਵਣ ਛਡਾਏ, ਕੌਣ ਛਡਾ ਸਕਦਾ ਗੁਰੂ ਤੋਂ ਬਿਨਾਂ।
ਸੱਚਾ ਤੀਰਥ ਜਿਤ ਸਤਸਰ ਨਾਵਣ,
ਸਤ ਸੰਗਤ ਰੂਪੀ ਗੁਰ ਸ਼ਬਦ ਰੂਪੀ, ਦੇਖੋ ਇਹ ਤੀਰਥ ਹੈ, ਜਿਵੇਂ 68 ਤੀਰਥ ਹੈ ਨਾ ਬਾਹਰ, ਆਹ ਜਿੱਥੇ ਬੈਠੇ ਹਾਂ ਆਪਾਂ ਸਾਰੇ, ਇਹ ਵੀ ਤੀਰਥ ਹੈ। ਔਰ ਜਿਹੜਾ ਗੁਰੂ ਸ਼ਬਦ ਦੀ ਵਿਚਾਰ ਹੋ ਰਹੀ ਹੈ ਇਹ ਵੀ ਤੀਰਥ ਹੈ। ਸਤ ਸੰਗਤ ਆਪਣੇ ਆਪ ਤੀਰਥ, ਗੁਰ ਸ਼ਬਦ ਦੀ ਵਿਚਾਰ ਆਪਣੇ ਆਪ ਤੀਰਥ। ਸਤ ਸੰਗਤ ਰੂਪੀ ਤੀਰਥ ਜਾਂ ਗੁਰ ਸ਼ਬਦ ਰੂਪੀ ਤੀਰਥ ਹੈ, ਜਿਸ ਤੀਰਥ ਦੇ ਵਿੱਚ ਸੱਚਾ ਤੀਰਥ ਜਿਤ ਸਤ ਸਰ ਨਾਵਣ, ਜਿਤ ਜਿਸ ਸਤ ਸੱਚੇ ਸਰ ਸਰੋਵਰ ਵਿੱਚ ਨਾਵਣ, ਇਸ਼ਨਾਨ ਕਰਨ ਦਾ ਜਿਹੜਾ ਤਰੀਕਾ ਹੈ ਉਹ ਦੱਸਦੇ ਹਨ।
ਸੱਚਾ ਤੀਰਥ ਜਿਤ ਸਤ ਸਰ ਨਾਵਣ,
ਸਤ ਸੰਗਤ ਰੂਪੀ ਸੱਚਾ ਤੀਰਥ ਹੈ ਜਾਂ ਫਿਰ ਗੁਰ ਸ਼ਬਦ ਰੂਪੀ ਸੱਚਾ ਤੀਰਥ ਹੈ, ਜਿਤ ਜਿਸ ਸਤ ਸੱਚੇ ਸਰ ਸਰੋਵਰ ਵਿੱਚ ਨਾਵਣ ਇਸ਼ਨਾਨ ਕਰਨ ਦਾ ਤਰੀਕਾ ਜਿਹੜਾ ਉਹ ਗੁਰਮੁਖ ਜਨਾਂ ਨੂੰ ਤੇ ਗੁਰੂ ਸਾਹਿਬ ਨੇ ਨਹਾਉਣ ਦਾ ਜਿਹੜਾ ਤਰੀਕਾ ਹੈ
ਗੁਰਮੁਖ ਆਪ ਬੁਝਾਏ,
ਉਹ ਪਰਮੇਸ਼ਰ ਨੇ ਆਪ ਸਮਝਾਉਣਾ ਕੀਤਾ ਹੈ।
68 ਤੀਰਥ ਗੁਰੂ ਸਾਹਿਬ ਦੇ ਦਿਖਾਏ,
ਤੇ ਗੁਰੂ ਸਾਹਿਬ ਜੀ ਨੇ ਜਿਹੜਾ ਗੁਰਮੁਖ ਜਨਾਂ ਨੂੰ ਸ਼ਬਦ ਉਪਦੇਸ਼ ਦੁਆਰਾ ਇਹ ਸਰੀਰ ਜਾਂ ਹਿਰਦੇ ਦੇ ਅੰਦਰ ਹੀ, ਸਰੀਰ ਦੇ ਵਿੱਚ ਹੀ, ਹਿਰਦੇ ਦੇ ਵਿੱਚ ਹੀ 68 ਤੀਰਥ ਦਿਖਾ ਦਿੱਤੇ ਨੇ। ਭਾਵ ਕੀ ਹੈ ਵੀ ਜੋ ਸ਼ਬਦ ਦੀ ਕਮਾਈ ਕਰਦੇ ਹੈ ਉਹਨਾਂ ਨੂੰ 68 ਤੀਰਥਾਂ ਦਾ ਮਹਾਤਮਾ ਘਰ ਬੈਠੇ ਹੀ ਪ੍ਰਾਪਤ ਹੋ ਜਾਂਦਾ, ਉਹਨਾਂ ਤੀਰਥਾਂ ਤੇ ਧੱਕੇ ਖਾਣ ਦੀ ਲੋੜ ਨਹੀਂ ਪੈਂਦੀ ਹੈ। ਜਿਸ ਕਰਕੇ ਫਿਰ ਕਿਹਾ ਤਿਤ
ਤਿਤ ਨਾਤੇ ਮਲ ਜਾਏ।
ਤਿਤ ਤਿਸ ਦੇ ਵਿਚ ਨਾਤੇ ਨਹਾਉਣ ਨਾਲ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਹੋਮੇ ਅਵਿਦਿਆ ਆਦਿ ਮਲ ਮੈਲ ਜਿਹੜੀ ਹੈ ਉਹ ਚਲੀ ਜਾਂਦੀ ਹੈ। ਪੂਰਵ ਰਾਜਾ ਹੋਇਆ ਇੱਕ ਤੇ ਉਹ ਸੀ ਤਾਂ ਰਾਜਾ ਪਰ ਬੰਦਗੀ ਉਹਦੀ ਐਂ ਸੀ ਜਿਵੇਂ ਰਾਜੇ ਜਨਕ ਦੀ। ਰਾਜਾ ਹੁੰਦਾ ਹੋਇਆ ਵੀ ਭਗਤ ਸੀ ਬਹੁਤ ਵੱਡਾ। ਤੋ ਇੱਕ ਦਿਨ ਕਿਤੇ ਮਹਾਤਮਾ ਆਏ, ਉਹਨਾਂ ਨੇ ਪ੍ਰੇਰ ਲਿਆ, ਕਹਿਣ ਲੱਗੇ ਰਾਜਨ 68 ਤੀਰਥਾਂ ਦੇ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ। ਉਹਦੇ ਮਨ ਚ ਵੀ ਆ ਗਿਆ ਵੀ ਠੀਕ ਹੈ ਗੱਲ। ਪਰਮੇਸ਼ਰ ਨੇ ਸੋਚਿਆ ਵੀ ਜੇ ਤੀਰਥਾਂ ਤੇ ਨਹਾਉਣ ਵਾਸਤੇ ਚਲਿਆ ਗਿਆ ਉੱਥੇ ਜਾ ਕੇ ਜਿਹੜੀ ਭਗਤੀ ਦਾ ਇਹ ਆਨੰਦ ਹੈ ਇਸ ਵੇਲੇ ਨੂੰ ਆ ਰਿਹਾ ਇਹ ਰਹਿਣਾ ਨਹੀਂ, ਕਿਉਂਕਿ ਤੀਰਥਾਂ ਦੇ ਉੱਤੇ ਬਹੁਤ ਸਾਰੇ ਚੰਚਲ ਮਨ ਨੂੰ ਕਰਨ ਵਾਲੇ ਜਾਂ ਵੀ ਇਸ ਤਰ੍ਹਾਂ ਦੀਆਂ ਖੇਡਾਂ ਵੀ ਇਹ ਠੀਕ ਨਹੀਂ ਹੈ, ਵੀ ਇਹਨੂੰ ਰੋਕਣਾ ਚਾਹੀਦਾ। ਆਕਾਸ਼ਵਾਣੀ ਹੋਈ, ਰਾਜਨ ਤੂੰ ਜਿਹੜਾ ਫੁਰਨਾ ਕੀਤਾ ਵੀ ਨਾਮ ਤੋਂ ਵੱਡਾ ਤਾਂ ਤੀਰਥ ਕੋਈ ਨਹੀਂ ਹੈ। ਪਰਮੇਸ਼ਰ ਜੀ ਕਹਿਣ ਲੱਗੇ ਜੇ ਤੇਰਾ ਫੁਰਨਾ ਬਣਿਆ ਤਾਂ ਤੇਰਾ ਫੁਰਨਾ ਅਸੀਂ ਇੱਥੇ ਪੂਰਾ ਕਰ ਦਿੰਦੇ ਹਾਂ। ਕਹਿੰਦੇ ਜੀ ਕਿਸ ਤਰ੍ਹਾਂ? ਕਹਿੰਦੇ 68 ਤੀਰਥ ਤੇਰੇ ਚੱਲ ਕੇ ਤੇਰੇ ਕੋਲ ਆਉਣਗੇ, ਤੈਨੂੰ ਜਾਣ ਦੀ ਲੋੜ ਨਹੀਂ। ਉੱਥੇ ਧਰਤੀ ਦੇ ਜੋ ਪਾਣੀ ਦਾ ਸੋਮਾ ਫੁੱਟਿਆ, ਆਕਾਸ਼ਵਾਣੀ ਹੋਈ, ਕਹਿੰਦੇ ਰਾਜਨ ਨਹਾ ਲੈ 68 ਤੀਰਥ ਹੈ ਅਸੀਂ। ਪਰਮੇਸ਼ਰ ਬੋਲਿਆ ਆਪ। ਸੋ ਇਸ ਕਰਕੇ 68 ਤੀਰਥ ਕੋ ਸ਼ਬਦ ਦਿਖਾਏ, ਤਿਤ ਨਾਤੇ ਮਲ ਜਾਏ, ਨਾਮ ਵੱਡਾ ਹੈ ਤੀਰਥ ਵੱਡੇ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਵੀ ਨਾਮ ਦੀ ਕਮਾਈ ਜਿਹੜਾ ਉਹਦੇ ਵਿੱਚ ਭਰੀ ਹੈ। ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਨਾਮ ਹੀ ਵੱਡਾ ਤੀਰਥ, ਨਾਵਣ ਜਾਓ ਤੀਰਥ ਨਾਮ ਹੈ, ਨਾਮ ਹੀ ਵੱਡਾ ਤੀਰਥ ਹੈ।
ਸੱਚਾ ਸ਼ਬਦ ਸਾਚਾ ਹੈ ਨਿਰਮਲ,
ਗੁਰਾਂ ਦਾ ਸੱਚਾ ਸ਼ਬਦ ਸਾਚਾ। ਤ੍ਰੈ ਕਾਲ ਜਿਹੜਾ ਸਤ ਰੂਪ ਹੈ, ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਅਤੇ ਹਿਰਦੇ ਨੂੰ ਨਿਰਮਲ ਉਜਲ ਕਰਨ ਵਾਲਾ ਹੈ।
ਨਾ ਮਲ ਲੱਗੈ ਨਾ ਲਾਏ,
ਨਾ ਹੀ ਉਸ ਸ਼ਬਦ ਨੂੰ, ਨਾ ਹੀ ਸ਼ਬਦ ਨਾਮ ਨੂੰ ਕੋਈ ਹੋਮੇ ਮੈਲ ਹੋਮੇ ਆਦਿ ਮੈਲ ਲੱਗਦੀ ਹੈ, ਨਾ ਹੀ ਕਿਸ ਨੂੰ ਲਾਏ ਲਾਉਂਦਾ ਹੈ, ਤੇ ਨਾ ਤਾਂ ਉਹਨੂੰ ਕੋਈ ਫਿਰ ਮੈਲ ਲਾ ਸਕਦਾ, ਮੈਲਾ ਕਰ ਸਕਦਾ, ਤੇ ਨਾ ਉਹਨੂੰ ਮੈਲ ਲੱਗਦੀ ਹੈ, ਨਾ ਕੋਈ ਲਾ ਸਕਦਾ ਹੈ। ਇਸ ਪ੍ਰਕਾਰ ਫਿਰ ਇਹਦੀ ਅਵਸਥਾ ਹੋ ਜਾਂਦੀ ਹੈ।
ਸੱਚੀ ਸਿਫਤ ਸੱਚੀ ਸਾਲਾਹ,
ਇਹ ਸਾਚਾ ਸ਼ਬਦ ਪਾਠ ਅੰਤਰ ਹੈ ਭਾਈ ਇਹ, ਤੇ ਕਿਸੇ ਦੇ ਕੋਲ ਦੇਖੋ ਤਾਂ ਇਹ ਵੀ ਸੱਚੇ ਨੂੰ ਕਿੰਨਾ ਹੈਗਾ, ਸਾਚਾ ਹੈਗਾ ਤੇਰੇ ਕੋਲ? ਹਾਂ ਫਿਰ ਤਾਂ ਹੀ ਹੈ, ਹੋਰ ਕਿਸੇ ਕੋਲ ਹੈਗਾ? ਖੁੱਲ ਕੇ ਬੋਲਿਆ ਕਰੋ ਵੀਰ, ਚੰਗਾ ਠੀਕ ਹੈ। ਇਹ ਫਿਰ ਇਸ ਤਰ੍ਹਾਂ ਇਹ ਪਾਠ ਅੰਤਰ ਹੈ ਭਾਈ, ਇਹ ਦੋਨੇ ਤਰ੍ਹਾਂ ਦਾ ਪਾਠ ਹੁੰਦਾ ਹੈ, ਤੇ ਇਸ ਕਰਕੇ ਸੱਚਾ ਸ਼ਬਦ ਵੀ ਸਾਚਾ ਸ਼ਬਦ ਵੀ, ਤੇ ਸਤਿਗੁਰੂ ਮਹਾਰਾਜ ਅਰਥ ਦੇ ਵਿੱਚ ਨਹੀਂ ਕੋਈ ਫਰਕ ਪੈਣਾ ਪਰ ਪਾਠ ਦੇ ਭੇਜਦੇ ਇਹ, ਤੇ ਗੁਰੂ ਕਿਰਪਾ ਕਰੇ। ਤੇ ਇਸ ਤਰ੍ਹਾਂ ਸਾਧ ਸਿੰਘ ਜੀ ਇਹ ਵਿਚਾਰ ਕੀਤੀ ਹੈ, ਸੱਚਾ ਉਹ ਨਿਰਮਲ ਆਪ ਵੀ ਸ਼ੁੱਧ ਹੈ, ਪਰਮੇਸ਼ਰ ਤ੍ਰੈ ਕਾਲ ਆਬਾਦ ਰੂਪ ਹੈ, ਸੱਚ ਦੀ ਪ੍ਰਾਪਤੀ ਕਰਾਉਣ ਵਾਲਾ, ਹਿਰਦੇ ਨੂੰ ਨਿਰਮਲ ਉਜਲ ਕਰਨ ਵਾਲਾ ਹੈ, ਨਾ ਹੀ ਉਹ ਸ਼ਬਦ ਨਾਮ ਵੱਲ ਲੱਗਿਆ, ਨਾ ਤਾਂ ਸ਼ਬਦ ਨੂੰ ਨਾਮ ਨੂੰ ਮੈਲ ਲੱਗਦੀ ਹੈ, ਨਾ ਹੋਮੇ ਆਦਿ ਕੋਈ ਮੈਲ ਉਹਦੀ ਲਾ ਸਕਦਾ ਹੈ, ਨਾ ਕੋਈ ਉਹਨੂੰ ਮੈਲ ਲਾ ਸਕਦਾ ਹੈ, ਨਾ ਉਹਨੂੰ ਮੈਲ ਲੱਗਦੀ ਹੈ, ਉਹ ਇੰਨਾ ਪਵਿੱਤਰ ਹੋ ਜਾਂਦਾ ਹੈ।
ਸੱਚੀ ਸਿਫਤ ਸੱਚੀ ਸਾਲਾਹ,
ਸੱਚੀ ਸਿਫਤ ਤੇ ਸੱਚੀ ਸਲਾਂਘਾ, ਸਿਫਤ ਤੇ ਜਿਹੜੀ ਸਲਾਹ ਹੈ ਇਹ ਥੋੜਾ ਜਿਹਾ ਭਾਸ਼ਾ ਦਾ ਹੀ ਅੰਤਰ ਹੈ। ਜਿਹੜਾ ਸਿਫਤ ਸ਼ਬਦ ਹੈ ਇਹ ਤਾਂ ਹੈ ਫਾਰਸੀ ਵਿੱਚ ਅਤੇ ਸਾਲਾਹ ਸ਼ਬਦ ਹੈ ਇਹ ਹਿੰਦੀ ਵਿੱਚ ਹੈ, ਦੋ ਭਾਸ਼ਾ ਦਾ ਫਰਕ ਹੈ। ਇਹਦੇ ਵਿੱਚ ਇਹ ਸ਼ਬਦ ਵਰਤੇ ਜਾਂਦੇ ਹੈ। ਹੁਣ ਅਰਥ ਸੰਪਰਦਾ ਚ ਕੀਤਾ ਜਾਂਦਾ, ਇਕੱਲਿਆਂ ਬੈਠ ਕੇ ਜਿਹੜੀ ਭਗਤੀ ਕਰਨੀ ਹੈ ਤਾਂ ਹੋ ਗਈ ਸਿਫਤ, ਜਿਹੜੀ ਸਤਸੰਗ ਦੀ ਮਿਲ ਕੇ ਕਰਨੀ ਹੈ ਇਹ ਹੋ ਗਈ ਸਲਾਹ। ਇੰਨਾ ਕਿਹਦਾ ਅੰਤਰਾ ਹੈ, ਸੱਚੀ ਸਿਫਤ ਸੱਚੀ ਸਲਾਹ, ਸੱਚੇ ਦੀ ਸਿਫਤ ਸੱਚੇ ਦੀ ਸਲਾਂਘਾ। ਤੇ ਅੱਗੇ ਦੱਸਦੇ ਹਨ,
ਪੂਰੇ ਗੁਰ ਤੇ ਪਾਏ,
ਪੂਰਨ ਗੁਰਾਂ ਤੋਂ ਹੀ ਪਾਏ ਪ੍ਰਾਪਤ ਕਰੀਦੀ ਹੈ, ਆਪ ਭਗਤੀ ਕਰਨ ਰੂਪ ਸੱਚੀ ਸਿਫਤ ਤੇ ਹੋਰਨਾਂ ਪਾਸੋਂ ਜਿਹੜੀ ਭਗਤੀ ਕਰਾਉਣ ਰੂਪ, ਤੇ ਇਸ ਪ੍ਰਕਾਰ ਫਿਰ ਸੱਚੀ ਸਲਾਹ ਬਖਸ਼ਿਸ਼ ਹੁੰਦੀ ਹੈ। ਬਖਸ਼ਿਸ਼ ਪੂਰੇ ਗੁਰਾਂ ਤੋਂ ਹੀ ਪਾਈ ਦੀ ਹੈ, ਜਿਸ ਨੇ ਪੂਰੇ ਗੁਰਾਂ ਤੋਂ ਨਾਮ ਦੀ ਦਾਤ ਪਾਉਣਾ ਕੀਤੀ ਹੈ ਉਸ ਦੀ ਇਸ ਲੋਕ ਵਿੱਚ ਸੱਚੀ ਸਿਫਤ ਹੁੰਦੀ ਹੈ, ਪਰਲੋਕ ਦੇ ਸੱਚੀ ਸ਼ਲਾਘਾ ਹੁੰਦੀ ਹੈ।
ਤਨ ਮਨ ਸਭ ਕਿਛ ਹਰ ਤਿਸ ਕੇਰਾ,
ਇਹ ਤਨ ਸਰੀਰ ਮਨ ਆਦਿ ਸਭ ਕੁਛ ਤਿਸ ਉਸ ਵਾਹਿਗੁਰੂ ਦਾ ਹੀ ਹੈ ਭਾਈ, ਬਖਸ਼ਿਆ ਹੋਇਆ ਉਹ ਵਾਹਿਗੁਰੂ ਦੀਆਂ ਦਾਤਾਂ ਨੇ ਇਹ ਸਾਰੀਆਂ।
ਦੁਰਮਤ ਕਹਿਣ ਨਾ ਜਾਏ,
ਦੁਰਮਤ ਖੋਟੀ ਮਤ ਵਾਲਿਆਂ ਪੁਰਸ਼ਾਂ ਪਾਸੋਂ ਇਹ ਕਹਿਣ ਕਿਹਾ ਨਹੀਂ ਜਾਏ ਜਾਂਦਾ, ਉਹ ਸਭ ਕੁਛ ਆਪਣਾ ਮੰਨਦੇ ਨੇ, ਉਹ ਤਨ ਮਨ ਨੂੰ ਆਪਣਾ ਮੰਨਦੇ ਨੇ। ਬਸ ਇੰਨਾ ਫਰਕ ਹੈ ਗੁਰਮੁਖਾਂ ਤੇ ਮਨਮੁਖਾਂ ਦਾ, ਉਹ ਤਨ ਮਨ ਤਨ ਸਭ ਗੁਰੂ ਪਰਮੇਸ਼ਰ ਦਾ ਜਾਣਦੇ ਹੈ, ਉਹਨਾਂ ਤੋਂ ਨਹੀਂ, ਖੋਟੀ ਮਤ ਵਾਲਿਆਂ ਤੋਂ ਨਹੀਂ ਇਹ ਕਿਹਾ ਜਾਂਦਾ ਵੀ ਇਹ ਵਾਹਿਗੁਰੂ ਦਾ, ਉਹ ਆਪਣਾ ਮੰਨਦੇ ਹਨ।
ਹੁਕਮ ਹੋਵੇ ਤਾਂ ਨਿਰਮਲ ਹੋਵੇ,
ਜੇਕਰ ਦੁਰਮਤੀਆ ਜਿਹੜਾ ਸਤਿਗੁਰਾਂ ਦੇ ਹੁਕਮ ਵਿੱਚ ਹੋਵੇ, ਭਾਵ ਹੁਕਮ ਮੰਨਦਾ ਹੋਵੇ, ਹੁਕਮ ਹੋਵੇ ਤਾਂ ਨਿਰਮਲ ਹੋਵੇ, ਤਾਂ ਉਸਦਾ ਹਿਰਦਾ ਵੀ ਨਿਰਮਲ ਹੋ ਸਕਦਾ, ਹੋ ਜਾਂਦਾ। ਇਸ ਕਰਕੇ
ਹਉਮੈ ਵਿੱਚ ਹੋ ਜਾਏ,
ਅਤੇ ਉਹ ਵਿੱਚੋਂ ਅੰਦਰੋਂ ਹਉਮੈ ਹੰਗਤਾ ਮਮਤਾ ਵੀ ਚਲੀ ਜਾਏ ਜਾਂਦੀ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ,
ਜਿਸ ਨੇ ਗੁਰਾਂ ਦੀ ਸਾਖੀ ਸਿੱਖਿਆ ਦਾ ਨਾਮ ਹੈ, ਸਹਿਜੇ ਸੁਤੇ ਸਿੱਧੀ ਚਾਕੀ ਚੱਖੀ ਹੈ, ਭਾਵ ਧਾਰਨ ਕੀਤੀ ਹੈ।
ਤ੍ਰਿਸ਼ਨਾ ਅਗਨ ਬੁਝਾਏ,
ਮਹਾਰਾਜ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਅਗਨ ਬੁਝਾਏ, ਬੁਝਾ ਦਿੱਤੀ, ਨਿਵਰਤ ਕਰ ਦਿੱਤੀ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ,
ਇਹਨੂੰ ਮਾਤਾ ਬੋਲਣਾ ਭਾਈ, ਮਾਤਾ ਪਾਠ ਨਾ ਬਣੇ, ਜੋ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰਾਤਾ ਰੰਗਿਆ ਗਿਆ, ਇਹਨੂੰ ਰਾਤਾ ਕਹਿਣਾ, ਉਹਨੂੰ ਮਾਤਾ ਕਹਿਣਾ। ਉਹ ਸਹਿਜੇ ਸੁਤੇ ਸਿੱਧੇ, ਜਿਹੜਾ ਗੁਰਾਂ ਦੇ ਉਪਦੇਸ਼ ਵਿੱਚ ਰਾਤਾ ਰੰਗਿਆ ਗਿਆ, ਉਹ ਸਹਿਜੇ ਸੁਤੇ ਸਿੱਧੇ ਹੀ ਬ੍ਰਹਮ ਗਿਆਨ ਦੇ ਆਨੰਦ ਵਿੱਚ ਮਾਤਾ ਮਸਤ ਹੋ ਗਿਆ। ਫਿਰ ਸਹਿਜੇ ਗਿਆਨ ਦੇ ਵਿੱਚ ਅੱਗੇ ਦੱਸਦੇ ਨੇ, ਸਹਿਜੇ
ਰਹਿਆ ਸਮਾਏ,
ਸਹਿਜੇ ਗਿਆਨ ਸਰੂਪ ਦੇ ਸਮਾਏ ਅਭੇਦ ਸਮਾਇਆ ਰਹਿੰਦਾ ਹੈ।
ਹਰ ਕਾ ਨਾਮ ਸਤ ਕਰ ਜਾਣੈ,
ਜੋ ਪਿਆਰੇ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਕਰਦੇ, ਸਾਰੀ ਤੂੰ ਇਕੱਠੀ ਬੋਲੋ ਜੀ, ਇਹਦੇ ਇਕੱਠੀ ਦਾ ਅਰਥ ਹੈ।
ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਭਾਏ ਪਿਆਰੇ,
ਜੋ ਪਿਆਰੇ ਗੁਰੂ ਜੀ ਦੇ ਭਾਏ ਭਾਣੇ ਅਨੁਸਾਰ ਚੱਲਦੇ ਹੈ, ਜਾਂ ਗੁਰੂ ਜੀ ਦੇ ਨਾਲ ਭਾਏ ਪ੍ਰੇਮ ਕਰਦੇ ਹਨ, ਉਹ ਹਰ ਪਰਮੇਸ਼ਰ ਦਾ ਨਾਮ ਸਤ ਸੱਚਾ ਨਿਸ਼ਚੇ ਕਰ ਕਰਕੇ ਨਿਸ਼ਚੇ ਕਰਕੇ ਜਾਣਾ ਜਾਣਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ,
ਸੱਚੇ ਨਾਮ ਦੇ ਵਿੱਚ ਜਿਹੜੇ ਪਿਆਰ ਕਰਨ ਵਾਲੇ ਨੇ, ਸੱਚੀ ਵਡਿਆਈ ਉਹਨਾਂ ਨੇ ਗੁਰਾਂ ਤੋਂ ਪਾਈ ਹੈ।
ਸੱਚੇ ਨਾਏ ਪਿਆਰੇ,
ਜੋ ਸੱਚੇ ਨਾਏ ਨਾਮ ਵਿੱਚ ਪਿਆਰੇ ਪਿਆਰ ਕਰਕੇ ਗੁਰਮੁਖ ਜਨਾਂ ਨੇ ਗੁਰੂ ਸਾਹਿਬ ਜੀ ਤੋਂ ਬ੍ਰਹਮ ਗਿਆਨ ਰੂਪੀ ਸੱਚੀ ਵਡਿਆਈ ਪਾਈ ਪਾਉਣਾ ਕੀਤੀ ਹੈ।
ਇੱਕੋ ਸੱਚਾ ਸਭ ਮਹਿ ਵਰਤੈ,
ਇੱਕ ਸੱਚਾ ਪਰਮੇਸ਼ਰ ਸਾਰੇ ਸੰਸਾਰ ਦੇ ਮਹਿ ਵਿੱਚ ਵਰਤੇ ਵਰਤ ਰਿਹਾ ਹੈ, ਪਰ ਇਸ ਗੱਲ ਨੂੰ
ਵਿਰਲਾ ਕੋ ਵਿਚਾਰੇ,
ਉਸਦੇ ਸਰੂਪ ਦੀ ਵਿਚਾਰ ਨੂੰ ਕੋਈ ਵਿਰਲਾ ਵਿਚਾਰੇ, ਟਾਵਾਂ ਟਾਮ ਹੈ ਜਿਹੜਾ ਇਸ ਗੱਲ ਦੀ ਵਿਚਾਰ ਕਰਦਾ ਹੈ।
ਆਪੇ ਮੇਲ ਲਏ ਤਾਂ ਬਖਸ਼ੇ,
ਪਰਮੇਸ਼ਰ ਆਪ ਹੀ ਜਿਨ੍ਹਾਂ ਨੂੰ ਗੁਰੂ ਨਾਲ ਮੇਲ ਲਵੇ ਤਾਂ ਉਨ੍ਹਾਂ ਦੇ ਔਗਣਾਂ ਨੂੰ ਫਿਰ ਬਖਸ਼ੇ ਬਖਸ਼ ਦਿੰਦਾ ਹੈ।
ਸੱਚੀ ਭਗਤ ਸਵਾਰੇ,
ਸੱਚੀ ਭਗਤੀ ਦੁਆਰਾ ਉਨ੍ਹਾਂ ਦੇ ਜੀਵਨ ਸਵਾਰੇ ਸੁਧਾਰ ਦਿੰਦਾ ਹੈ।
ਸਭ ਸੱਚ 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 ਵਰਤੈ,
ਸੱਚ ਨਿਸ਼ਚੇ ਕਰਕੇ ਸਭੋ ਸਾਰੇ ਸੱਚ ਸੱਚ ਸੱਚਾ ਹੀ ਸੱਚਾ ਪਰਮੇਸ਼ਰ ਵਰਤੇ ਵਰਤਦਾ ਹੈ। ਬਸ ਤਿੰਨਾਂ ਕਾਲਾਂ ਵਿੱਚ ਸੱਚਾ ਪਰਮੇਸ਼ਰ ਹੀ ਵਰਤਦਾ ਹੈ।
ਗੁਰਮੁਖ ਕੋਈ ਜਾਣੈ,
ਇਸ ਭੇਦ ਨੂੰ ਕੋਈ ਬਿਰਲਾ ਗੁਰਮੁਖ ਗੁਰਾਂ ਦੁਆਰਾ ਜਾਣੇ ਜਾਣਦਾ ਹੈ।
ਜੰਮਣ ਮਰਨਾ ਹੁਕਮ ਵਰਤੈ,
ਜੰਮਣਾ ਮਰਨਾ ਵੀ ਪਰਮੇਸ਼ਰ ਦੇ ਹੁਕਮ ਹੁਕਮ ਵਿੱਚ ਹੀ ਵਰਤ ਰਿਹਾ ਹੈ।
ਗੁਰਮੁਖ ਆਪ ਪਛਾਣੈ,
ਹੁਕਮ ਵਿੱਚ ਹੀ ਗੁਰਮੁਖ ਜਾਣ ਗੁਰਾਂ ਦੁਆਰਾ ਆਪਣੇ ਆਪ ਨੂੰ ਪਛਾਣੇ ਪਛਾਣਦੇ ਹਨ।
ਨਾਮ ਧਿਆਏ ਤਾਂ ਸਤਿਗੁਰ ਪਾਏ,
ਤੇ ਜਦੋਂ ਕੋਈ ਪਰਮੇਸ਼ਰ ਦਾ ਨਾਮ ਧਿਆ ਕਰ ਬਿਰਤੀ ਦੁਆਰਾ ਧਿਆਉਂਦਾ ਹੈ ਤਾਂ ਉਹ ਸਤਿਗੁਰੂ ਜੀ ਨੂੰ ਪਾਏ ਭਾ ਜਾਂਦਾ ਹੈ, ਚੰਗਾ ਲੱਗਦਾ ਹੈ। ਤੇ ਇਸ ਕਰਕੇ ਫਿਰ
ਜੋ ਇੱਛਾ ਸੋ ਫਲ ਪਾਏ,
ਜੋ ਕੁਝ ਵੀ ਇੱਛਾ ਚਾਹੁੰਦਾ ਹੈ ਸੋ ਉਹੀ ਧਰਮ ਅਰਥ ਕਾਮ ਮੋਖ ਇਹ ਫਲਾਂ ਨੂੰ ਪ੍ਰਾਪਤ ਕਰ ਲੈਂਦਾ ਹੈ।
ਨਾਨਕ ਤਿਸ ਦਾ ਸਭ ਕੁਛ ਹੋਵੇ,
ਸਤਿਗੁਰੂ ਜੀ ਕਥਨ ਕਰਦੇ ਤਿਸ ਉਸ ਪੁਰਸ਼ ਦਾ ਸਭ ਸਾਰਾ ਕੁਝ ਸਫਲਾ ਹੋ ਜਾਂਦਾ ਹੈ
ਜੇ ਵਿੱਚ ਆਪ ਗਵਾਏ,
ਜਿਹੜਾ ਆਪਣੇ ਹਿਰਦੇ ਦੇ ਵਿੱਚੋਂ ਅੰਦਰੋਂ ਆਪਾ ਭਾਵ ਹੰਕਾਰ ਨੂੰ ਗਵਾ ਦੇਵੇ।
ਸੂਹੀ ਮਹੱਲਾ ਤੀਜਾ,
ਸੂਹੀ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਪਾਵਨ ਬਚਨ ਹੈ।
ਕਾਇਆ ਕਾਮਣ ਅਤ ਸੁਹਾਲਿਓ,
ਇਹ ਕਾਇਆ ਦੇਹੀ ਜਿਹੜੀ ਹੈ ਜਾਂ ਕਾਇਆ ਬੁੱਧੀ ਨੂੰ ਵੀ ਕਹਿੰਦੇ ਆ, ਬੁੱਧੀ ਰੂਪੀ ਕਾਮਣ ਇਸਤਰੀ ਅਤੇ ਅਤਿਅੰਤ ਹੀ ਸਵਾਲਿਓ ਸੁੰਦਰ ਹੈ, ਸਵਾਲਿਓ ਸਲਾਹੁਣੇ ਯੋਗ ਹੈ।
ਪਿਰ ਵਸੈ ਜਿਸ ਨਾਲੇ,
ਜਿਸਦੇ ਨਾਲੇ ਸਾਥ ਪਿਰ ਪਤੀ ਪਰਮੇਸ਼ਰ ਸਾਖੀ ਚੇਤਨ ਬ੍ਰਹਮ ਬਸੇ ਬਸਦਾ ਹੈ।
ਪਿਰ ਸੱਚੇ ਤੇ ਸਦਾ ਸੁਹਾਗਣ,
ਉਹ ਸੱਚੇ ਪਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੇ ਪ੍ਰਾਪਤੀ ਤੋਂ ਸਦਾ ਹਮੇਸ਼ਾ ਹੀ ਸੁਹਾਗਣ ਸੁਹਾਗ ਬਣਤੀ ਹੈ।
ਗੁਰ ਕਾ ਸ਼ਬਦ ਸੰਭਾਲੇ,
ਜੋ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਸੰਭਾਲੇ ਸੰਭਾਲ ਦੀ ਭਾਵ ਯਾਦ ਕਰਦੀ ਹੈ।
ਹਰ ਕੀ ਭਗਤ ਸਦਾ ਰੰਗ ਰਾਤਾ,
ਜਿਹਦਾ ਮਨ ਰੰਗ ਪ੍ਰੇਮ ਪੂਰਵਕ ਸਦਾ ਹਮੇਸ਼ਾ ਹਰ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਉਹਦੇ ਵਿਚ ਰਾਤਾ ਰੰਗਿਆ ਰਹਿੰਦਾ ਹੈ।
ਹੋਮੇ ਵਿਚ ਜਾਲੇ,
ਉਸਨੇ ਆਪਣੇ ਹਿਰਦੇ ਦੇ ਵਿਚੋਂ ਅੰਦਰੋਂ ਹੋਮੇ ਹੰਗਤਾ ਮਮਤਾ ਜਾਲੇ ਸਾੜ ਦਿੱਤੀ ਹੈ।
ਵਾਹ ਵਾਹ ਪੂਰੇ ਗੁਰ ਕੀ ਬਾਣੀ,
ਪੂਰਨ ਗੁਰੂ ਸਾਹਿਬ ਜੀ ਨੇ ਭਾਈ ਪੂਰੇ ਪੂਰਨ ਗੁਰੂ ਸਾਹਿਬ ਜੀ ਦੀ ਜਿਹੜੀ ਕਥਨ ਕੀਤੀ ਹੋਈ ਬਾਣੀ ਹੈ ਨਾ, ਵਾਹ ਵਾਹ ਧੰਨਤਾ ਦੇ ਯੋਗ ਹੈ, ਵਾਹ ਅਚਰਜ ਰੂਪ ਹੈ, ਵਾਹ ਪ੍ਰੇਰਕ ਰੂਪ ਹੈ।
ਪੂਰੇ ਗੁਰ ਤੇ ਉਪਜੀ ਸਾਚ ਸਮਾਣੀ,
ਇਹ ਪੂਰੇ ਪੂਰਨ ਗੁਰੂ ਕੌਣ? ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਉਹਨਾਂ ਦੇ ਹਿਰਦੇ ਤੋਂ ਉਪਜੀ ਪੈਦਾ ਹੋਈ ਹੈ ਤੇ ਇਸ ਕਰਕੇ ਸਾਚ ਸਮਾਣੀ। ਬੋਲੋ ਸ੍ਰੀ ਗੁਰੂ,
ਪੂਰੇ ਗੁਰ ਤੇ ਉਪਜੀ ਸਾਚ ਸਮਾਣੀ,
ਇਹ ਪੂਰੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਉਪਜੀ ਪੈਦਾ ਹੋਈ ਤੇ ਫਿਰ ਸਾਚ ਸੱਚੇ ਪਰਮੇਸ਼ਰ ਦੇ ਵਿਚ ਜੀਵਾਂ ਨੂੰ ਸਮਾਣੀ ਅਭੇਦ ਕਰਨ ਵਾਲੀ ਹੈ। ਯਾਨੀ ਜਿਹੜੇ ਬਾਣੀ ਦੇ ਨਾਲ ਜਿਨ੍ਹਾਂ ਦੀ ਸੁਰਤ ਜੁੜ ਗਈ ਹੈ ਉਹ ਸੁਰਤ ਨੂੰ ਸੱਚਖੰਡ ਲੈ ਜਾਂਦੀ ਹੈ ਬਾਣੀ। ਇਹ ਬਾਣੀ ਦੀ ਸਮਰੱਥਾ ਹੈ, ਨਾਮ ਦੀ ਸਮਰੱਥਾ ਹੈ, ਇਸ ਕਰਕੇ ਸਾਚ ਸਮਾਣੀ ਸੱਚ ਦੇ ਅਭੇਦ ਕਰਾ ਦਿੰਦੀ ਹੈ। ਉਹ ਕਿਵੇਂ? ਬਹੁਤ ਸਾਰੇ ਨਦੀਆਂ ਦੇ ਵਿੱਚ ਜਿਹੜੇ ਜੀਵ ਜੰਤ ਰਹਿੰਦੇ ਆ ਉਹ ਨਦੀਆਂ ਜਿਹੜੀਆਂ ਵਗਦੀਆਂ ਰੁੜਦੀਆਂ ਰੁੜਦੇ ਉਹ ਨਦੀ ਦੇ ਸਾਰੇ ਸਮੁੰਦਰ ਦੇ ਵੀ ਚਲੇ ਜਾਂਦੇ ਨੇ। ਜੀਵ ਕਿੰਨਾ ਲੰਮਾ ਸਫ਼ਰ ਹੈ, ਰੁੜਦੇ ਰੁੜਦੇ ਜੀਵ ਜਿਹੜੇ ਨਾ ਉਹ ਨਦੀ ਦੁਆਰਾ ਸਮੁੰਦਰ ਜਾ ਪੈਂਦੇ ਨੇ। ਇਸ ਤਰ੍ਹਾਂ ਬਾਣੀ ਇੱਕ ਨਦੀ ਰੂਪ ਹੈ, ਅਸੀਂ ਗੁਰਸਿੱਖ ਜਿੰਨੇ ਵੀ ਉਹ ਇੱਕ ਜੀਵ ਜੰਤੂ ਨੇ ਜਿਹੜਾ ਨਾਮ ਦੇ ਬਾਣੀ ਦੇ ਨਾਲ ਨਦੀ ਰੂਪ ਬਾਣੀ ਦੇ ਨਾਲ ਜੁੜ ਗਿਆ, ਬ੍ਰਹਮ ਰੂਪੀ ਸਮੁੰਦਰ ਜਾ ਮਿਲਦਾ। ਇਹ ਇਸ ਤਰ੍ਹਾਂ ਇਸ਼ਾਰਾ ਦਿੱਤਾ ਮਹਾਰਾਜ ਨੇ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਕਾਇਆ ਅੰਦਰ ਸਭ ਕੁਛ ਵਸੈ,
ਇਹ ਕਾਇਆ ਸਰੀਰ ਦੇ ਅੰਦਰ ਸਾਰਾ ਕੁਛ ਹੀ ਵਸ ਰਿਹਾ। ਇਹਦੇ ਵਿੱਚ ਨੌ ਖੰਡ ਮੰਡਲ ਜਿਹੜੇ ਨਾ ਅੱਗੇ ਦੱਸਦੇ ਨੇ ਵੀ ਇਹ ਕਾਇਆ ਦੇ ਸਰੀਰ ਦੇ ਅੰਦਰ ਹੀ ਸਾਰਾ ਕੁਛ ਸਭ ਕੁਛ ਵਸ ਰਿਹਾ ਹੈ।
ਖੰਡ ਮੰਡਲ ਪਾਤਾਲਾ,
ਨੌ ਖੰਡ ਤੇ ਮੰਡਲ 400 ਕੋਹ ਦਾ ਹੁੰਦਾ ਹੈ, ਪਾਤਾਲ ਸੱਤ ਪਤਾਲ ਸੱਤ ਆਕਾਸ਼, ਇਹ ਸਾਰਾ ਕੁਛ ਵਸੇ ਵਸਦਾ। ਇਹ ਯੋਗੀਆਂ ਦੇ ਮਤ ਅਨੁਸਾਰ ਐਸਾ ਹੈ, ਯੋਗੀ ਧਿਆਨ ਲਾ ਕੇ ਨਾ ਉਹ ਪੈਰਾਂ ਤੋਂ ਲੈ ਕੇ ਲੱਕ ਤੱਕ ਪਤਾਲ ਮੰਨਦੇ ਹੈ, ਧੁਨੀ ਵਾਲੇ ਅਸਥਾਨ ਤੋਂ ਤੇ ਮਾਤ ਲੋਕ ਕਹਿੰਦੇ ਆ, ਤੇ ਧੁਨੀ ਤੋਂ ਉੱਪਰ ਉਹ ਜਿਹੜੇ ਮਸਤਕ ਦਾ ਉੱਪਰਲੇ ਸੱਤ ਆਕਾਸ਼ ਮੰਨਦੇ ਆ। ਵੇਦਾਂਤ ਮਤ ਦੇ ਅਨੁਸਾਰ ਵੇਦਾਂਤੀ ਕਹਿੰਦੇ ਨੇ ਕਿ ਬੁੱਧੀ ਦੇ ਅੰਦਰ ਸਾਰੇ ਪਦਾਰਥ ਕਲਪਿਤ ਹਨ, ਭਾਵ ਜਿਹਾ ਜੋ ਕੋਈ ਵਾਸ਼ਨਾ ਕਰਕੇ ਬੈਠਦਾ ਹੈ ਤੇ ਉਹ ਜਿਤਨੇ ਪਦਾਰਥ ਵੇਖਦਾ ਉਹ ਸਾਰੇ ਸੰਸਕਾਰ ਬੁੱਧੀ ਦੇ ਅੰਦਰ ਪਏ, ਜੋ ਬੁੱਧੀ ਦਾ ਅਕਸ਼ ਰੂਪ ਹੋ ਕੇ ਪ੍ਰਤੀਤ ਹੋ ਰਿਹਾ। ਜਿਵੇਂ ਕੈਮਰੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਦੀਆਂ ਫੋਟੋਆਂ ਥੋੜੇ ਜਿਹੇ ਥਾਂ ਤੇ ਆ ਜਾਂਦੀਆਂ ਹਨ, ਉਹ ਬੁੱਧੀ ਦੇ ਅੰਦਰ ਕਹਿੰਦੀਆਂ ਸੰਸਕਾਰ ਰੂਪੀ। ਵੇਦਾਂਤ ਮਤ ਇਹ ਹੈ, ਅਥਵਾ ਨੌ ਖੰਡ ਦੀ ਨਿਆਈ, ਕਾਇਆ ਅੰਦਰ ਸਭ ਕੁਛ ਵਰਤੈ ਖੰਡ ਮੰਡਲ ਪਾਤਾਲਾ। ਨੌ ਖੰਡਾਂ ਦੀ ਨਿਆਈ, ਸਰੀਰ ਦੇ ਨੌ ਟੁਕੜੇ ਹੈ, ਚਾਰ ਲੱਤਾਂ ਦੇ ਚਾਰ ਬਾਹਾਂ ਦੇ ਤੇ ਇੱਕ ਵਿਚਾਲੇ ਜਿਹੜਾ ਧੜ ਰਹਿ ਗਿਆ। ਮੰਡਲ ਤੋਂ ਬਾਅਦ ਵੱਖੋ ਵੱਖਰੇ ਅੰਗਾਂ ਤੋਂ ਹੈ, ਪਾਤਾਲਾਂ ਤੋਂ ਪੈਰ ਜੋ ਇਸ ਸਰੀਰ ਦੇ ਵਿੱਚ ਇਸ ਪ੍ਰਕਾਰ ਵਸਦੇ ਹੈ। ਅਥਵਾ ਕਾਇਆ ਅੰਦਰ ਸਭ ਕੁਛ ਵਰਤੈ ਖੰਡ ਮੰਡਲ ਪਾਤਾਲਾ, ਇਸ ਬੁੱਧੀ ਰੂਪ ਕਾਇਆ ਦੇ ਨੌ ਖੰਡ ਦੀ ਨਿਆਈ ਨਵਦਾ ਭਗਤੀ ਹੈ। ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ ਦਾਸਾ ਸਖਬਤ ਮੰਦਨਾ ਸਰਵ ਨਿਵੇਦਨ ਜਾਨ ਭਗਤ ਨਵੇਂ ਪ੍ਰਕਾਰਾ। ਮੰਡਲ ਦੇਸ਼ ਦੀ ਨਿਆਈ ਸਾਧਨ ਅਤੇ ਪਤਾਲ ਦੀ ਨਿਆਈ ਨਿਮਰਤਾ ਆਦਿ ਗੁਣ ਵਸਦੇ ਹੈ। ਜਾਂ ਫਿਰ ਈਸ਼ਵਰ ਦਾ ਜਿਹੜਾ ਬੈਰਾਟ ਰੂਪੀ ਕਾਇਆ ਹੈ ਪ੍ਰਤੱਖ ਨੌ ਖੰਡ ਮੰਡਲ 400 ਕੋਹਦਾ ਗੋਲਾਕਾਰ ਧਰਤੀ ਇਲਾਕਾ ਮੰਡਲ ਦੇਸ਼ ਤੇ ਪਤਾਲ ਆਦਿ ਸਭ ਕੁਛ ਉਹਦੇ ਬੈਰਾਟ ਰੂਪ ਦੇ ਵਿਚ ਹੈ।
ਕਾਇਆ ਅੰਦਰ ਜਗ ਜੀਵਨ ਦਾਤਾ ਵਸੈ।
ਇਸ ਕਾਇਆ ਦੇਹ ਦੇ ਵਿਚ ਜਾਂ ਬੁੱਧੀ ਦੇ ਅੰਦਰ ਇਹਦੇ ਵਿਚ ਜਗ ਜੀਵਨ ਜਗ ਦਾ ਜੀਵਨ ਰੂਪ ਦਾਤਾ ਦਾਤਾਰ ਪਰਮੇਸ਼ਰ ਵਸੈ ਵਸਦਾ। ਜੋ ਕੈਸਾ ਹੈ ਉਹ ਫਿਰ ਜਗ ਜੀਵਨ ਦਾਤਾ ਵਸੈ ਵਸਦਾ ਹੈ।
ਸਭਨਾ ਕਰੇ ਪ੍ਰਤ ਪਾਲਾ।
ਜੋ ਸਾਰਿਆਂ ਦੇ ਪ੍ਰਤ ਤਾਈ ਪਾਲਾ ਪਾਲਣਾ ਕਰਦਾ ਹੈ।
ਕਾਇਆ ਕਾਮਣ ਸਦਾ ਸੁਹੇਲੀ।
ਇਹ ਕਾਇਆ ਦੇਹੀ ਬੁੱਧੀ ਰੂਪ ਕਾਮਣ ਇਸਤਰੀ ਸਦਾ ਹੀ ਤੇ ਸੁਹੇਲੀ ਸੋਭਨਿਕ ਸੁਖੀ ਹੈ। ਇਹ ਕਾਇਆ ਦੇਹੀ ਬੁੱਧੀ ਕਾਮਣ ਕਹਿੰਦੇ ਉਹ ਸਦਾ ਸੇਲੀ ਸੋਭਨਿਕ ਹੈ। ਕਿਹੜੀ? ਜਿਸ ਨੇ ਗੁਰਮੁਖ ਹੋ ਕੇ ਗੁਰਮੁਖ
ਨਾਮ ਸੰਭਾਲਾ।
ਜਿਸ ਨੇ ਗੁਰਮੁਖ ਹੋ ਕੇ ਗੁਰਾਂ ਦੁਆਰਾ ਪਤੀ ਪਰਮੇਸ਼ਰ ਦੇ ਨਾਮ ਨੂੰ ਸੰਭਾਲਾ ਯਾਦ ਕੀਤਾ ਹੈ। ਜਿਹਨੇ ਯਾਦ ਕੀਤਾ ਹੈ ਕਾਇਆ ਕਾਮਣ ਸਦਾ ਸੁਹੇਲੀ ਉਹ ਸੁਖੀ ਹੋ ਗਏ।
ਕਾਇਆ ਅੰਦਰ ਆਪੇ ਵਸੈ।
ਇਸ ਕਾਇਆ ਦੇ ਅੰਦਰ ਦੇਹ ਦੇ ਅੰਦਰ ਪਰਮੇਸ਼ਰ ਆਪ ਹੀ ਵਸ ਰਿਹਾ ਹੈ।
ਅਲੱਖ ਨਾ ਲਖਿਆ ਜਾਈ।
ਅਲੱਖ ਲਖਣ ਤੋਂ ਰਹਿਤ ਹੈ। ਕਿਸੇ ਕੋਲੋਂ ਵੀ ਲਿਖਿਆ ਜਾਣਿਆ ਨਹੀਂ ਜਾਂਦਾ ਹੈ। ਅਸ਼ੁੱਧ ਮਨ ਕੇ ਲਿਖਿਆ ਨਹੀਂ ਜਾਂਦਾ, ਸ਼ੁੱਧ ਮਨ ਦੁਆਰਾ ਲਿਖਿਆ ਜਾਂਦਾ ਹੈ।
ਮਨਮੁਖ ਮੁਗਧ ਬੂਝੈ ਨਾਹੀ।
ਜਿਹੜੇ ਮਨਮੁਖ ਮੁਗਧ ਬੇਸਮਝਣ ਉਹ ਬੇਸਮਝ ਪੁਰਸ਼ ਉਸ ਨੂੰ ਬੂਝੇ ਸਮਝਦੇ ਨਹੀਂ ਹਨ, ਪਰ ਸਗੋਂ
ਬਾਹਰ ਭਾਲਣ ਜਾਈ।
ਸਗੋਂ ਬਾਹਰ ਜੰਗਲਾਂ ਦੇ ਵਿਚ ਉਹਨੂੰ ਲੱਭਣ ਵਾਸਤੇ ਤੁਰ ਪੈਂਦੇ ਆ ਜਾਂ ਤੀਰਥਾਂ ਤੇ ਤੁਰ ਪੈਂਦੇ ਨੇ ਲੱਭਣ ਵਾਸਤੇ।
ਬਾਹਰ ਭਾਲਣ ਜਾਈ।
ਬਾਹਰ ਕਿੱਥੇ? ਜੰਗਲਾਂ ਦੇ ਵਿਚ ਭਾਲਣ ਲੱਭਣ ਦੇ ਲਈ ਜਾਈ ਜਾਂਦੇ ਹਨ।
ਸਤਿਗੁਰ ਸੇਵੇ ਸਦਾ ਸੁਖ ਪਾਈ।
ਜਿਹੜੇ ਸਤਿਗੁਰੂ ਜੀ ਦੀ ਸੇਵਾ ਟਹਿਲ ਕਰਦੇ ਆ ਉਹ ਸਦਾ ਹਮੇਸ਼ਾ ਆਤਮ ਸੁਖ ਨੂੰ ਪਾ ਲੈਂਦੇ ਹਨ।
ਸਤਿਗੁਰ ਅਲੱਖ ਦਿੱਤਾ ਲਿਖਾਈ।
ਸਤਿਗੁਰੂ ਜੀ ਅਲੱਖ ਲਖਣ ਤੋਂ ਰਹਿਤ ਜਿਹੜਾ ਸਰੂਪ ਹੈ ਨਾ ਵਾਹਿਗੁਰੂ ਦਾ ਉਹ ਲਖਣਾ ਬਿਰਤੀ ਦੁਆਰਾ ਲਿਖਾਈ ਜਣਾ ਦਿੰਦੇ ਆ। ਸ਼ਕਤੀ ਬਿਰਤੀ ਕਰਕੇ ਤਾਂ ਜਾਣ ਨਹੀਂ ਹੁੰਦਾ, ਲਖਣਾ ਬਿਰਤੀ ਦੁਆਰਾ ਜਾਣ ਹੁੰਦਾ। ਸੋ ਇਸ ਕਰਕੇ ਫਰਮਾਨ ਕਰਦੇ ਨੇ ਅੱਗੇ
ਕਾਇਆ ਅੰਦਰ ਰਤਨ ਪਦਾਰਥ।
ਇਹ ਦੇਹ ਦੇ ਅੰਦਰ ਬੈਰਾਗ ਵਿਵੇਕ ਰੂਪੀ ਜਾਂ ਫਿਰ ਰਤਨ ਧਰਮ ਅਰਥ ਕਾਮ ਮੋਖ ਰੂਪੀ ਪਦਾਰਥ ਨੇ ਜਿਹੜੇ ਕਾਇਆ ਦੇ ਅੰਦਰ ਹੀ ਹੈ। ਰਤਨਾਂ ਦੀ ਨਾ ਹੀ ਬੈਰਾਗ ਹੈ ਜਿਹੜਾ ਨੌ ਪ੍ਰਕਾਰ ਦਾ ਹੈ। ਪਦਾਰਥ ਨਹੀਂ ਧਰਮ ਅਰਥ ਕਾਮ ਰੂਪੀ ਇਹ ਪਦਾਰਥ ਇਤਿਹਾਸਕ।
ਭਗਤ ਭਰੀ ਭੰਡਾਰਾ।
ਭਗਤੀ ਦੇ ਭੰਡਾਰਾ ਖਜ਼ਾਨੇ ਭਰੇ ਹੋਏ ਹਨ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ।
ਇਸ ਕਾਇਆ ਸਰੀਰ ਦੇ ਅੰਦਰ ਨੌ ਖੰਡ ਪ੍ਰਿਥਵੀ ਜਿਹੜੀ ਹੈ ਤੇ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਇਹ ਨੌ ਖੰਡ ਪ੍ਰਿਥਵੀ ਧਰਤੀ ਇਹਦੇ ਵਿਚ ਹੀ ਹੈ।
ਹਾਟ ਪਟਨ ਬਾਜ਼ਾਰਾ।
ਹਾਟ ਹੱਟਾਂ ਨੇ ਇਹਦੇ ਚ, ਪਟਨ ਸ਼ਹਿਰ ਹੈ ਇਹਦੇ ਵਿਚ, ਬਾਜ਼ਾਰਾ ਬਾਜ਼ਾਰ ਆਦਿਕ ਹਨ। ਉਹ ਕਿਸ ਤਰ੍ਹਾਂ ਹਨ? ਇਹਦੇ ਚ ਨੌ ਖੰਡ ਜਿਹੜੇ ਸਰੀਰ ਦੇ ਨੌ ਜੋੜ ਨੇ ਜਿਹੜੇ ਨੌ ਗੋਲਕਾਂ ਜਿਹੜੀਆਂ ਨੇ ਨੌ ਦੁਆਰੇ ਪ੍ਰਗਟ ਕੀਏ ਜਿਹੜੇ ਪ੍ਰਗਟ ਹਨ ਖੁੱਲੇ ਨੇ ਜਿਹੜੇ ਨੌ ਦਰਵਾਜ਼ੇ ਦਸਵਾਂ ਗੁਪਤ ਹੈ। ਪ੍ਰਿਥਵੀ ਤੋਂ ਭਾਵ ਲੱਕ, ਹੱਟ ਤੋਂ ਭਾਵ ਹਿਰਦਾ, ਪਟਨ ਤੋਂ ਭਾਵ ਦਸਵਾਂ ਦੁਆਰ, ਬਾਜ਼ਾਰ ਤੋਂ ਭਾਵ ਦਸੇ ਇੰਦਰੇ। ਇਸ ਪ੍ਰਕਾਰ ਇਹ ਸਾਰਾ ਇਹਦੇ ਵਿਚ ਹੀ ਹੈ। ਨੌ ਖੰਡਾਂ ਦੇ ਰੇ ਜਿਹੜੇ ਰਚਣ ਵਾਲਾ ਉਹ ਪ੍ਰਿਥਵੀ ਭੂਮਾ ਰੂਪ ਬ੍ਰਹਮ ਇਸ ਕਾਇਆ ਦੇ ਅੰਦਰ ਹੀ ਵਸਦਾ। ਜਿਸ ਨੇ ਨੌ ਖੰਡਾਂ ਰੂਪੀ ਹੱਟ, ਸੱਤਾਂ ਦੀਪਾਂ ਰੂਪੀ ਸ਼ਹਿਰ, ਅਨੇਕਾਂ ਬ੍ਰਹਮੰਡਾਂ ਰੂਪੀ ਬਾਜ਼ਾਰ ਬਣਾਏ ਹੋਏ ਨੇ, ਐ ਵੀ ਇਹਦਾ ਅਰਥ ਹੈ।
ਇਸ ਕਾਇਆ ਅੰਦਰ ਨਾਮ ਨੌ ਨਿਧ।
ਇਸ ਕਾਇਆ ਦੇਹੀ ਦੇ ਅੰਦਰ ਨਾਮ ਤੇ ਨੌ ਨਿਧੀਆਂ ਹਨ। ਨੌ ਨਿਧੀਆਂ ਦੇ ਦੇਣ ਵਾਲਾ ਨਾਮ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ ਕਿਹਾ ਹੈ।
ਪਾਈਐ ਗੁਰ ਕੈ ਸ਼ਬਦ ਵਿਚਾਰ।
ਜੋ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਪਾਈਏ ਪ੍ਰਾਪਤ ਕਰੀਦਾ ਹੈ।
ਕਾਇਆ ਅੰਦਰ ਤੋਲ ਤੁਲਾਵੇ।
ਇਸ ਕਾਇਆ ਦੇਹੀ ਦੇ ਅੰਦਰ ਬ੍ਰਹਮ ਹੀ ਤੋਲ ਵਿਚਾਰ ਨੂੰ ਤੁਲਾਵੈ ਵਿਚਾਰਦਾ ਹੈ।
ਆਪੇ ਤੋਲਣਹਾਰਾ,
ਆਪ ਹੀ ਪਰਮੇਸ਼ਰ ਤੋਲਣਹਾਰਾ, ਇਹ ਵਿਚਾਰਨ ਵਾਲਾ ਆਪ ਹੀ ਹੈ, ਹੋਰ ਨੀ ਹੈ ਕੋਈ ਉਹ ਤੋਂ ਬਿਨਾ।
ਇਹੋ ਮਨ ਰਤਨ ਜਵਾਹਰ ਮਾਨਕ,
ਇਹ ਜਿਹੜਾ ਮਨ ਦੇ ਅੰਦਰ ਰਤਨਾਂ ਦੀ ਨਿਆਈ, ਤਾਂ ਇਹੋ ਮਨ ਰਤਨ ਜਵਾਹਰ ਮਾਨਕ, ਇਹੋ ਇਸ ਮਨ ਦੇ ਅੰਦਰ ਰਤਨਾਂ ਦੀ ਨਿਆਈ ਤਾਂ ਹੈ ਵੈਰਾਗ। ਇਹ ਨੌ ਪ੍ਰਕਾਰ ਦਾ ਵੈਰਾਗ ਜਿਹੜਾ ਹੈ, ਤੇ ਯਤਮਾਨ ਬਤਰੇਕ ਏਕ ਇੰਦਰੀਏ ਵਸੀਕਰਨ, ਤੀਬਰ ਵੈਰਾਗ ਤਰ ਤੀਬਰ ਵੈਰਾਗ ਤਰ ਤੀਬਰ ਤਰ ਤਮ ਵੈਰਾਗ ਮੰਦ ਵੈਰਾਗ ਕਾਰਨ ਵੈਰਾਗ, ਇਹ ਨੌ ਇਹਦੀਆਂ ਕਿਸਮਾਂ। ਤੇ ਇਸ ਕਰਕੇ ਇਹ ਰਤਨਾਂ ਦੀ ਨਿਆਈ ਤਾਂ ਜਿਹੜਾ ਹੋ ਗਿਆ ਇਹ ਵੈਰਾਗ ਹੋ ਗਿਆ। ਜਿਹੜਾ ਜਵਾਹਰ ਹੈ ਉਹਦੀ ਨਿਆਈ ਗਿਆਨ ਹੈ। ਜਿਹੜਾ ਰਤਨ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਇੰਨੀ ਖਿੱਚ ਹੋਵੇ ਉਹ ਗਾਹਕ ਨੂੰ ਆਪਣੇ ਪ੍ਰੇਮ ਦੇ ਰੰਗ ਵਿੱਚ ਰੰਗ ਲਵੇ, ਹੋਰ ਪਾਸੇ ਝਾਕਣ ਜੋਗਾ ਨਾ ਰਹੇ, ਉਹਨੂੰ ਰਤਨ ਕਹਿੰਦੇ ਆ। ਇੰਨੀ ਖਿੱਚ ਹੁੰਦੀ ਹੈ, ਜਿਹੜਾ ਆਪਣਾ ਜਲਵਾ ਦਿਖਾ ਕੇ ਗਾਹਕ ਦੇ ਚਿੱਤ ਨੂੰ ਖਿੱਚ ਲਵੇ ਉਹਨੂੰ ਜਵਾਹਰ ਕਹਿੰਦੇ। ਤੋ ਇਸ ਕਰਕੇ ਮੰਨਣ ਦੀ ਨਿਆਈ ਮਾਨਕ ਹੈ। ਮਾਨਕ ਜਿਹੜਾ ਉਹਦੇ ਵਿੱਚ ਚਾਰ ਧਾਰੀਆਂ ਹੁੰਦੀਆਂ ਨੇ, ਤੇ ਉਹਦੇ ਵਿੱਚ ਜਿਵੇਂ ਸੂਰਜ ਤੋਂ ਕਿਰਨਾਂ ਨਿਕਲੀਆਂ, ਚਾਰ ਕਿਰਨਾਂ ਨਿਕਲੀਆਂ ਉਹਦੀ, ਉਹਨੂੰ ਮਾਨਕ ਕਹਿੰਦੇ ਨੇ। ਉਹ ਕਿਸੇ ਜੌਹਰੀ ਨੇ ਦੱਸਿਆ ਸੀ ਮਹਾਂਪੁਰਖਾਂ ਨੂੰ, ਉਹ ਕਹਿੰਦੇ ਵੀ ਇਹ ਮਹਾਂਪੁਰਖਾਂ ਨੇ ਪੁੱਛਿਆ ਵੀ ਮਾਨਕ ਦਾ ਕੀ ਹੈ, ਵੀ ਸਾਡੇ ਗੁਰਬਾਣੀ ਚ ਆਉਂਦਾ ਰਹਿੰਦਾ। ਉਹ ਕਹਿੰਦੇ ਮਹਾਂਪੁਰਖੋ ਵੀ ਇਹਦੇ ਵਿੱਚ ਇਸ ਤਰ੍ਹਾਂ ਵੀ ਇਹਦੇ ਚ ਲਾਲ ਰੰਗ ਦੀ, ਪੀਲੇ ਰੰਗ ਦੀ ਜਾਣੀ ਖੱਟੇ ਜੇ ਰੰਗ ਦੀ, ਤੇ ਹਰੇ ਰੰਗ ਦੀ ਤੇ ਚਿੱਟੇ ਰੰਗ ਦੀ, ਇਹਦੇ ਚ ਚਾਰ ਧਾਰੀਆਂ ਜਦੋਂ ਐਂ ਹਿਲਾ ਕੇ ਦੇਖਦੇ ਆ, ਕਹਿੰਦੇ ਉਹਦੇ ਚਾਰ ਤਰ੍ਹਾਂ ਦੀ ਉਹਦੇ ਚ ਫਿਰ ਨਾ ਚਮਕ ਪੈਂਦੀ ਹੈ, ਕਹਿੰਦੇ ਫਿਰ ਉਹਨੂੰ ਕਹਿੰਦੇ ਵੀ ਮਾਨਕ ਹੈ। ਤੇ ਇਸ ਪ੍ਰਕਾਰ ਜਿਹੜਾ ਹੈ ਅੰਤਰੀ ਭਾਵ ਤੇ ਵੈਰਾਗ ਰਤਨ ਦੀ ਨਿਆਈ ਹੋ ਗਏ, ਜਿਹੜੇ ਨੌ ਪ੍ਰਕਾਰ ਦਾ ਜਿਹੜਾ ਗਿਆਨ ਹੈ ਇਹਦੇ ਵਿੱਚ ਸਾਧ ਸੰਜੀ ਜਵਾਹਰ ਦੀ ਨਿਆਈ ਹੈ। ਮਾਨਕ ਜਿਹੜਾ ਹੈ ਉਹ ਸਰਵਣ ਮੰਨਣ ਅਧਿਆਸਨ ਜਿਹੜਾ ਕਰਨਾ ਵਾਹਿਗੁਰੂ ਦੇ ਨਾਮ, ਉਹਦੇ ਨਿਆਈ ਹੈ। ਇਸ ਕਰਕੇ ਫਿਰ ਦੱਸਦੇ ਹਨ ਤਿਸਕਾ
ਮੋਲ ਅਫਾਰਾ,
ਉਹਨਾਂ ਸਾਧਨਾਂ ਦਾ ਜਿਹੜਾ ਮੁੱਲ ਹੈ, ਅਫਾਰਾ ਬਹੁਤ ਮੁੱਲ ਹੈ, ਫੜਨ ਜੋ ਨਹੀਂ, ਮੋਲ ਮੁੱਲ ਵੀ ਹੈ, ਤੇ ਉਹਨਾਂ ਸਾਧਨਾਂ ਦਾ ਅਫਾਰਾ ਬਹੁਤ ਮੋਲ ਮੁੱਲ ਵੀ ਹੈ, ਭਾਵ ਬਹੁਤਾ ਜ਼ਿਆਦਾ ਹੈ। ਤੇ ਇਸ ਕਰਕੇ ਮੋਲ ਕੈਸਾ ਹੈ, ਅਫਾਰਾ ਜਿਹੜਾ ਫੜਿਆ ਹੀ ਨਾ ਜਾਵੇ, ਤੇ ਇਸ ਪ੍ਰਕਾਰ ਦਾ ਹੈ।
ਮੋਲ ਕਿਤਹੀ ਨਾਮ ਪਾਈਐ ਨਾਹੀ,
ਪਰ ਇਹਦੇ ਬਹੁਤੇ ਮੋਲ ਮੁੱਲ ਕਰਕੇ ਕਿਤੇ ਕਿਸੇ ਪਾਸੋਂ ਨਾਮ ਪ੍ਰਾਪਤ ਨਹੀਂ ਕਰੀਦਾ ਹੈ।
ਨਾਮ ਪਾਈਐ ਗੁਰ ਵਿਚਾਰਾ,
ਇਹ ਨਾਮ ਤਾਂ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਪ੍ਰਾਪਤ ਕਰੀਦਾ ਹੈ।
ਗੁਰਮੁਖ ਹੋਵੇ ਸੋ ਕਾਇਆ ਖੋਜੈ,
ਜਿਹੜਾ ਗੁਰਾਂ ਦੁਆਰਾ ਗੁਰਮੁਖ ਹੋਵੇ ਜਾਂ ਹੁੰਦਾ ਹੈ, ਉਹ ਫਿਰ ਆਪਣੀ ਕਾਇਆ ਦੇਹੀ ਨੂੰ ਜਾਂ ਬੁੱਧ ਰੂਪ ਕਾਇਆ ਨੂੰ ਖੋਜੈ ਖੋਜਦਾ ਹੈ।
ਹੋਰ ਸਭ ਭਰਮ ਭੁਲਾਈ,
ਬਾਕੀ ਹੋਰ ਸਾਰੀ ਸ੍ਰਿਸ਼ਟੀ ਭਰਮ ਦੀ ਭੁਲਾਈ ਹੋਈ ਹੈ, ਉਹ ਭਰਮ ਦੇ ਵਿੱਚ ਧੱਕੇ ਖਾਂਦੇ ਫਿਰਦੇ ਆ, ਬਾਕੀ ਤਾਂ ਉਹ ਐ ਜਿਹੜੇ ਖੋਜਦੇ, ਜਿੱਥੇ ਕੋਈ ਚੀਜ਼ ਹੋਵੇ ਉੱਥੇ ਖੋਜੀਏ ਲੱਭ ਪੈਂਦੀ ਹੈ, ਜਿੱਥੇ ਨਾ ਹੋਵੇ ਉੱਥੇ ਖੋਜੀਏ ਲੱਭਦੀ ਨਹੀਂ ਹੈ। ਬਾਕੀ ਤਾਂ ਭਰਮ ਦੇ ਭੁੱਲੇ ਹੋਏ ਨੇ, ਜਿੱਥੇ ਹੈ ਉੱਥੋਂ ਖੋਜੀ ਜਾਵੇ। ਜਿਵੇਂ ਰਹਿਬਾਂ ਦੀ ਗੱਲ ਆਉਂਦੀ ਹੈ, ਰੂਬੀਆ ਵੀ ਕਹਿੰਦੇ ਉਹਨੂੰ, ਇਸਲਾਮ ਦੇ ਵਿੱਚ ਉਹਦੀਆਂ ਕਹਾਣੀਆਂ ਨੇ, ਕਹਿੰਦੇ ਬਿਰਧ ਅਵਸਥਾ ਹੋ ਗਈ ਰੂਬੀਆ ਦੀ, ਬਿਰਧ ਅਵਸਥਾ ਹੋਈ ਤਾਂ ਇੱਕ ਦਿਨ ਉਹ ਡੰਗੋਰੀ ਫੜੀ ਉਸਨੇ, ਹੌਲੀ 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 ਤੁਰ ਕੇ ਉੱਥੇ ਆ ਗਈ ਜਿੱਥੇ ਕਾਜੀ ਜਿਹੜਾ ਨਾ ਉਹ ਉਪਦੇਸ਼ ਦਿੰਦਾ ਸੀ, ਲੈਸਨ ਦਿੰਦਾ ਸੀ, ਉਹ ਜਿੰਨੇ ਵੀ ਉੱਥੇ ਜਮਾਤ ਬੈਠੀ ਉਹ ਜਮਾਤ ਬੋਲਦੇ ਹੈ, ਤੇ ਉਹਦੇ ਵਿੱਚ ਉਹ ਸਿੱਖਿਆ ਦਿੰਦਾ ਤੇ ਖੁਦਾ ਦੇ ਨਾਮ ਦੀਆਂ ਗੱਲਾਂ ਦੱਸਦਾ। ਤੇ ਅੱਗੇ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਵੀ ਲਾਈਟ ਦੇ ਜਿਹੜੇ ਸਾਧਨ ਮਸਾਲਾਂ ਹੁੰਦੀਆਂ ਸੀ, ਮਸਾਲ ਦਾ ਵੀ ਇੱਕ ਤਰੀਕਾ ਹੁੰਦਾ ਸੀ ਵੀ ਕਿਹੜੇ ਤਰੀਕੇ ਦੇ ਨਾਲ ਉਹ ਕੱਪੜੇ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਭਿਉਂ ਕੇ ਨਾ ਪਹਿਲਾਂ ਕੱਪੜੇ ਨੂੰ ਚੰਗੀ ਤਰ੍ਹਾਂ ਬੰਨਣਾ, ਪੂਰਾ ਟਾਈਟ ਕਰਕੇ ਬੰਨਣਾ ਡੰਡੇ ਦੇ ਨਾਲ, ਤੇ ਫਿਰ ਉਸ ਨੂੰ ਇੰਨਾ ਟਾਈਟ ਕਰਨਾ ਵੀ ਜਲਦੀ ਦੇ ਕੇ ਨਾ ਸੜੇ, ਉਹਨੂੰ ਵੀ ਤੇਲ ਦੇ ਵਿੱਚ ਭਿਉਂ ਕੇ ਉਹਨੂੰ ਅੱਗ ਲਾ ਦੇਣੀ, ਉਹਨੂੰ ਮਸਾਲ ਕਹਿੰਦੇ ਸੀ। ਇਹ ਪੁਰਾਣੇ ਸਮੇਂ ਦਾ ਸਾਧਨ ਸੀ। ਉਹ ਮਸੀਤ ਦੇ ਵਿੱਚ ਮੂਹਰੇ ਮਸਾਲ ਜਗ ਰਹੀ ਹੈ ਤੇ ਰੂਬੀਆ ਆ ਕੇ ਉੱਥੇ ਬਹਿ ਗਈ। ਜਦੋਂ ਅੰਦਰ ਤੋਂ ਜਿਹੜੇ ਮੁਸਲਮਾਨ ਮੁੰਡੇ ਜਿਹੜੇ ਪੜ੍ਹ ਕੇ ਨਿਕਲੇ ਬਾਹਰ, ਉਹ ਹੱਥ ਜੇ ਮਾਰਨ ਲੱਗ ਗਈ ਧਰਤੀ ਨੂੰ, ਉਹ ਕਹਿੰਦੇ ਬੇਬੇ ਕੀ ਲੱਭਦੀ ਆ? ਕਹਿੰਦੀ ਪੁੱਤ ਸੂਈ ਖੋਈ ਗਈ, ਸੂਈ ਲੱਭਦੀ। ਉਹ ਕਹਿੰਦੇ ਲਿਆ ਬੇਬੇ ਤੇਰੀ ਨਿਗਾਹ ਕਮਜ਼ੋਰ ਹੈ ਵੀ ਅਸੀਂ ਲੱਭ ਦਿੰਦੇ ਹਾਂ। ਕਹਿੰਦੇ ਤੁਸੀਂ ਲੱਭ ਦਿਓ। ਉਹ ਲੱਭੀ, ਸੂਈ ਨਹੀਂ ਲੱਭੀ। ਇਹਨੇ ਨੂੰ ਇੱਕ ਨੂੰ ਦੇਖ ਕੇ ਦੋ ਦਸ ਵੀਹ ਇਕੱਠੇ ਹੋ ਗਏ ਤੇ ਇਹਨੇ ਨੂੰ ਪਿੱਛੋਂ ਸਾਧ ਸਿੰਘ ਜੀ ਤੇ ਕਾਜੀ ਸਾਹਿਬ ਆ ਗਏ। ਉਹ ਆ ਕੇ ਕਹਿੰਦੇ ਕਿਆ ਰੌਲਾ ਇਹ? ਕਹਿੰਦੇ ਜੀ ਮਾਤਾ ਦੀ ਸੂਈ ਖੋਈ ਗਈ ਵੀ ਲੱਭ ਨਹੀਂ ਰਹੀ। ਉਹ ਕਹਿੰਦਾ ਇੱਕ ਮਿੰਟ ਹੋ, ਕਹਿੰਦਾ ਮੈਨੂੰ ਪੁੱਛ ਲੈਣ ਦਿਓ। ਕਹਿੰਦਾ ਬੇਬੇ ਐਂ ਦੱਸ, ਉਹ ਕਾਜੀ ਕਹਿਣ ਲੱਗਿਆ ਵੀ ਤੂੰ ਇੱਥੇ ਗਲੀ ਚ ਬੈਠੀ ਕੀ ਕਰਦੀ ਸੂਈ ਨਾਲ? ਉਹ ਕਹਿੰਦੀ ਵੀ ਸੂਈ ਇਹ ਵੀ ਕਰਦੀ, ਕਹਿੰਦੀ ਕੱਪੜੇ ਸਿਉਂਦੀ ਸੀ, ਕੱਪੜਾ ਕੋਲ ਹੈ ਨਹੀਂ ਕੋਈ। ਕਹਿੰਦੇ ਕਿੱਥੇ ਸਿਉਂਦੀ ਸੀ ਕੱਪੜੇ? ਕਹਿੰਦੀ ਘਰ। ਉਹ ਹੱਸ ਕੇ ਕਾਜੀ ਕਹਿੰਦਾ, ਕਹਿੰਦਾ ਫਿਰ ਸੂਈ ਤੇਰੀ ਘਰ ਖੋਈ ਆ, ਲੱਭਦੀ ਆ ਇੱਥੇ ਗਲੀ ਦੇ ਵਿੱਚ? ਜਿੱਥੇ ਸੂਈ ਖੋਈ ਆ ਉੱਥੇ ਲੱਭ। ਕਹਿੰਦੀ ਕਾਜੀ ਸਾਹਿਬ ਗੱਲ ਤਾਂ ਤੇਰੀ ਠੀਕ ਹੈ, ਪਰ ਤੂੰ ਕਹਿੰਦਾ ਸੀ ਵੀ ਜਿੱਥੇ ਚਾਨਣਾ ਹੋਵੇ ਉੱਥੇ ਚੀਜ਼ ਲੱਭਦੀ ਆ, ਘਰ ਚ ਸਾਡੇ ਹਨੇਰਾ ਆ, ਇੱਥੇ ਚਾਨਣਾ ਸੀ, ਮੈਂ ਤਾਂ ਅਖੇ ਤਾਂ ਇੱਥੇ ਲੱਭਣਾ ਹੀ ਆ। ਉਹ ਕਹਿੰਦਾ ਲੱਗਦਾ ਵੀ ਰੂਬੀਆ ਮਾਤਾ ਤੂੰ ਪਾਗਲ ਹੋ ਗਈ, ਤੇਰਾ ਦਿਮਾਗ ਨਹੀਂ ਕੰਮ ਕਰਦਾ। ਉੱਠ ਕੇ ਖੜੀ ਹੋ ਗਈ, ਕਹਿੰਦੀ ਮੈਨੂੰ ਲੱਗਦਾ ਵੀ ਪਾਗਲ ਤੂੰ ਐ ਵੱਡਾ ਕਾਜੀ ਨੂੰ। ਕਹਿੰਦੀ ਹੈ ਕਿਉਂ? ਕਹਿੰਦੀ ਮੇਰੀ ਤਾਂ ਸੂਈ ਡਿੱਗੀ ਨਾ ਰਹੀ, ਮੈਂ ਤਾਂ ਤੇਰੇ ਕੋਲੋਂ ਆਹ ਕਹਾਉਣਾ ਸੀ ਜਿਹੜਾ ਤੈਂ ਕਹਿ ਦਿੱਤਾ। ਮੇਰੀ ਤਾਂ ਸੂਈ ਡਿੱਗੀ ਐ, ਦੋ ਪੈਸਿਆਂ ਦੀ ਲੈ ਲੂ, ਨਹੀਂ ਮੈਨੂੰ ਕੋਈ ਐਡੀ ਗੱਲ ਨਹੀਂ ਹੈਗੀ। ਪਰ ਜਿਹੜੀ ਖੁਦਾ ਨੂੰ ਤੂੰ ਲੱਭ ਰਿਹਾ ਨਾ, ਜਿੱਥੇ ਲੱਭ ਰਿਹਾ ਹੈ, ਖੁਦਾ ਤੇਰੇ ਅੰਦਰ ਬੈਠਾ, ਲੱਭਦਾ ਕਿੱਥੇ, ਟੱਕਰਾ ਕਿੱਥੇ ਮਾਰਦਾ ਫਿਰਦਾ ਤੂੰ? ਸਾਰੀ ਉਮਰ ਹੋ ਗਈ ਤੈਨੂੰ। ਇਸ ਕਰਕੇ ਜਿੱਥੇ ਖੁਦਾ ਹੈ ਉੱਥੇ ਚਾਨਣਾ ਚਾਹੀਦਾ ਹੈ, ਗਿਆਨ ਦੇ ਚਾਨਣੇ ਦੁਆਰਾ ਖੁਦਾ ਲੱਭੇਗਾ। ਖੁਦਾ ਤੇਰੇ ਅੰਦਰ ਹੈ, ਲੱਭਦਾ ਫਿਰਦਾ ਬਾਹਰ ਤੂੰ, ਇਹ ਰੂਬੀਆ ਨੇ ਉਪਦੇਸ਼ ਦੱਸਿਆ ਸੀ। ਇਸ ਕਰਕੇ ਜੇ ਜਿੱਥੇ ਹੋਵੇ ਕੋਈ ਵਸਤ ਉੱਥੇ ਹੀ ਸਾਧ ਸਿੰਘ ਜੀ ਲੱਭੀ ਜਾਂਦੀ ਹੈ, ਨਹੀਂ ਤਾਂ ਭਰਮ ਦੇ ਭੁੱਲੇ ਫਿਰਦੇ ਆ ਲੋਕ।
ਜਿਸ ਨੂੰ ਦੇ ਸੂਈ ਜਨ ਪਾਵੇ,
ਜਿਸ ਮਨੁੱਖ ਨੂੰ ਪਰਮੇਸ਼ਰ ਆਪ ਗੁਰੂ ਰੂਪ ਹੋ ਕੇ ਨਾਮ ਦੀ ਦਾਤ ਦਿੰਦਾ ਹੈ ਉਹੀ ਜਾਨ ਪੁਰਸ਼ ਇਹ ਨਾਮ ਦੀ ਦਾਤ ਨੂੰ ਪਾਉਂਦਾ ਤੇ ਗਿਆਨ ਦੀ ਦਾਤ ਨੂੰ ਪਾ ਲੈਂਦਾ।
ਹੋਰ ਕਿਆ ਕੋ ਕਰੇ ਚਤੁਰਾਈ,
ਹੋਰ ਕੋਈ ਕੀ ਚਤੁਰਾਈ ਕਰ ਸਕਦਾ? ਭਾਵ ਚਤੁਰ ਬਣ ਕੇ ਚਲਾਕੀਆਂ ਕਰੇ, ਨਾਮ ਦੀ ਪ੍ਰਾਪਤੀ ਨਹੀਂ ਅਕਣ ਹੋ ਸਕਦੀ ਚਲਾਕੀਆਂ ਨਾਲ।
ਕਾਇਆ ਅੰਦਰ ਭਾਉ ਭਾਉ ਐਸੈ,
ਇਹ ਦੇਖੋ ਭਾਈ ਦੋਨੇ ਭੱਬੇ ਨੇ ਤੇ ਦੋਨੇ ਥਾਂ ਤੇ ਊੜੇ ਨੇ। ਫਰਕ ਕੀ ਹੈ? ਵੀ ਇੱਕ ਭੱਬੇ ਨੂੰ ਕੰਨਾ ਲੱਗਿਆ, ਇੱਕ ਨੂੰ ਲੱਗਿਆ ਨਹੀਂ, ਦੋਨੇ ਬੋਲਣੇ ਨੇ ਉਸ ਤਰ੍ਹਾਂ, ਕਿਉਂਕਿ ਅਰਥ ਦੇ ਵਿੱਚ ਦੋਨਾਂ ਦਾ ਹੀ ਫਰਕ ਪੈ ਜਾਣਾ। ਇਸ ਕਾਇਆ ਦੇਹੀ ਦੇ ਵਿੱਚ ਪਰਮੇਸ਼ਰ ਦਾ ਭਾਉ ਇਹ ਡਰ ਦਾ ਵਾਚਕ ਹੋ ਗਿਆ, ਡਰ ਅਤੇ ਭਾਉ ਪ੍ਰੇਮ। ਭੱਬੇ ਨੂੰ ਕੰਨਾ ਲੱਗ ਗਿਆ, ਪ੍ਰੇਮ ਦਾ ਵਾਚਕ, ਕੰਨਾ ਹਟਾ ਦਿੱਤਾ, ਡਰ ਦਾ ਵਾਚਕ। ਉਹ ਪ੍ਰੇਮ ਤੇ ਡਰ ਵਸਦਾ ਹੈ, ਪਰ ਪਾਇਆ ਕਿਵੇਂ ਜਾਂਦਾ?
ਗੁਰਪ੍ਰਸਾਦੀ ਪਾਈ,
ਪਰ ਇਹ ਗੁਣ ਗੁਰਪ੍ਰਸਾਦੀ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ।
ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ,
ਤੇ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਕਾਇਆ ਦੇ ਅੰਦਰ ਇਹ ਬ੍ਰਹਮਾ ਹੈ, ਵਿਸ਼ਨੂੰ ਹੈ, ਮਹੇਸ਼ ਹੈ, ਤੁਸੀਂ ਬਾਹਰ ਲੱਭਦੇ ਫਿਰਦੇ, ਇਹ ਤਾਂ ਸਰੀਰ ਦੇ ਵਿੱਚ ਹੀ ਹੈ। ਇਸ ਕਾਇਆ ਦੇਹੀ ਦੇ ਅੰਦਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਮਹੇਸ਼ਾ ਇਹ ਸਭ ਇਹਦੇ ਵਿੱਚ ਨੇ, ਜਿਸ ਕਰਕੇ
ਸਭ ਉਪਤ ਜਿਤ ਸੰਸਾਰਾ,
ਜਿਤ ਜਿਸ ਤੋਂ ਸਭ ਸਾਰਾ ਸੰਸਾਰ ਜਗਤ ਉਪਤ ਉਤਪਤ ਪਾਲਣਾ ਤੇ ਸੰਘਾਰ ਹੁੰਦਾ ਹੈ। ਉਹ ਕਿਸ ਤਰ੍ਹਾਂ ਹੈ? ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ ਕਿਵੇਂ ਨੂੰ ਸਭ ਉਪਤ ਜਿਤ ਸੰਸਾਰਾ, ਇਸ ਕਾਇਆ ਦੇ ਵਿੱਚ ਤਿੰਨ ਗੁਣਾਂ ਦੀ ਪ੍ਰਵਿਰਤੀ ਹੈ। ਜਿਸ ਵੇਲੇ ਰਜੋਗੁਣ ਹੁੰਦਾ ਹੈ ਉਦੋਂ ਸਮਝ ਲਓ ਬ੍ਰਹਮਾ ਦਾ ਨਿਵਾਸ ਹੋ ਗਿਆ, ਜਦੋਂ ਸਤੋਗੁਣ ਹੋ ਗਿਆ ਉਦੋਂ ਵਿਸ਼ਨੂੰ, ਜਦੋਂ ਤਮੋਗੁਣ ਹੋ ਗਿਆ ਉਦੋਂ ਸ਼ਿਵਜੀ ਜੀ ਆ ਗਏ। ਇਸ ਪ੍ਰਕਾਰ ਇਹ ਤਿੰਨੇ ਅੰਦਰ ਹੀ ਵਸਦੇ ਹੈ ਤੇ ਜਿਸ ਕਰਕੇ ਬ੍ਰਹਮਾ ਵਿਸ਼ਨੂੰ ਮਹੇਸ਼ ਉਤਪੰਨ ਹੋਏ ਨੇ। ਇਹ ਤਿੰਨਾਂ ਗੁਣਾਂ ਕਰਕੇ ਹੋਏ ਨਾ, ਉਹ ਸਾਡੇ ਤਿੰਨ ਗੁਣ ਸਰੀਰ ਦੇ ਵਿੱਚ ਨੇ। ਇਹ ਪਰਮੇਸ਼ਰ ਵਿੱਚ ਇਸ ਕਾਇਆ ਦੇ ਅੰਦਰ ਹੀ ਵਸ ਰਿਹਾ। ਉਹ ਪਰਮੇਸ਼ਰ ਜਿਹਨੇ ਸੰਸਾਰ ਪੈਦਾ ਕੀਤਾ, ਤਿੰਨ ਗੁਣ ਪੈਦਾ ਕੀਤੇ ਨੇ, ਉਹ ਇਹਦੇ ਵਿੱਚ ਹੀ ਹੈ।
ਸਭ ਉਪਤ ਜਿਤ ਸੰਸਾਰਾ,
ਸਭ ਸਾਰਾ ਸੰਸਾਰ ਜਿੱਥੋਂ ਉਪਤ ਪੈਦਾ ਹੋਇਆ, ਜਿਤ ਜਿਸ ਕਰਕੇ ਸਾਰਾ ਸੰਸਾਰ, ਉਹ ਵਾਹਿਗੁਰੂ ਦੇ ਵਿੱਚ ਹੀ ਹੈ।
ਸੱਚਾ ਆਪਣਾ ਖੇਲ ਰਚਾਇਆ,
ਇਹ ਸੰਸਾਰ ਜਿਹੜਾ ਹੈ ਨਾ, ਸੱਚੇ ਪਰਮੇਸ਼ਰ ਨੇ ਆਪਣਾ ਇੱਕ ਖੇਡ ਰਚਾਈ ਹੋਈ ਹੈ, ਰਚਿਆ ਹੋਇਆ ਹੈ।
ਆਵਾ ਗੌਣ ਪਾ ਸਾਰਾ,
ਜੋ ਆਵਾ ਗੌਣ ਆਉਣ ਜਾਣ ਵਾਲਾ ਇਹ ਪਾ ਸਾਰਾ ਖਿਲਾਰਾ ਖਿਲਾਰਿਆ ਹੋਇਆ, ਇਹਦੀ ਆਉਣ ਜਾਣ ਜਮਣਾ ਤੇ ਮਰਨਾ ਕੀਤਾ ਹੋਇਆ।
ਪੂਰਾ ਸਤਿਗੁਰ ਆਪ ਦਿਖਾਇਆ,
ਪੂਰਨ ਸਤਿਗੁਰਾਂ ਨੇ ਬ੍ਰਹਮ ਆਪਣਾ ਆਤਮਾ ਰੂਪ ਕਰਕੇ ਦਿਖਾਇਆ, ਵਿਖਾ ਦਿੱਤਾ ਹੈ ਗਿਆਨ ਦੁਆਰਾ।
ਸਚ ਨਾਮ ਨਿਸਤਾਰਾ,
ਤੇ ਉਹਨਾਂ ਦਾ ਪਰਮੇਸ਼ੁਰ ਦੇ ਸੱਚੇ ਨਾਮ ਕਰਕੇ ਸੰਸਾਰ ਤੋਂ ਨਿਸ ਪ੍ਰਪੰਚ ਤੋਂ ਪਾਰ ਉਤਾਰਾ ਹੋ ਗਿਆ ਹੈ, ਜਿਨ੍ਹਾਂ ਨੂੰ ਦਿਖਾ ਦਿੱਤਾ ਗੁਰੂ ਨੇ।
ਸਾ ਕਾਇਆ ਜੋ ਸਤਿਗੁਰ ਸੀਵੈ,
ਸਾ ਉਹ ਕਾਇਆ ਦੇਹੀ ਜਾਂ ਸਾ ਕਾਇਆ ਉਹ ਬੁੱਧੀ, ਕਾਇਆ ਬੁੱਧੀ ਦਾ ਨਾਮ ਵੀ ਹੈ, ਜੋ ਸਤਿਗੁਰ ਸੇਵੈ, ਜਿਹੜੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਸੇਵਿਆ ਸੇਵਦੀ ਹੈ ਉਹ ਸਫਲੀ ਹੈ।
ਸੱਚਾ ਆਪ ਸਵਾਰੀ,
ਉਹ ਤਾਂ ਫਿਰ ਪਰਮੇਸ਼ਰ ਨੇ ਆਪ ਹੀ ਆਪਣੇ ਅਭੇਦ ਕਰਨ ਰੂਪੀ ਸਵਾਰੀ ਸੁਧਾਰ ਲਈ ਹੈ।
ਸੱਚਾ ਆਪ ਸਵਾਰੀ,
ਉਹ ਫਿਰ ਸੱਚੇ ਪਰਮੇਸ਼ਰ ਵਾਹਿਗੁਰੂ ਨੇ, ਸੱਚਾ ਆਪ ਸਵਾਰੀ, ਉਹ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਸਰੂਪ ਚ ਅਭੇਦ ਕਰਨ ਰੂਪੀ ਸਵਾਰੀ ਦਾ ਅਰਥ ਸੁਧਾਰ ਲਈ ਹੈ।
ਵਿਣ ਨਾਵੈ ਦਰ ਢੋਈ ਨਾਹੀ,
ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਪਰਮੇਸ਼ਰ ਦੇ ਦਰਗਾਹ ਦੇ ਵਿਚ ਕਿਸੇ ਨੂੰ ਢੋਈ ਆਸਰਾ ਨਹੀਂ, ਪਨਾਹ ਨਹੀਂ ਹੈ, ਉੱਥੇ ਜਗ੍ਹਾ ਨਹੀਂ ਹੈ, ਜਗ੍ਹਾ ਨਹੀਂ ਮਿਲਦੀ।
ਤਾਂ ਜਮ ਕਰੇ ਖੁਆਰੀ,
ਤਾਂ ਫਿਰ ਜਮ ਜਮ ਰਾਜ ਜਿਹੜਾ ਉਹ ਨਾਮ ਤੋਂ ਹੀਣੇ ਪੁਰਸ਼ਾਂ ਨੂੰ ਖੁਆਰੀ ਖਰਾਬ ਕਰੇਗਾ, ਭਾਵ ਕੀ ਦੰਡ ਦੇਵੇਗਾ, ਉਹਨਾਂ ਨੂੰ ਦੁਖੀ ਕਰੇਗਾ।
ਨਾਨਕ ਸੱਚ ਵਡਿਆਈ ਪਾਏ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਕਾਇਆ ਨੂੰ ਪ੍ਰਾਪਤ ਕਰਕੇ ਉਹੀ ਪੁਰਸ਼ ਸੱਚੀ ਵਡਿਆਈ ਪਾਏ ਪਾ ਸਕਦਾ ਹੈ ਕੌਣ,
ਜਿਸ ਨੂੰ ਹਰ ਕਿਰਪਾ ਧਾਰੀ,
ਜਿਸ ਦੇ ਤਾਈ ਹਰੀ ਪਰਮੇਸ਼ਰ ਆਪਣੀ ਕਿਰਪਾ ਮਿਹਰ ਧਾਰੀ ਧਾਰਨ ਕਰਦਾ ਹੈ, ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਂਦੀ ਹੈ, ਉਹਨੂੰ ਗੁਰੂ ਮਿਲਦਾ, ਜਿਹਨੂੰ ਗੁਰੂ ਮਿਲਦਾ ਉਹਨੂੰ ਗੁਰੂ ਦੇ ਕੋਲੋਂ ਗਿਆਨ ਮਿਲਦਾ, ਜਿਹਨੂੰ ਗਿਆਨ ਮਿਲਦਾ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਉਹਨੂੰ ਵਾਹਿਗੁਰੂ ਮਿਲਦਾ। ਇਹ ਤਰਤੀਬ ਸਾਧ ਸਿੰਘ ਜੀ ਬਣਾਈ ਹੋਈ ਹੈ। ਸੋ ਆਓ ਅੱਜ ਦਾ ਨਿਤਨੇਮ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ, ਇੱਥੇ ਹੀ ਸਮਾਪਤੀ ਹੈ।
ਵਿਣ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ, ਜਿਸ ਨੂੰ ਹਰ ਕਿਰਪਾ ਧਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।